ਅੱਜ ਅਸੀਂ ਮਿਲਾਂਗੇ ਇੰਡੀਆ ਦੇ ਅਵਾਰਡ ਵਿਨਿੰਗ ਡਾਈਟੀਸ਼ੀਅਨ ਤੇ ਲਾਈਫਸਟਾਈਲ ਕੋਚ ਨੂੰ।
ਮਾਈਂਡਫੁਲਨੈਸ ਦਾ ਮਤਲਬ ਇਹ ਕਿ ਖਾਣ ਦੇ ਟਾਈਮ ਤੇ ਕਿੰਨਾ ਖਾਣ ਵੱਲ ਧਿਆਨ ਜਾ ਰਿਹਾ। ਖਾਣ ਦੇ ਟਾਈਮ ਤੇ ਆਪਾਂ ਜਦੋਂ ਖਾ ਰਹੇ ਹਾਂ, ਮੈਂ ਇੱਕ ਈਜ਼ੀਸਟ ਟੈਕਨੀਕ ਦੱਸਾਂ।
ਕੋਈ ਇਹੋ ਜੀ ਕ੍ਰੇਜ਼ੀਅਸਟ ਟ੍ਰਾਂਸਫਾਰਮੇਸ਼ਨ ਜਿਹੜੀ ਤੁਸੀਂ ਐਜ਼ ਅ ਡਾਈਟੀਸ਼ੀਅਨ ਕੀਤੀ, ਤੁਹਾਨੂੰ ਕੋਈ ਯਾਦ?
ਬਹੁਤ ਸਾਰੇ ਚਿਹਰੇ ਸਾਹਮਣੇ ਆ ਜਾਂਦੇ ਆ ਜਦੋਂ ਇੱਕਦਮ ਇਹ ਗੱਲ ਕਰੀਏ ਨਾ, ਉਹ ਫੀਲਿੰਗ ਸਾਹਮਣੇ ਆ ਜਾਂਦੀ ਹੈ।
ਤੇ ਇਹਨਾਂ ਦੇ ਕਮਿਊਨਿਟੀ ਲਈ ਐਫਰਟਸ ਕਰਕੇ ਇਹਨਾਂ ਨੂੰ ਮੋਸਟ ਪ੍ਰੋਮਿਸਿੰਗ ਯੰਗੈਸਟ ਡਾਈਟੀਸ਼ੀਅਨ ਦਾ ਅਵਾਰਡ ਵੀ ਮਿਲਿਆ।
ਡਰ ਹੋ ਜਾਂਦਾ ਫੂਡ ਦੇ ਨਾਲ ਕਿ ਫੂਡ ਕਿਤੇ ਆ ਖਾਵਾਂਗਾ ਤਾਂ ਆ ਨਾ ਹੋ ਜਾਏ ਉਹਨਾਂ, ਮਤਲਬ ਇੰਨਾ ਜ਼ਿਆਦਾ ਫੀਅਰ ਆਫ ਫੂਡ ਹੋ ਜਾਣਾ ਕਿ ਬੰਦੇ ਨੂੰ ਬਾਹਰ ਜਾਂਦੇ ਵੀ ਡਰ ਲੱਗਦਾ। ਫਸਟ ਕਾਉਂਸਲਿੰਗ ਤੇ ਮੈਨੂੰ ਸਮਝ ਆ ਗਈ ਸੀ ਕਿ ਇਹ ਸਾਰਾ ਕੇਸ ਜਿਹੜਾ ਇੱਥੇ ਦਾ
ਫੂਡ ਦਾ ਮਾਈਂਡ ਨਾਲ ਬਹੁਤ
ਬਹੁਤ ਬਹੁਤ ਵੱਡਾ ਕਨੈਕਸ਼ਨ ਹੈ।
ਤੇ ਇਸ ਪੋਡਕਾਸਟ ਨਾਲ ਤੁਹਾਨੂੰ ਇਹ ਕਲੀਅਰ ਹੋ ਜਾਊਗਾ ਕਿ ਕਿਵੇਂ ਤੁਸੀਂ ਆਪਣੀ ਰੋਜ਼ ਦੀ ਐਗਜ਼ਿਸਟਿੰਗ ਡਾਈਟ ਨੂੰ ਥੋੜਾ ਜਿਹਾ ਚੇਂਜ ਕਰਕੇ ਬੈਟਰ ਬਣਾ ਸਕਦੇ ਹੋ।
ਤੁਸੀਂ ਜਿੰਨਾ ਮਰਜ਼ੀ ਕਲੀਨ ਈਟਿੰਗ ਵੀ ਕਰ ਰਹੇ ਹੋ, ਬਹੁਤ ਅੱਛਾ ਲਾਈਫਸਟਾਈਲ ਵੀ ਲੈ ਰਹੇ ਹੋ, ਲਾਈਫ ਨੇ ਤੁਹਾਨੂੰ ਕੋਈ ਕਰਮਾਸ ਨਹੀਂ ਅਟੈਕ ਕਰ ਦੇਣਾ। ਸੋ ਯੂ ਨੀਡ ਟੂ ਬੀ ਪ੍ਰਪੇਅਰਡ ਐਂਡ ਮੈਂਟਲੀ ਪ੍ਰਪੇਅਰਡ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਨਾ ਕੋਈ ਇਸ਼ੂ ਆ ਵੀ ਸਕਦਾ, ਤਾਂ ਤੁਸੀਂ ਆਪਣੇ ਲਾਈਫਸਟਾਈਲ ਨੂੰ ਕਿੰਨਾ ਐਕੂਰੇਟ ਕਰਕੇ ਚੱਲਣਾ ਤਾਂ ਕਿ ਜੋ ਚੈਲੰਜ ਆਏਗੀ ਤਾਂ ਯੂ ਆਰ ਰੈਡੀ ਟੂ ਫੇਸ ਦੈਟ।
ਬਹੁਤ ਜਣੇ ਨਾ ਸ਼ੇਕ ਪੀਂਦੇ ਨੇ ਬਣਾ ਕੇ ਜਾਂ ਸਮੂਦੀਜ਼ ਪੀਂਦੇ ਨੇ,
ਹਾਂਜੀ,
ਤੁਹਾਨੂੰ ਲੱਗਦਾ ਉਹਦਾ ਕੋਈ ਹਾਰਮ ਹੈਗਾ? ਗਲਤ ਚੀਜ਼ ਜਿਹੜੀ ਆਪਾਂ ਇਕੱਠੀਆਂ ਇੰਨੀਆਂ ਚੀਜ਼ਾਂ ਮਿਕਸ ਕਰਕੇ ਪੀ ਲੈਂਦੇ ਹਾਂ।
ਸਮੂਦੀ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਫੂਡ ਪਾ ਲਓ, ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਬਲੈਂਡ ਕਰੋਗੇ ਹੀਟ ਦੇ ਨਾਲ ਬਲੈਂਡ ਕਰੋਗੇ, ਉਹਨੂੰ ਐਕਸਟਰਾ ਅਮਾਉਂਟ ਆਫ ਜਿਹੜੀ ਫਰਕਟੋਜ਼ ਹੈ ਉਹ ਜਾਂਦਾ ਰਹੇਗਾ।
ਡਿਨਰ ਖਾਣ ਦਾ ਸਹੀ ਟਾਈਮ ਕੀ ਹੈ ਤੁਹਾਡੇ ਸਾਹਮਣੇ?
ਓਕੇ, ਸੋ
ਸ਼ੌਕਡ ਕਿ ਲੋਕਾਂ ਨੂੰ ਇਹ ਚੀਜ਼ ਨਹੀਂ ਪਤਾ ਹੈਗੀ।
ਨਾਲੇ ਆਪਣੇ ਬਾਈ ਜਿਨ੍ਹਾਂ ਨੂੰ ਚਾਹ ਦਾ ਨਸ਼ਾ ਨਾ, ਉਹ ਜ਼ਰੂਰ ਸੁਣ
ਤੇ ਉਹ ਕਿਹੜੀਆਂ ਮਿਸਟੇਕਸ ਕਰਦੇ ਆ ਡਾਈਟ ਦੇ ਵਿੱਚ ਤੁਹਾਨੂੰ ਤੁਹਾਡੇ ਸਾਹਮਣੇ।
ਸਭ ਤੋਂ ਵੱਡੀ ਹੈ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਨੀ।
ਲਵਲੀਨ ਕੌਰ ਜੀ, ਵੈਲਕਮ ਆ ਤੁਹਾਡਾ ਪੰਜਾਬੀ ਬੋਰਡ ਤੇ, ਕੀ ਹਾਲ ਚਾਲ ਆ?
ਵਧੀਆ, ਤੁਸੀਂ ਸੁਣਾਓ?
ਬਹੁਤ ਵਧੀਆ,
ਥੈਂਕ ਯੂ ਸੋ ਮੱਚ। ਐਂਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ, ਪਹਿਲੀ ਗੱਲ ਤਾਂ ਬਿਕੋਜ਼ ਨਾ ਮੈਂ, ਚਲੋ ਮੈਂ ਪਹਿਲਾਂ ਹੀ ਸ਼ੁਰੂ ਹੋ ਗਈ ਤੁਹਾਡੇ ਨਾਲ, ਤੁਹਾਨੂੰ ਬੋਲਣ ਤੋਂ ਪਹਿਲਾਂ ਹੀ ਮੈਂ ਸ਼ੁਰੂ ਹੋ
ਗਈ। ਨਹੀਂ ਨਹੀਂ, ਤੁਸੀਂ ਵਧੀਆ ਖੜਾ, ਸਾਨੂੰ ਵਧੀਆ ਲੱਗਦੇ ਆ ਤੁਸੀਂ ਲੋਕ।
ਪਰਥ ਮੈਂ ਕਦੀ ਐਕਸਪੈਕਟ ਨਹੀਂ ਕੀਤਾ ਸੀ ਕਿ ਮੈਂ ਇਸ, ਮਤਲਬ ਇੱਦਾਂ ਦੀ ਕੋਈ ਇਨਵਾਇਰਮੈਂਟ 'ਚ ਆਵਾਂਗੀ, ਬਿਕੋਜ਼ ਮੈਨੂੰ ਸੀਗਾ ਕਿ ਸ਼ਾਇਦ ਮੇਰੇ 10-15 ਕਲਾਇੰਟਸ ਮੈਨੂੰ ਜਾਣਦੇ ਹੋਣਗੇ, ਹੈ ਨਾ, 10-15 ਮਿਲਣਗੇ ਅਤੇ ਆਪਾਂ ਕਰ ਲਾਂਗੇ। ਪਰ ਜਦੋਂ ਇੱਥੇ ਤੱਕ ਗੱਲ ਪਹੁੰਚੀ ਨਾ ਕਿ ਆਪਾਂ ਕੋਈ ਪੋਡਕਾਸਟ ਵੀ ਹੋਣ ਲੱਗਿਆ, ਤਾਂ ਮੈਨੂੰ ਲੱਗਿਆ ਹੁਣ ਕਿਤੇ ਪਹੁੰਚ ਗਏ ਹਾਂ, ਕੋਈ ਜਾਣਨ ਲੱਗ ਗਿਆ,
ਕੋਈ ਲੱਗ ਗਿਆ,
ਉਹ ਵਾਲੀ ਫੀਲਿੰਗ ਤੁਸੀਂ ਲਿਆ ਦਿੱਤੀ,
ਉਹ ਫੀਲਿੰਗ ਵਧੀਆ ਲੱਗ ਗਈ,
ਉਹ ਵਾਲੀ ਫੀਲਿੰਗ ਆ ਗਈ।
ਥੈਂਕ ਯੂ ਸੋ ਮੱਚ।
ਯੈਸ,
ਨਹੀਂ ਜੋ ਤੁਸੀਂ ਜੋ ਸੋਸ਼ਲ ਮੀਡੀਆ 'ਤੇ ਅਸੀਂ ਦੇਖਿਆ, ਤੁਸੀਂ ਬਹੁਤ ਵਧੀਆ ਸਟੈਪ ਲਿੱਤਾ ਹੋਇਆ ਕਮਿਊਨਿਟੀ ਨੂੰ ਹੈਲਪ ਕਰਨ ਲਈ, ਬਹੁਤ ਲੋਕਾਂ ਦੀ ਤੁਸੀਂ ਹੈਲਪ ਕਰ ਰਹੇ
ਹੋ, ਸੋ
ਆਲਵੇਜ਼ ਖੁਸ਼ੀ ਹੁੰਦੀ ਹੈ ਲਾਈਕ ਮਾਈਂਡਡ ਪੀਪਲ ਨੂੰ ਮਿਲ ਕੇ।
ਥੈਂਕ ਯੂ ਸੋ ਮੱਚ, ਇਹ ਸਾਰੀਆਂ ਅਸੀਸਾਂ ਹੀ ਹੈ, ਕਿਤੇ ਨਾ ਕਿਤੇ ਕੋਈ ਬਲੈਸਿੰਗਸ ਲੱਗ ਰਹੀਆਂ।
ਇਹ ਗੱਲ ਉਹ ਲੱਗ ਰਹੀ, ਸੇਮ ਹੀ ਗੱਲ ਮੇਰੇ ਡੈਡੀ ਕਹਿੰਦੇ ਹੁੰਦੇ।
ਹਾਂ ਹਾਂ ਹਾਂ,
ਬਿਲਕੁਲ। ਸੋ ਆਪਾਂ ਚੰਗੇ ਕੰਮ ਕਰਦੇ ਰਹੀਏ ਤੇ ਆਪਣੇ ਆਪ ਹੀ ਵਧੀਆ ਚੀਜ਼ਾਂ ਹੋ ਜਾਂਦੀਆਂ ਨੇ ਆਪਣੇ ਦੀ।
ਮੈਨੂੰ ਲੱਗਦਾ ਕਿ ਚੜ੍ਹਦੀ ਕਲਾ ਤਾਂ ਹੀ ਚੱਲਦੀ ਹੈ, ਤਾਂ ਕਿਤੋਂ ਪਿੱਛੋਂ ਨਾ ਪਿੱਛੋਂ ਕੋਈ ਸੋਲ ਹੈਲਪ ਕਰ ਰਹੀ ਹੁੰਦੀ ਹੈ ਨਾ, ਤਾਂ ਹੀ ਇੱਥੇ ਤੱਕ ਪਹੁੰਚ ਜਾਂਦੇ ਹਾਂ।
ਉਹਦਾ ਲਾਈਫ ਕਿੱਦਾਂ ਚੱਲ ਰਹੀ ਹੈ, ਸਾਰਾ ਕੁਛ ਕਿਸ ਤਰ੍ਹਾਂ ਚੱਲ ਰਿਹਾ?
ਵਧੀਆ ਚੱਲ ਰਿਹਾ, ਹਰ ਰੋਜ਼ ਦਾ ਦਿਨ ਇੱਕ ਨਵਾਂ ਦਿਨ ਨਹੀਂ ਹੁੰਦਾ, ਕਿਉਂਕਿ ਹਰ ਰੋਜ਼ ਇੱਕ ਨਵੀਂ ਸੋਲ ਨੂੰ ਮਿਲਣਾ ਹੁੰਦਾ।
ਹਾਂਜੀ,
ਮਤਲਬ ਮੇਰੀ ਲਾਈਫ ਤਾਂ ਇੱਦਾਂ ਦੀ ਹੈ ਕਿ ਅੱਜ ਸਵੇਰੇ ਉੱਠ ਕੇ ਅੱਜ ਕਿਹੜੀ ਨਵੀਂ ਸੋਲ ਦੀ ਕੀ ਨਵੀਂ ਸਟੋਰੀ ਸੁਣਨੀ ਅੱਜ, ਅਤੇ ਕੀ ਹੋਣ ਲੱਗਿਆ ਉਹਨਾਂ ਦੀ ਲਾਈਫ 'ਚ, ਕਿਵੇਂ ਉਹਨਾਂ ਦੀ ਹੈਲਪ ਉਹਨੀ ਕਰਾਉਣੀ ਹੈ, ਬਟ ਮੇਰੇ ਵੱਲੋਂ ਕੋਈ ਵਰਡਸ ਨਿਕਲ ਜਾਣ ਤਾਂ ਸ਼ਾਇਦ ਉਹਨਾਂ ਦੀ ਹੈਲਪ ਹੋ ਜਾਏ। ਸੋ
ਬੜੀ ਵਧੀਆ ਥੋਟ ਹੈ ਤੁਸੀਂ, ਜਿੱਦਾਂ ਇੱਕ ਹਿਊਮਨ ਬੀਂਗ ਨੂੰ ਸੋਲ ਕਹਿ ਕੇ ਆਪਣੇ ਦਿਮਾਗ ਸੋਚਦੇ, ਕਿਉਂਕਿ ਮੈਨੂੰ ਵੀ ਲੱਗਦਾ ਕਿ ਇੱਕ ਐਨਰਜੀ ਆ ਤੁਹਾਡੇ ਨੂੰ, ਤੁਹਾਨੂੰ ਮਿਲਣ ਆਈ, ਹੈ
ਨਾ,
ਤੇ ਅਸੀਂ ਉਹਨੂੰ ਫਿਜ਼ੀਕਲ ਫਾਰਮ 'ਚ ਸੋਚ ਤਾਂ ਲੈਂਦੇ ਹਾਂ, ਬਟ ਇੱਕ ਐਂਡ ਆਫ ਦਾ ਡੇ ਯੂ ਨੋ ਐਵਰੀ ਵਨ ਹੀ ਔਰ ਸ਼ੀ ਦੇਅਰ ਐਨਰਜੀ, ਹੈ ਨਾ।
ਯੈਸ ਯੈਸ, ਬਿਲਕੁਲ, ਉਹੀ ਚੀਜ਼ ਐਨਰਜੀ ਜਿਹੜੀ ਉਹ ਵਾਈਬ੍ਰੇਸ਼ਨਸ, ਮੈਨੂੰ ਲੱਗਦਾ ਯੂਨੀਵਰਸ 'ਚ ਆਪਾਂ ਟ੍ਰਾਂਸਫਰ ਹੀ ਕਰ ਰਹੇ ਹਾਂ। ਅੱਜ ਤੁਸੀਂ ਮੇਰੀ એનર્ਜੀ ਲੈ ਰਹੇ ਹੋ, ਮੈਂ ਤੁਹਾਡੀ એનર્ਜੀ ਲੈ ਰਹੀ
ਹਾਂ। ਨਹੀਂ, ਸਾਨੂੰ ਬਹੁਤ ਲੋੜ ਹੈ ਤੁਹਾਡੀ એનર્ਜੀ ਦੀ, ਸਾਡੀ એનર્ਜੀ ਦੇ ਮੈਂ ਵੀ ਤੁਹਾਨੂੰ ਨਾਲ ਲੋੜ ਹੋਵੇ, ਪਰ ਸਾਨੂੰ ਬਹੁਤ ਲੋੜ ਹੈ ਤੁਹਾਡੀ એનર્ਜੀ ਦੀ, ਤੁਹਾਡੀ ਐਜੂਕੇਸ਼ਨਲ ਕੰਟੈਂਟ ਦੀ।
ਥੈਂਕ ਯੂ।
ਸੋ
ਤੇ ਤੁਸੀਂ ਡਾਈਟੀਸ਼ੀਅਨ ਕਿਵੇਂ ਬਣੇ?
ਡਾਈਟੀਸ਼ੀਅਨ ਪਹਿਲਾਂ ਈਚੀ ਤੋਂ ਬੀਜੀ ਤੱਕ ਦੱਸਾਂਗੀ, ਹੈ ਨਾ, ਸ਼ੁਕਰ ਤੱਕ। ਵੈਲ, ਪਲੱਸ ਟੂ ਤੱਕ ਤਾਂ ਜਿਵੇਂ ਤੁਸੀਂ 17-18 ਸਾਲ ਪਹਿਲਾਂ ਦੀ ਗੱਲ ਕਰੀਏ, ਤਾਂ ਉਦੋਂ ਕੀ ਹੁੰਦਾ ਸੀ ਕਿ ਬੱਚਿਆਂ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੰਦੇ ਸੀ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ, ਹੈ ਨਾ, ਜਿਵੇਂ ਪੇਰੈਂਟਸ ਨੇ ਕਿਹਾ ਉਵੇਂ ਕਰ ਲਿਆ, ਜਿਵੇਂ ਚੱਲਦੇ ਰਹੇ, ਹੈ ਨਾ। ਅਤੇ ਮੈਂ ਕਹਾਂਗੀ ਮੈਂ ਡਾਈਟੀਸ਼ੀਅਨ ਬਣੀ ਹਾਂ ਬਿਕੋਜ਼ ਆਫ ਮਾਈ ਚਾਈ ਜੀ, ਮੇਰੀ ਦਾਦੀ ਜੀ। ਕਿਉਂ, ਰੀਜ਼ਨ ਕਿਉਂ ਹੈ, ਕਿਉਂਕਿ ਉਹਨਾਂ ਨੇ ਕਿ ਮਤਲਬ ਇਹ ਸੀਗਾ ਘਰ ਦਾ ਮਾਹੌਲ, ਜਿਵੇਂ ਕੁਛ ਨਹੀਂ ਕਰਨਾ ਤਾਂ ਬਸ ਇੱਕ ਚੰਗੀ ਹਾਊਸ ਵਾਈਫ ਹੀ ਬਣ ਜਾਏ, ਹੈ ਨਾ, ਹੋਮ ਮੇਕਰ ਬਣ ਜਾਏ, ਤਾਂ ਕੋਈ ਐਸੀ ਜਗ੍ਹਾ ਲਾ ਦਿਉ ਜਿੱਥੇ ਸਭ ਕੁਛ ਕਢਾਈਆਂ ਸਿਲਾਈਆਂ ਸਭ ਕੁਛ ਸੀਗਾ, ਦੈਟ ਇਜ਼ ਕਾਲਡ ਹੋਮ ਸਾਇੰਸ। ਤਾਂ ਚੰਡੀਗੜ੍ਹ 'ਚ 10 ਸੈਕਟਰ ਕਾਲਜ ਹੈ ਹੋਮ ਸਾਇੰਸ ਕੀ, ਉੱਥੇ ਲਾ ਦਿਉ ਕਿ ਕੁਛ ਨਹੀਂ ਬਣੇਗੀ ਤਾਂ ਐਟਲੀਸਟ ਹੋ ਹਾਊਸ ਵਾਈਫ ਤਾਂ ਬਣੀ ਜਾਏਗੀ, ਇਹ ਤਾਂ ਚੰਗਾ ਤਾਂ ਹੋਰ ਕੀ ਹੋਏਗਾ। ਸੋ ਉਹੀ ਮੇਰੀ ਦਾਦੀ ਜੀ ਦੇ ਵਿਚਾਰ ਜਿਹੜੇ ਸੀ ਕਿ ਆਪਾਂ ਇੱਕ ਹਾਊਸ ਵਾਈਫ ਅੱਛੀ ਬਣ ਜਾਏ, ਅਤੇ ਮਾਈ ਮਦਰ ਥੋਟ ਕਿ ਚਲੋ ਹੁਣ ਤੂੰ ਉੱਥੇ 13-14 ਸਬਜੈਕਟਸ ਇੱਕੋ ਟਾਈਮ 'ਤੇ ਪੜ੍ਹਾਏ ਜਾਂਦੇ ਸੀ ਅਤੇ ਅਸੀਂ ਕਹਿੰਦੇ ਸੀ ਕਿ ਇਹ ਕਿਉਂ ਪੜ੍ਹਾਏ ਜਾਂਦੇ ਆ, ਸਾਈਕੋਲੋਜੀ ਵੀ ਹੈ, ਇਕਨੋਮਿਕਸ ਵੀ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ। ਬਟ ਮੈਨੂੰ ਹੁਣ ਰਿਅਲਾਈਜ਼ ਹੋ ਰਿਹਾ ਕਿ ਉਹਦਾ ਰੋਲ ਇੱਥੇ ਕੀ ਹੈ। ਮਤਲਬ ਜਦੋਂ ਤੁਸੀਂ ਡਾਈਟੀਸ਼ੀਅਨ ਵੀ ਬਣਦੇ ਹੋ, ਤੁਹਾਨੂੰ ਕਿਸੇ ਦੀ ਸਾਈਕੋਲੋਜੀ ਰੀਡ ਕਰਨੀ ਹੈ, ਤੁਸੀਂ ਕਿਸੇ ਦੀ ਇਕਨੋਮਿਕਲੀ ਕਿਸ ਤਰੀਕੇ ਨਾਲ ਉਹਨਾਂ ਨੂੰ ਸਟਰੈਂਥਨ ਅਪ ਕਰਨਾ, ਉਹ ਸਭ ਚੀਜ਼ਾਂ ਕੰਬਾਈਨ ਕਰਕੇ ਹੈਲਪ ਕਰਦੀ ਹੈ। ਸੋ ਬੀ ਐੱਸ ਸੀ ਕਰਨ ਤੋਂ ਬਾਅਦ ਸਾਨੂੰ ਫੀਲਡਸ ਮਿਲਦੀਆਂ ਹੈ ਕਿ ਚਾਈਲਡ ਡਿਵਲਪਮੈਂਟ 'ਚ ਜਾਣਾ ਹੈ, ਫੂਡ ਨਿਊਟ੍ਰੀਸ਼ਨ 'ਚ ਜਾਣਾ ਹੈ, ਤੁਸੀਂ ਫੈਸ਼ਨ ਡਿਜ਼ਾਇਨਿੰਗ 'ਚ ਜਾਣਾ, ਕਿੱਥੇ ਜਾਣਾ। ਬਿਕੋਜ਼ ਬਾਈ ਗੋਡ ਗ੍ਰੇਸ ਇੱਕ ਟੋਪਰ ਵਾਲੀ ਸਟੇਜ 'ਤੇ ਮੈਂ ਆਉਂਦੀ ਸੀ, ਤਾਂ ਉਸ ਟਾਈਮ 'ਤੇ ਮੇਰੇ ਕੋਲ ਸਾਰੀਆਂ ਇੱਕ ਲਾਈਨ ਖੁੱਲੀਆਂ ਹੋਈਆਂ ਸੀ ਕਿ ਕਿਤੇ ਵੀ ਚਲੇ ਜਾਓ ਉਸ ਟਾਈਮ। ਸੋ ਮੈਂ ਓਪਟ ਕੀਤਾ ਫੂਡ ਐਂਡ ਨਿਊਟ੍ਰੀਸ਼ਨ ਦੇ ਵਿੱਚ, ਕਿਉਂਕਿ ਫੂਡਸ ਵਾਲੀ ਜਿਹੜੀ ਫੀਲਡ ਸੀ ਉਹ ਮੈਡੀਸਨ ਐਂਡ ਮੈਡੀਕਲ ਫੀਲਡ ਵੱਲ ਜ਼ਿਆਦਾ ਰਿਲੇਟ ਕਰਦੀ ਹੈ। ਸੋ ਮੇਰਾ ਸ਼ੁਰੂ ਤੋਂ ਹੀ ਮੈਂ ਮੈਡੀਕਲ ਐਂਡ ਸਾਈਡ ਤੋਂ ਹੀ ਚੱਲ ਰਹੀ ਸੀ। ਸੋ ਉੱਥੋਂ ਹੀ ਫਿਰ ਫੂਡ ਨਿਊਟ੍ਰੀਸ਼ਨ ਦਾ ਐੱਮ ਐੱਸ ਸੀ ਸਟਾਰਟ ਹੋਈ, ਅਤੇ ਐੱਮ ਐੱਸ ਸੀ ਤੋਂ ਬਾਅਦ ਫਿਰ ਸਾਡੀ ਇੰਟਰਨਸ਼ਿਪਸ ਹੁੰਦੀਆਂ ਉੱਥੇ ਪੀ ਜੀ ਆਈ ਦੇ ਵਿੱਚ, ਦੈਨ ਡਿਫਨੋਲ ਕਲੀਨਿਕਲ ਨਿਊਟ੍ਰੀਸ਼ਨ ਲਈ ਡਿਫਰੈਂਟ ਹੋਸਪਿਟਲ 'ਚ ਜਾ ਕੇ ਕਰਨਾ। ਹੋਸਪਿਟਲਸ ਦੇ ਵਿੱਚ ਵਰਕ ਕਰਨ ਦੇ ਟਾਈਮ 'ਤੇ ਕੁਛ ਨਾ ਰੀਅਲਾਈਜੇਸ਼ਨ ਇੱਦਾਂ ਦੀ ਹੋਈ ਕਿ ਡਾਈਟੀਸ਼ੀਅਨ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਸੀ। ਇਹ ਕੰਸਿਡਰ ਕਿ ਡਾਈਟੀਸ਼ੀਅਨ ਮਤਲਬ ਮੈਸ 'ਚੋਂ ਫੂਡ ਆਏਗਾ, ਉਹਨੇ ਸਰਵ ਕਰ ਦੇਣਾ, ਕਿਉਂਕਿ ਉਹ ਜਿਹੜੀ ਅਵੇਲੇਬਿਲਿਟੀ ਹੋਸਪਿਟਲਸ ਨੇ ਦਿੱਤੀ ਹੋਈ ਹੈ, ਬਸ ਤੁਸੀਂ ਉਹ ਪੇਸ਼ੈਂਟ ਨੂੰ ਦੇ ਦਿਉ। ਉੱਥੇ ਜਾ ਕੇ ਲੱਗਦਾ ਸੀ ਕਿ ਡਾਈਟੀਸ਼ੀਅਨ ਦਾ ਕੋਈ ਸਕੋਪ ਨਹੀਂ ਹੈ, ਮਤਲਬ ਕਿ ਜਿਵੇਂ ਡਾਕਟਰ ਨੇ ਕਿਹਾ ਜੀ ਇੰਨੀ ਕੈਲਰੀ ਦੀ, ਇੰਨੀ ਪ੍ਰੋਟੀਨ ਡਾਇਟ ਫੜਾ ਦਿਉ ਅਤੇ ਉਹ ਹੋ ਜਾਏਗਾ। ਉੱਥੇ ਮੇਰਾ ਬਿਲਕੁਲ ਮਨ ਨਹੀਂ ਸੀਗਾ ਇਸ ਫੀਲਡ ਵੱਲ, ਹਾਂ ਐਡਮਿਟ ਵਰਕ ਹੋ ਗਿਆ। ਉੱਥੇ ਮਨ ਟੁੱਟ ਗਿਆ ਕਿ ਇਹ ਫੀਲਡ ਮੇਰੇ ਲਈ ਨਹੀਂ ਹੈ, ਕਿ ਮੈਂ ਇੱਦਾਂ ਕਿਸੇ ਦੇ ਅੰਡਰ ਕੰਮ ਕਰਕੇ ਇੱਦਾਂ ਕਰਨਾ ਉਹ ਮੇਰੇ ਲਈ ਨਹੀਂ ਬਣਿਆ। ਫਿਰ ਲਾਈਨ ਚੇਂਜ ਹੋ ਗਈ, ਫਿਰ ਆਈ ਓਪਟਡ ਫੋਰ ਟੂ ਗੋ ਟੂਵਰਡਸ ਬੀ ਐਡ, ਐੱਮ ਐਡ, ਯੂ ਜੀ ਸੀ ਕਲੀਅਰ, ਲੈਕਚਰਾਰ, ਫਿਰ ਲੈਕਚਰਾਰ ਦੀ ਉੱਥੇ ਸਾਰਾ ਸਟਾਰਟ ਹੋਇਆ, ਅਤੇ ਦੋ ਕੁ ਸਾਲ ਆਪਾਂ ਉੱਦਾਂ ਕੰਮ ਕੀਤਾ। ਫਿਰ ਉਸ ਤੋਂ ਬਾਅਦ ਜਦੋਂ ਮੇਰੀ ਮੈਰਿਜ ਹੋ ਗਈ ਅਤੇ ਮੇਰਾ ਬੇਟਾ ਵੀ ਹੋ ਗਿਆ, ਅਤੇ ਉਸ ਤੋਂ ਬਾਅਦ ਹੋਇਆ ਕਿ ਹੁਣ ਚਲੋ ਜੀ ਕੰਮ ਸਟਾਰਟ ਕਰੀਏ, ਹੈ ਨਾ, ਕੰਮ ਕਰਨਾ, ਤਾਂ ਮੇਰੇ ਕੋਲ ਫੀਲ ਸੀਗੀ ਕਿ ਹੁਣ ਦੁਬਾਰਾ ਤੋਂ ਕਾਲਜ 'ਚ ਜਾਓ ਅਤੇ ਲੈਕਚਰਾਰ ਦਾ ਸਟਾਰਟ ਕਰੋ। ਬਟ ਉਹ ਸੀਗਾ ਕਿ ਹੁਣ ਬੱਚੇ ਨੂੰ ਛੱਡ ਕੇ ਜਾਣਾ, ਪੂਰਾ ਦਿਨ ਲਗਾਉਣਾ, ਇਹ ਔਖਾ ਹੋਏਗਾ। ਦੈਨ ਫਿਰ ਮੈਂ ਕਿਹਾ ਜਦੋਂ ਤੱਕ ਜੋਬ ਨਹੀਂ ਮਿਲਦੀ ਇੱਦਾਂ ਦੀ ਜਿਹੜੀ ਇੱਕ ਸੈਟਲਮੈਂਟ ਜੀ ਹੋ ਜਾਏ, ਲੈਟ ਸਟਾਰਟ ਕਿ ਡਾਇਟ ਵਾਲਾ ਜਿਹੜਾ ਮੈਂ ਪਹਿਲਾਂ ਕਰ ਰਹੀ ਸੀਗੀ ਉਹ ਘਰੋਂ ਹੀ ਸਟਾਰਟ ਕਰ ਲੈਂਦੇ ਹਾਂ, ਕਿਉਂਕਿ ਬਹੁਤ ਸਾਰੇ ਲੋਕ ਪੁੱਛਦੇ ਵੀ ਸੀਗੇ ਕਿ ਜਿਵੇਂ ਕੋਈ ਰਿਲੇਟਿਵ ਆਇਆ ਤਾਂ ਪੁੱਛ ਲਿਆ ਡਾਇਟ ਸਾਨੂੰ ਚਾਹੀਦੀ ਹੈ, ਪਤਾ ਸੀਗਾ ਕਿਸ ਫੀਲਡ ਦੇ ਵਿੱਚ ਹੈਗੇ ਹਾਂ, ਐਂਡ ਓਬਵੀਅਸਲੀ ਉਹ ਡਿਗਰੀ ਵੀ ਸੀਗੀ ਸਾਡੇ ਕੋਲ। ਅਤੇ ਫਿਰ ਹੌਲੀ ਹੌਲੀ ਕਰਦੇ ਫਿਰ ਜਿਵੇਂ ਜਿਵੇਂ ਪੁੱਛਣਾ ਸ਼ੁਰੂ ਕੀਤਾ, ਦੈਨ ਆਪਾਂ ਥੋੜ੍ਹਾ ਇਹਨੂੰ ਹੋਰ ਐਕਸਪੈਂਡ ਕਰਨਾ ਸਟਾਰਟ ਕਰਨਾ, ਲਾਈਕ ਬੇਸਮੈਂਟ ਦੇ ਵਿੱਚ ਛੋਟੀ ਜਿਹੀ ਜਗ੍ਹਾ ਸੀ ਸਾਡੇ ਕੋਲ, ਇੱਕ ਚੇਅਰ ਅਤੇ ਟੇਬਲ ਲਗਾ ਕੇ ਬੈਠ ਗਿਆ ਸੀ। ਵੂਮੈਨਸ ਡੇ ਦਾ ਦਿਨ ਸੀਗਾ ਉਸ ਦਿਨ 2014 ਦੇ ਵਿੱਚ, ਅਤੇ ਉਸ ਦਿਨ ਸਿਰਫ ਆਪਾਂ ਅਨਾਊਂਸ ਕੀਤਾ ਕਿ ਜੇ ਤੁਹਾਨੂੰ ਕੋਈ ਵੂਮੈਨਸ ਡੇ 'ਤੇ ਆਪਣੇ ਉੱਤੇ ਕੰਮ ਕਰਨਾ ਤਾਂ ਆ ਕੇ ਆਪਣੀ ਡਾਇਟ ਬਾਰੇ ਪੁੱਛੋ। ਤਾਂ ਫਿਰ ਇੱਕ ਦੋ ਵੂਮੈਨ ਆਉਣੀਆਂ ਸਟਾਰਟ ਹੋਈਆਂ, ਫਿਰ ਆਪਾਂ ਥੋੜ੍ਹਾ ਉਹਨਾਂ ਨੇ ਵਰਡ ਆਫ ਮਾਊਥ ਸਟਾਰਟ ਕੀਤਾ, ਹੌਲੀ ਹੌਲੀ ਕਰਕੇ ਉਹਨਾਂ ਦੀ ਟ੍ਰਾਂਸਫੋਰਮੇਸ਼ਨ ਆਈਆਂ, ਫਿਰ ਗੱਲ ਵਧਦੀ 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 ਇੱਥੇ ਤੱਕ ਆ ਗਈ। ਸੋ ਦੈਨ ਇਟ ਕਮਸ ਲਾਈਕ ਹੁਣ ਡਾਈਟੀਸ਼ੀਅਨ ਲਵਲੀਨ ਬਣ ਗਈ। ਪਰ ਮੈਂ ਕਹਾਂਗੀ ਹੁਣ ਡਾਈਟੀਸ਼ੀਅਨ ਨਹੀਂ, ਹੁਣ ਲਾਈਫ ਕੋਚ ਵਾਂਗੂ ਮੈਨੂੰ ਲੱਗ ਰਿਹਾ ਕਿ ਮੈਂ ਐਮ ਵਰਕਿੰਗ ਲਾਈਕ ਦੈਟ, ਕਿਉਂਕਿ ਇਸ ਡਾਇਟ ਦਾ ਰੋਲ ਜਿਹੜਾ ਉਹ ਲਿਮਿਟਿਡ ਸਕੋਪ ਵਾਲਾ ਹੈਗਾ, ਅਤੇ ਹੋਲਿਸਟਿਕ ਅਪਰੋਚ ਹੁਣ ਡਾਈਟੀਸ਼ੀਅਨ ਦਾ ਰੋਲ ਹੈ, ਹੋਲਿਸਟਿਕ ਅਪਰੋਚ ਵੱਲ ਕੰਮ ਕਰਨਾ, ਇੱਕ ਵੈਲਨੈਸ ਵੈਲ ਬੀਇੰਗ ਲਈ ਕੰਮ ਕਰਨਾ, ਸੋ ਉਹ ਕੰਮ ਹੁਣ ਚੱਲ ਰਿਹਾ।
ਜਦੋਂ ਤੁਸੀਂ ਸਟਾਰਟ ਕੀਤਾ, ਜਿਹੜਾ ਤੁਸੀਂ ਕਿਹਾ ਪਹਿਲੇ ਦਿਨ ਦੋ ਵੂਮੈਨ ਆਈਆਂ ਫਿਰ ਚਾਰ, ਉਦੋਂ ਤੁਹਾਡੇ ਦਿਮਾਗ 'ਚ ਇਹ ਚੱਲ ਰਿਹਾ ਸੀ ਕਿ ਇਹਨੂੰ ਛੇਤੀ ਤੋਂ ਛੇਤੀ ਜ਼ਿਆਦਾ ਲੋਕ ਵਧਣ ਜਾਂ ਸਿਰਫ ਜਿੰਨੇ ਆਏ ਉਹਨਾਂ ਦੀ ਹੈਲਪ ਕਰਾਂ?
ਬਿਲਕੁਲ ਬਿਲਕੁਲ, ਜਿੰਨੇ ਆਏ ਉਹਨੇ ਹੈਲਪ, ਕਿਉਂਕਿ ਆਪਣਾ ਵੀ ਇੱਕ ਮਾਈਂਡਸੈਟ ਹੁੰਦਾ ਨਾ ਕਿ ਹਜੇ ਆਪਾਂ ਵੀ ਇੱਕ ਬਿਗਨਿੰਗ ਸਟੇਜ 'ਤੇ ਹੈਗੇ ਹਾਂ, ਕਿ ਆਪਾਂ ਕਿੰਨਾ ਉਹਨਾਂ ਨੂੰ ਦੇ ਪਾਵਾਂਗੇ, ਕੁਆਲਿਟੀ ਦੇ ਪਾ ਰਹੇ ਹਾਂ ਕਿ ਨਹੀਂ ਦੇ ਪਾ ਰਹੇ ਹਾਂ, ਆਪ ਅੱਛਾ ਤਰੀਕੇ ਨਾਲ ਲਰਨ ਕਰ ਸਕੀਏ। ਐਂਡ ਉਸ ਟਾਈਮ ਫਿਰ ਮੇਰੀ, ਕਿਉਂਕਿ ਮੇਰਾ ਬੇਟਾ ਵੀ ਛੋਟਾ ਸੀ, ਮੈਨੂੰ ਨਾਲ ਨਾਲ ਰਾਤੀ ਬੈਠ ਕੇ ਮੈਨੂੰ ਕੰਮ ਕਰਨਾ ਪੈਂਦਾ ਸੀ ਕਿ ਮੈਂ ਉਹਨਾਂ ਦੀ ਡਾਇਟ ਰੂਟੀਨ ਬਣਾਉਣੀ ਆ, ਕੁਛ ਕਰਨਾ, ਤਾਂ ਕਿਹੜੀਆਂ ਕਿਹੜੀਆਂ ਨਰਿਸ਼ਮੈਂਟ ਨੂੰ ਐਡ ਔਨ ਕਰਨਾ, ਕਿਉਂਕਿ ਉਹ ਥੋੜ੍ਹਾ ਲਿੰਕ ਵੀ ਟੁੱਟਿਆ ਹੋਇਆ ਸੀਗਾ, ਕਿਉਂਕਿ ਮੈਂ 2-3 ਸਾਲ ਬਾਅਦ ਸਟਾਰਟ ਕੀਤਾ ਉਸ ਚੀਜ਼ ਨੂੰ, ਤਾਂ ਫਿਰ ਉਹਨੂੰ ਦੁਬਾਰਾ ਤੋਂ ਰਿਵਾਈਜ਼ ਕਰਕੇ ਉਹ ਰਿਵਾਈਂਡਿੰਗ ਮੋਡ 'ਤੇ ਲੈ ਕੇ ਆਉਣਾ। ਫਿਰ ਉਸ ਟਾਈਮ 'ਤੇ ਮਿਹਨਤ ਉਸ ਟਾਈਮ 'ਤੇ ਜ਼ਰੂਰ ਲੱਗੀ, ਬਿਕੋਜ਼ ਚੈਲੇਂਜਿੰਗ ਸੀਗਾ ਕਿ ਫੈਮਿਲੀ ਨਾਲ ਵੀ ਮੈਨੇਜ ਕਰਨਾ ਹੈ ਅਤੇ ਆਪਣਾ ਵੀ ਉਹ ਕਰਨਾ, ਤਾਂ ਜਿੰਨੇ ਉਹ ਪਾਰਸ ਮੈਨੂੰ ਲੱਗਿਆ ਸੀ ਭਾਵੇਂ 2 ਆ ਰਿਹਾ, ਖੁਸ਼ ਹੋ ਕੇ ਜਾਣ, ਬਸ ਇਸ ਤੋਂ ਵੱਧ ਕੋਈ ਕੰਮ ਨਹੀਂ ਹੈਗਾ। ਅਤੇ ਹੌਲੀ ਹੌਲੀ ਕਰਕੇ ਫਿਰ ਉਹ ਚੀਜ਼ਾਂ ਵਧੀਆਂ ਅੱਗੇ ਜਾ ਕੇ, ਇੰਨੀ ਸਲੈਂਥ ਕੁਆਲਿਟੀ।
ਇੱਦਾਂ ਹੀ ਆਈ ਥਿੰਕ ਜਿਵੇਂ ਤੁਸੀਂ ਕਈ ਵਾਰੀ ਆਪਾਂ ਘਰ ਬਣਾਉਣ ਦੀ ਸੋਚ ਰਹੇ ਹਾਂ, ਮੈਨੂੰ ਆਪਾਂ ਨੂੰ ਇੱਕ ਬ੍ਰਿਕ ਲਾਉਣ 'ਤੇ ਫੋਕਸ ਕਰਨਾ।
ਬਿਲਕੁਲ ਬਿਲਕੁਲ ਬਿਲਕੁਲ, ਨੀਂਹ ਜਿਹੜੀ ਸਟਰੋਂਗ ਹੋਏਗੀ ਤਾਂ ਹੀ ਬਿਲਡਿੰਗ ਜਿਹੜੀ ਆ ਉਹ ਵਧੀਆ ਬਣ ਜਾਂਦੀ।
ਬਿਲਕੁਲ, ਬਾਕੀ ਤੁਸੀਂ ਬੇਸਮੈਂਟ ਤੋਂ ਸ਼ੁਰੂ ਕੀਤਾ, ਅੱਜ ਓਬਵੀਅਸਲੀ ਤੁਸੀਂ ਬਹੁਤ ਗਰੋ ਕੀਤਾ। ਤੁਸੀਂ ਕਦੇ ਸੋਚਿਆ ਸੀ ਵੀ ਪੰਜਾਬੀ ਮੋੜ ਤੇ ਤੁਹਾਨੂੰ ਮੌਕਾ ਮਿਲੂਗਾ?
ਸੱਚੀ ਸੋਚਿਆ ਸੀ, ਤਾਂ ਹੀ ਕਿਹਾ ਕਿ ਸੱਚੀ ਸੋਚਿਆ ਹੀ ਨਹੀਂ ਸੀਗਾ ਮੈਂ, ਬਿਲਕੁਲ ਵੀ ਨਹੀਂ ਸੋਚਿਆ।
ਕਿੰਨੇ ਸਾਲ ਹੋ ਗਏ ਐਜ਼ ਅ ਲਾਈਕ ਪ੍ਰੋਫੈਸ਼ਨਲੀ ਜਦੋਂ ਤੁਸੀਂ ਸ਼ੁਰੂ ਕੀਤਾ, ਕਿੰਨੇ ਸਾਲ ਹੋ ਗਏ ਐਜ਼ ਅ ਡਾਈਟੀਸ਼ੀਅਨ ਜਾਂ ਲਾਈਫ ਕੋਚ ਜਿੱਦਾਂ ਤੁਸੀਂ?
ਯੈਸ 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 ਜੀ, ਮੈਂ ਆਪਣੀ ਕਲੀਨਿਕ ਦੀ ਗੱਲ
ਕੀਤੀ ਹੋਊਗੀ ਤਾਂ ਮਤਲਬ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਹੋਊਗੀ ਸਿਰਫ ਫੂਡ ਦੇ ਨਾਲ ਇੱਦਾਂ ਟਰਾਂਸਫੋਰਮੇਸ਼ਨ ਹੋ ਸਕਦੀ। ਸੋ ਕੋਈ ਇਹੋ ਜਿਹੀ ਕ੍ਰੇਜ਼ੀਅਸਟ ਟਰਾਂਸਫੋਰਮੇਸ਼ਨ ਜਿਹੜੀ ਤੁਸੀਂ ਐਜ਼ ਅ ਡਾਇਟੀਸ਼ੀਅਨ ਕੀਤੀ ਤੁਹਾਨੂੰ ਕੋਈ ਯਾਦ?
ਯੈਸ, ਮੈਨੂੰ ਬਹੁਤ ਸਾਰੇ ਚਿਹਰੇ ਸਾਹਮਣੇ ਆ ਜਾਂਦੇ ਆ ਜਦੋਂ ਇੱਕਦਮ ਇਹ ਗੱਲ ਕਰੀਏ ਨਾ, ਤਾਂ ਇੱਕਦਮ ਉਹਨਾਂ ਦੇ ਫੇਸਿਸ, ਉਹਨਾਂ ਦੇ ਸਮਾਈਲਿੰਗ ਫੇਸਿਸ, ਉਹਨਾਂ ਦੀ ਉਹ ਫੀਲਿੰਗ ਸਾਹਮਣੇ ਆ ਜਾਂਦੀ ਹੈ। ਕ੍ਰੇਜ਼ੀਅਸ ਤਾਂ ਮੈਂ ਕੀ ਕਹਾਂ, ਮਤਲਬ ਮੈਨੂੰ ਲੱਗਦਾ ਕਿ ਸ਼ਾਇਦ ਇਹ ਰੱਬ ਦੀ ਕਰਾਮਾਤ ਹੀ ਹੈ, ਜਾਂ ਮੈਜਿਕ ਮੈਂ ਕਹਾਂ, ਉਹ ਮੈਜੀਕਲ ਚੀਜ਼ਾਂ ਹੋਈਆਂ। ਮੇਰੇ ਨਾਲ ਮੇਰੇ ਕੋਲ ਇੱਕ ਕਲਾਇੰਟ ਸੀਗੇ, ਯੂ ਐੱਸ ਏ ਦੇ ਸੀਗੇ, ਹੈਗੇ ਹੈ, ਇਨਫੈਕਟ ਉਹਨਾਂ ਨਾਲ ਹੁਣ ਵੀ ਮੈਂ ਟੱਚ ਹੈਗੀ ਹਾਂ। ਉਹਨਾਂ ਨੂੰ ਆਈ ਬੀ ਐੱਸ ਦਾ ਕੇਸ ਸੀਗਾ, ਅਤੇ ਆਈ ਬੀ ਐੱਸ ਦੇ ਕੇਸ ਦੇ ਵਿੱਚ ਕਦੀ ਕੌਂਸਟੀਪੇਸ਼ਨ, ਕਦੀ ਡਾਇਰੀਆ, ਮਤਲਬ ਬੰਦਾ ਨਾ ਹਮੇਸ਼ਾ ਪਰੇਸ਼ਾਨ ਹੀ ਰਹਿੰਦਾ ਕਿ ਖਾਏ ਕੀ ਨਾ ਖਾਏ, ਅਤੇ ਡਰ ਹੋ ਜਾਂਦਾ ਫੂਡ ਦੇ ਨਾਲ ਕਿ ਫੂਡ ਕਿਤੇ ਆਹ ਖਾਵਾਂਗਾ ਤਾਂ ਆਹ ਨਾ ਹੋ ਜਾਏ ਉਹਨਾਂ, ਮਤਲਬ ਇੰਨਾ ਜ਼ਿਆਦਾ ਫੀਅਰ ਔਫ ਫੂਡ ਹੋ ਜਾਣਾ ਕਿ ਬੰਦੇ ਨੂੰ ਬਾਹਰ ਜਾਂਦੇ ਵੀ ਡਰ ਲੱਗਦਾ ਕਿ ਮੈਂ ਬਾਹਰ ਜਾ ਕੇ ਕੀ ਖਾ ਪਾਵਾਂਗਾ, ਕਿੱਦਾਂ ਮੈਨੇਜ ਕਰਾਂਗਾ, ਅਤੇ ਮੈਂਟਲੀ ਬੰਦਾ ਡਿਸਟਰਬ ਹੋ ਜਾਂਦਾ। ਸੋ ਜਿਹੜਾ ਕੇਸ ਸੀਗਾ, ਉਹਨਾਂ ਨੇ ਜਦੋਂ ਪਹਿਲੀ ਵਾਰ ਮੇਰੇ ਨਾਲ ਗੱਲ ਕੀਤੀ ਸੀ, ਈ ਵਾਸ ਕਰਾਇੰਗ, ਉਹਨਾਂ ਨੂੰ ਲੱਗ ਰਿਹਾ ਸੀ ਕਿ ਮੈਂ ਪਤਾ ਨਹੀਂ ਮੇਰੀ ਲਾਈਫ ਦੇ ਵਿੱਚ ਮੈਂ ਕਿਸ ਫੇਸ ਦੇ ਵਿੱਚ ਆ ਗਿਆ, ਕਿ ਮੈਂ ਹੁਣ ਅੱਗੇ ਵੱਧ ਵੀ ਪਾਵਾਂਗਾ ਕਿ ਨਹੀਂ ਵੱਧ ਪਾਵਾਂਗਾ, ਅਤੇ ਪੂਰੀ ਫੈਮਿਲੀ ਦਾ, ਪੂਰਾ ਘਰ ਦਾ ਮਾਹੌਲ ਉਹਨਾਂ ਕਰਕੇ ਵੀ ਚੇਂਜ ਹੋ ਜਾਂਦਾ, ਕਿਉਂਕਿ ਬੰਦਾ ਖਾਣ, ਬਿਲਕੁਲ ਬਿਲਕੁਲ,
ਓਵਰ ਥਿੰਕਿੰਗ
ਹੋਣਾ, ਜਾਂ ਮਾਇੰਡ ਨੂੰ ਰਿਲੈਕਸ ਨਾ ਰੱਖਣਾ ਕਿ ਮੈਂ ਇੰਨੀ ਜਿਹੀ ਵੀ ਚੀਜ਼ ਖਾ ਲਾਂਗਾ ਤਾਂ ਮੈਨੂੰ ਵਾਸ਼ਰੂਮ ਜਾਣਾ ਪਏਗਾ, ਠੀਕ ਹੈ, ਤਾਂ ਉਹ ਰਿਲੈਕਸੇਸ਼ਨ, ਕੰਮ ਨਹੀਂ ਕਰ ਪਾ ਰਿਹਾ ਬੰਦਾ, ਹੈ ਨਾ, ਕੋਈ ਵਰਕਆਊਟ ਨਹੀਂ ਕਰ ਪਾ ਰਿਹਾ, ਕੋਈ ਐਕਟੀਵਿਟੀ ਨਹੀਂ ਹੋ ਪਾ ਰਹੀ, ਜਸਟ ਬਿਕੋਜ਼ ਆਫ ਫੂਡ, ਕਿਉਂਕਿ ਫੂਡ ਨਾਲ ਰਿਲੇਸ਼ਨਸ਼ਿਪ ਇੱਦਾਂ ਦਾ ਬਿਲਟ ਅਪ ਹੋ ਰਿਹਾ। ਫਸਟ ਕਾਉਂਸਲਿੰਗ 'ਤੇ ਮੈਨੂੰ ਸਮਝ ਆ ਗਈ ਸੀ ਕਿ ਇਹ ਸਾਰਾ ਕੇਸ ਜਿਹੜਾ ਇੱਥੇ ਦਾ, ਮਤਲਬ ਜੇ ਇੱਥੇ ਕੰਮ ਕਰ ਲਿਆ ਨਾ ਤਾਂ ਤੁਹਾਡਾ ਇੰਟਸਟਾਈਨਲ ਗੱਟ ਬੈਕਟੀਰੀਆ ਜਿਹੜਾ ਠੀਕ ਹੋਣ ਵਾਲਾ, ਮਤਲਬ ਮਾਇੰਡ ਅਤੇ ਗੱਟ ਦਾ ਕਨੈਕਸ਼ਨ ਕਰੈਕ ਕਰਨਾ, ਉਹ ਨਹੀਂ ਹੋਇਆ ਹੋਇਆ, ਕਿਉਂਕਿ ਇਟਸ ਲਾਈਕ ਅ ਵਟਸਐਪ ਕਨੈਕਸ਼ਨ, ਜਦੋਂ ਵਟਸਐਪ ਕਨੈਕਸ਼ਨ ਟੁੱਟ ਗਿਆ ਤੁਹਾਡਾ ਕਮਿਊਨੀਕੇਸ਼ਨ ਹੀ ਨਹੀਂ ਹੋ ਰਿਹਾ, ਇਟਸ ਵੇਗਸ ਨਰਵ ਕਨੈਕਸ਼ਨ, ਸਾਇੰਸ 'ਚ ਜੇ ਆਪਾਂ ਗੱਲ ਕਰੀਏ, ਮਾਇੰਡ ਨੇ ਗੱਟ ਨੂੰ ਮੈਸੇਜ ਦੇਣਾ, ਗੱਟ ਇਜ਼ ਇੰਟਸਟਾਈਨ, ਸੋ ਇੰਟਸਟਾਈਨ ਦੇ ਬੈਕਟੀਰੀਆ ਨੂੰ ਮੈਸੇਜਿਸ ਹੀ ਨਹੀਂ ਮਿਲ ਪਾ ਰਹੇ ਸੀ ਕਿਉਂਕਿ ਮਾਇੰਡ ਇੱਥੋਂ ਡਿਸਟਰਬ ਸੀਗਾ। ਸੋ ਪਹਿਲੀ ਕਾਉਂਸਲਿੰਗ ਦੇ ਵਿੱਚ ਮੈਂ ਸਿਰਫ ਉਹਨਾਂ ਨੂੰ ਕਿਹਾ ਕਿ ਪਹਿਲਾਂ ਤਾਂ ਦੇਖੋ, ਮੈਂ ਤੁਹਾਨੂੰ ਜੇ ਇਹ ਗੱਲ ਕਹਿਣਾ ਕਿ ਤੁਹਾਨੂੰ ਕੁਛ ਨਹੀਂ ਹੋਇਆ ਹੋਇਆ, ਤੁਸੀਂ ਕਹੋਗੇ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਮੈਨੂੰ ਕੁਛ ਹੋਇਆ ਨਹੀਂ, ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਨੂੰ ਬਹੁਤ ਕੁਛ ਹੋਇਆ ਹੋਇਆ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਚੀਜ਼ ਹੋਈ ਹੋਈ ਹੈ ਨਾ, ਆਪਾਂ ਹੌਲੀ ਹੌਲੀ ਕਰਕੇ ਇਹਦੇ ਰੂਟ ਕੋਜ਼ 'ਤੇ ਵਰਕ ਕਰਦੇ ਹਾਂ ਕਿ ਐਗਜੈਕਟਲੀ ਚੱਲ ਕਿੱਥੋਂ ਰਹੀ ਹੈ, ਪ੍ਰੋਬਲਮ ਕਿੱਥੋਂ ਸਟਾਰਟ ਹੋਈ, ਤੁਸੀਂ ਇੰਨੇ ਸਾਲਾਂ ਤੋਂ ਡੀਲ ਕਰ ਰਹੇ ਹੋ, 12 ਸਾਲਾਂ ਤੋਂ ਡੀਲ ਕਰ ਰਹੇ ਸੀ ਇਹਨਾਂ ਚੀਜ਼ਾਂ ਦੇ ਨਾਲ। ਸੋ 12 ਸਾਲ ਦੀ ਪ੍ਰੋਬਲਮ ਕਿੱਥੇ ਧੱਕੇ ਖਾ ਖੂ ਕੇ ਬੰਦਾ ਆਉਂਦਾ ਹੈ ਨਾ ਕਿ ਹੁਣ ਚਲੋ ਇੱਥੋਂ ਕੁਛ ਮਿਲੇਗਾ ਤਾਂ ਕੁਛ ਹੋਏਗਾ। ਮੈਂ ਵੀ ਉਸ ਦਿਨ ਜਦੋਂ ਉਹਨਾਂ ਨਾਲ ਗੱਲ ਕਰਕੇ ਬਾਅਦ 'ਚ ਕਾਲ ਰੱਖੀ ਤਾਂ ਮੈਂ ਵੀ ਰੱਬ 'ਤੇ ਅਰਦਾਸ ਹੀ ਕੀਤੀ ਕਿ ਸੱਚੇ ਪਾਤਸ਼ਾਹ ਤੂੰ ਹੀ ਕਰਾਉਣਾ, ਮੈਂ ਤਾਂ ਕੀ ਕਰ ਪਾਵਾਂਗੀ, ਬਟ ਜੇ ਹੋ ਸਕੇ ਤਾਂ ਰੱਬ ਕਰੇ ਹੋ ਜੇ। ਸੋ ਪਹਿਲੀ ਕਾਉਂਸਲਿੰਗ ਤੋਂ ਬਾਅਦ ਸਾਡੇ ਹਰ ਸੈਸ਼ਨ ਨਾ ਵੀਕਲੀ ਹੁੰਦੇ ਆ, ਬਟ ਮੈਂ ਉਹਨਾਂ ਨਾਲ ਇਨ ਬਿਟਵੀਨ ਵੀ ਵਿੱਚ ਵਿੱਚ ਗੱਲ ਕਰਦੀ ਰਹੀ ਤਾਂ ਕਿ ਉਹਨਾਂ ਦਾ ਮੈਨੂੰ ਟੱਚ ਮਿਲਦਾ ਰਹੇ ਕਿ ਹੋ ਕੀ ਰਿਹਾ, ਕਿਸ ਤਰੀਕੇ ਨਾਲ ਚੱਲ ਰਿਹਾ। ਐਵਰੀ ਵੀਕ, ਐਵਰੀ ਸੈਕਿੰਡ ਥਰਡ ਡੇ ਨਾਲ ਉਹਨਾਂ ਨੂੰ ਸਿਰਫ ਇਹ ਗੱਲ ਹੁੰਦੀ ਸੀਗੀ ਕਿ ਜੋ ਤੁਸੀਂ ਖਾ ਰਹੇ ਹੋ ਉਹਦੇ ਨਾਲ ਤੁਹਾਡਾ ਵਿਸ਼ਵਾਸ ਕਿੰਨਾ ਵੱਧ ਰਿਹਾ। ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਜਿਹੜਾ ਰੂਟੀਨ ਦੇ ਰਹੀ ਹਾਂ ਨਾ, ਉਹਦੇ ਸਿਰਫ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਇੰਨੀ ਕੈਲਰੀਜ਼ ਦੇ ਰਹੀ ਹਾਂ, ਇਹ ਪ੍ਰੋਟੀਨ ਖਾਣਾ, ਇੰਨਾ ਕਾਰਬ ਖਾ ਲੈਣਾ, ਇਹ ਕੁਛ ਨਹੀਂ ਹੈ, ਇਹਨੂੰ ਭੁੱਲ ਜਾਓ। ਪਹਿਲੀ ਗੱਲ ਸਿਰਫ ਇਹ ਯਾਦ ਰੱਖਣੀ ਹੈ ਕਿ ਜਿਹੜਾ ਮੈਂ ਫੂਡ ਖਾਣ ਲੱਗਾ ਉਹ ਮੈਨੂੰ ਕਿੰਨੀਆਂ ਬਲੈਸਿੰਗਸ ਦੇਣ ਵਾਲਾ, ਮੈਂ ਉਹਨਾਂ ਕਿੰਨਾ ਕਨੈਕਸ਼ਨ ਬਿਲਟਅਪ ਕਰਨ ਵਾਲਾ ਕਿ ਉਹ ਮੈਨੂੰ ਅੰਦਰ ਜਾ ਕੇ ਕੁਛ ਕਰੇਗਾ ਵੀ ਤਾਂ ਮੇਰੇ ਨਾਲ ਕੋਈ ਸਟਰੈਂਥ ਹੈਗੀ ਹੈ, ਕੋਈ ਪਿੱਛੇ ਹੈਗਾ ਜੋ ਮੈਨੂੰ ਬਚਾ ਲਏਗਾ, ਠੀਕ ਹੈ। ਸੋ ਤੁਸੀਂ ਇੱਦਾਂ ਨਾ ਸੋਚਣਾ ਕਿ ਤੁਸੀਂ ਖਾਈ ਦੇ ਅੱਗੇ ਖੜੇ ਹੋ ਅਤੇ ਮੈਂ ਤੁਹਾਨੂੰ ਧੱਕਾ ਮਾਰ ਰਿਹਾ, ਤੁਸੀਂ ਦੇਖੋ ਕਿ ਖਾਈ ਅੱਗੇ ਜੇ ਗਿਰਨ ਵੀ ਲਾ ਲਓ ਤਾਂ ਮੈਂ ਤੁਹਾਨੂੰ ਫੜ ਲਾਂਗੀ। ਸੋ ਉਸ ਚੀਜ਼ ਦਾ ਡਰਨਾ ਨਹੀਂ ਹੈਗਾ, ਜੇ ਉਹਨਾਂ ਦਾ ਉਹ ਵਿਸ਼ਵਾਸ ਜੇ ਮੈਂ ਜਿੱਤ ਲਿਆ ਨਾ ਤਾਂ ਉੱਥੇ ਉਹ ਹੈਲਪ ਮਿਲ ਗਈ। ਉਹਨਾਂ ਸੀਗਾ ਕਿ ਜੇ ਮੈਂ ਗਲਤ ਕਰ ਵੀ ਲਿਆ ਨਾ ਤਾਂ ਸੰਬਡੀ ਇਜ਼ ਦੇਅਰ ਟੂ ਹੈਲਪ ਮੀ, ਐਂਡ ਕਿਤੇ ਨਾ ਕਿਤੇ ਮੈਂ ਬਚ ਜਾਵਾਂਗਾ ਤਾਂ ਮੈਨੂੰ ਕੋਈ ਪ੍ਰੋਬਲਮ ਆਏਗੀ ਨਹੀਂ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਕਿ ਕਿਤੇ ਨਾ ਤੁਹਾਨੂੰ ਕੋਈ ਐਸਾ ਦਿਨ ਹੋਏਗਾ ਕਦੀ ਕੌਂਸਟੀਪੇਸ਼ਨ ਵੱਜ ਸਕਦੀ ਹੈ, ਕਦੀ ਡਾਇਰੀਆ ਵੱਜੇਗਾ, ਤਾਂ ਇਟਸ ਓਕੇ, ਯੂ ਆਰ ਦ ਪਾਰਟ ਆਫ ਟ੍ਰੀਟਮੈਂਟ। ਸੋ ਟ੍ਰੀਟਮੈਂਟ ਦਾ ਮਤਲਬ ਹੀ ਹੈ ਕਿ ਆਪਾਂ ਐਕਸਪੀਰੀਅੰਸ ਗੇਨ ਕਰ ਰਹੇ ਹਾਂ, ਹੌਲੀ 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 ਕਰਕੇ ਪਤਾ ਚੱਲ ਜਾਏਗਾ ਕਿ ਕਿਹੜੀ ਚੀਜ਼ ਵਰਕ ਕਰ ਰਹੀ ਹੈ, ਕਿਹੜੀ ਨਹੀਂ ਕਰ ਰਹੀ ਹੈ। ਐਟ ਦ ਐਂਡ ਸਾਨੂੰ ਪਹੁੰਚਣਾ ਉੱਥੇ ਹੈ ਕਿ ਆਪਾਂ ਕੀ ਖਾਈਏ ਅਤੇ ਕੀ ਨਾ ਖਾਈਏ, ਠੀਕ ਹੈ। ਆਪਾਂ ਸੋਲਿਊਸ਼ਨ ਲੱਭਣਾ ਨਾ, ਸੋ ਸੋਲਿਊਸ਼ਨ ਲਈ ਆਪਾਂ ਸਟੈਪ ਬਾਏ ਸਟੈਪ ਆਪਾਂ ਦੇਖਦੇ ਰਹਿੰਦੇ ਹਾਂ ਕੀ ਹੋਏਗਾ ਕੀ ਨਹੀਂ ਹੋਏਗਾ। ਸੋਫਟ ਡਾਇਟ ਤੋਂ ਸਟਾਰਟ ਕੀਤਾ, ਹੌਲੀ 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 ਕਰਕੇ ਐਵਰੀ ਵੀਕ। ਜਦੋਂ 6th ਜਾਂ 7th ਵੀਕ ਸੀਗਾ ਉਹਨਾਂ ਦੇ ਨਾਲ, ਉਹਨਾਂ ਦਾ ਇੱਕ ਮੈਸੇਜ ਆਇਆ ਕਿ ਅੱਜ ਮੈਨੂੰ ਨਾ ਸਟੂਲ ਪਾਸ ਬਸ ਇੱਕੋ ਵਾਰੀ ਹੋਇਆ ਨਾ, ਆਈ ਐਮ ਫੀਲਿੰਗ ਮੱਚ ਰਿਲੈਕਸ, ਬਸ ਉੱਥੇ ਮੈਨੂੰ ਪਤਾ ਚੱਲ ਗਿਆ ਕਿ ਹੁਣ ਇਹ ਕੇਸ ਰਿਜ਼ੋਲਵਿੰਗ ਮੋਡ 'ਤੇ ਆਉਣ ਵਾਲਾ ਹੈ, ਕਿਉਂਕਿ ਐਟਲੀਸਟ ਆਪਾਂ ਉਸ ਫੇਸ 'ਤੇ ਆ ਗਏ ਹਾਂ ਕਿ ਬੰਦੇ ਨੂੰ ਇੱਕ ਵਾਰੀ ਸਟੂਲ ਆ ਰਿਹਾ ਤਾਂ ਉਹ ਵੀ ਠੀਕ ਆ ਰਿਹਾ। ਹੌਲੀ ਹੌਲੀ ਕਰਕੇ ਫਿਰ ਉਹਨਾਂ ਦਾ ਜੋ ਰਿਸਪੋਂਸ ਹਰ ਵੀਕ ਦੇ ਵਿੱਚ ਕੌਨਫੀਡੈਂਸ ਆ ਜਾਂਦਾ ਨਾ ਬੰਦੇ ਨੂੰ ਕਿ ਜਦੋਂ ਇੱਕ ਵਾਰੀ ਚੀਜ਼ ਮਿਲ ਗਈ ਮਤਲਬ ਮੋਟੀਵੇਸ਼ਨ ਆ ਗਈ ਕਿ ਪਤਾ ਚੱਲ ਗਿਆ ਕਿ ਇੱਥੇ ਗੜਬੜ ਸੀ ਅਤੇ ਪਤਾ ਚੱਲ ਗਈ ਕਿ ਇਹ ਫੂਡ ਵਰਕ ਕਰ ਰਿਹਾ ਸੀ ਇਹ ਨਹੀਂ ਕਰ ਰਿਹਾ ਸੀਗਾ। ਤੇ ਮਤਲਬ ਜਦੋਂ ਗ੍ਰੇਟਫੁਲਨੈਸ ਵਧੀ, ਜਦੋਂ ਗ੍ਰਾਫ ਆਫ ਗ੍ਰੈਟੀਟਿਊਡ ਵੱਧ ਗਿਆ ਅਤੇ ਕੰਪਲੇਂਟ ਘੱਟ ਗਿਆ, ਤਾਂ ਓਬਵੀਅਸਲੀ ਮੈਂਟਲ ਹਾਈਜੀਨ ਆ ਗਈ, ਤਾਂ ਮੈਂਟਲੀ ਤੁਸੀਂ ਜ਼ਿਆਦਾ ਫਿੱਟ ਹੋ ਗਏ ਅਤੇ ਮੈਂਟਲ ਕਨੈਕਸ਼ਨ ਤੁਹਾਡੀ ਗੱਟ ਹੀਲਿੰਗ ਦੇ ਵੱਲ ਵਰਕ ਕਰਨਾ ਸਟਾਰਟ ਹੋ ਗਿਆ। ਐਂਡ ਬਾਏ 12th ਵੀਕ ਤੱਕ ਉਹਨਾਂ ਨੇ ਮੈਨੂੰ, ਜਦੋਂ ਲਾਸਟ ਸਾਡੀ ਮੀਟਿੰਗ ਸੀਗੀ, ਸੀ ਕਿ ਮੈਂ ਅੱਗੇ ਜਾ ਕੇ ਹੋਰ ਵੀ ਕੰਮ ਕਰਨਾ ਤੁਹਾਡੇ ਨਾਲ, ਪਰ ਸਹੀ ਕਿ ਮੈਂ ਕਦੀ ਵਿਸ਼ਵਾਸ ਹੀ ਨਹੀਂ ਕਰ ਸਕਦਾ ਸੀ ਕਿ ਮੇਰੇ ਇੱਥੇ ਕੋਈ ਚੀਜ਼ ਫਸੀ ਹੋਈ ਸੀ ਅਤੇ ਮੈਂ ਉਹਨੂੰ ਓਪਨ ਕਰਨਾ ਸੀ ਅਤੇ ਮੈਂ ਅੰਦਰੋਂ ਠੀਕ ਹੋ ਗਿਆ। ਮਤਲਬ ਮੈਂ ਠੀਕ ਸੀਗਾ, ਬਸ ਉਹ ਚੀਜ਼ ਦਾ ਮਾਇੰਡ ਸੈੱਟ, ਮਾਇੰਡ ਪਰਸਪੈਕਟਿਵ ਜਿਹੜਾ ਉਹ ਚੇਂਜ ਕਰਨਾ ਸੀਗਾ।
ਤੁਸੀਂ ਉਹਨਾਂ ਨੂੰ ਸਾਈਕੋਲੋਜਿਸਟ ਦਾ ਵੀ ਚਾਰਜ ਕਰ ਲੈਣਾ ਸੀ?
ਹਾਂ, ਉਹ ਚੱਲਦਾ ਹੀ ਹੈ ਨਾਲ, ਇਹੀ ਚੱਲਦਾ। ਮੈਂ ਤਾਂ ਕਹਾਂਗੀ ਕਿ ਮੇਨ ਕੰਮ ਤਾਂ ਇਹੀ ਹੁੰਦਾ, ਕਿਉਂਕਿ ਮੈਂਟਲ ਹੈਲਥ ਉੱਤੇ ਵਰਕ ਕਰ ਲਿਆ ਤਾਂ ਸੋਚੋ ਫਿਜ਼ੀਕਲ ਵੈਲਬੀਂਗ ਉੱਤੇ ਹੀ ਵਰਕ ਹੋ ਗਿਆ।
ਸੋ ਫੂਡ ਦਾ ਮਾਇੰਡ ਨਾਲ ਬਹੁਤ
ਬਹੁਤ ਵਧੀਆ, ਬਹੁਤ ਵੱਡਾ ਕਨੈਕਸ਼ਨ ਹੈ। ਐਂਡ ਸਿਮਿਲਰ ਕੇਸ ਇੱਕ ਇਹਦੇ ਨਾਲ ਦਾ ਹੀ ਸੀਗਾ, ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗੀ। ਸਿਮਿਲਰ ਕੇਸ ਸੀਗਾ ਜਿਨ੍ਹਾਂ ਨੂੰ ਨਾ ਆਪਣੇ ਬੱਚਿਆਂ ਦੇ ਨਾਲ ਇੰਟਰੈਕਸ਼ਨ ਜ਼ਿਆਦਾ ਨਹੀਂ ਸੀਗੀ, ਜਾਂ ਉਹਨਾਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਸੀਗਾ, ਬੱਚਿਆਂ ਨਾਲ ਵੀ ਰਿਲੇਸ਼ਨਸ਼ਿਪ ਅੱਛਾ ਨਹੀਂ ਬਿਲਟ ਅਪ ਕਰ ਪਾ ਰਹੇ ਸੀ, ਬਿਕੋਜ਼ ਇਸ ਲਈ ਖਾਣ ਨੂੰ ਉਹ ਰਿਲੇਟ ਕਰਦੇ ਸੀ, ਆਹ ਖਾਵਾਂਗੇ ਤਾਂ ਵੇਟ ਵੱਜੇਗਾ, ਰਾਈਸ ਖਾਵਾਂਗੇ ਤਾਂ ਵੇਟ ਵੱਜੇਗਾ, ਪੋਟੈਟੋ ਖਾਵਾਂਗੇ ਵੇਟ ਵੱਜੇਗਾ, ਪਨੀਰ ਖਾਵਾਂਗੇ ਵੇਟ ਵੱਜੇਗਾ। ਮਤਲਬ ਮਾਇੰਡਸੈਟ ਇਹ ਹੋ ਗਿਆ ਕਿ ਕੋਈ ਚੀਜ਼ ਖਾਵਾਂਗੀ ਤਾਂ ਵੇਟ ਵੱਜੇਗਾ। ਸੋ ਉਹ ਚੀਜ਼ ਦੇ ਵਿੱਚ ਸਿਰਫ ਉਹਨਾਂ ਦਾ ਮਾਇੰਡਸੈਟ ਇੱਦਾਂ ਦਾ ਰੈਡੀ ਕਰਨਾ ਕਿ ਜਿਹਦੇ ਵਿੱਚ ਉਹਨਾਂ ਨੂੰ ਸਿਰਫ ਇਹ ਲੱਗਿਆ ਕਿ ਮੈਂ ਜੋ ਖਾ ਰਹੀ ਹਾਂ ਉਹ ਮੈਨੂੰ ਮੈਂਟਲੀ ਕਿਵੇਂ ਰਿਲੈਕਸ ਕਰ ਰਿਹਾ। ਉਸ ਚੀਜ਼ ਉੱਤੇ ਵਰਕ ਕਰਨ ਦੇ ਨਾਲ ਉਹਨਾਂ ਦੀ ਐਂਗਰ ਕੱਟੀ, ਅਤੇ ਉਹਨਾਂ ਦੇ ਬੱਚਿਆਂ ਨੇ ਮੈਨੂੰ ਥੈਂਕਸ ਉਸ ਟਾਈਮ 'ਤੇ ਕੀਤਾ ਕਿ ਹੁਣ ਮੰਮਾ ਗੁੱਸਾ ਨਹੀਂ ਕਰਦੇ ਹੈ, ਹੁਣ ਮੰਮਾ ਪਤਾ ਨਹੀਂ ਕਿਵੇਂ ਕਾਮ ਹੋਣ ਲੱਗ ਗਏ ਹੈ, ਸਾਡੀ ਗੱਲ ਦਾ ਰਿਐਕਸ਼ਨ ਨਹੀਂ ਆਉਣ ਲੱਗ ਗਿਆ। ਸੋ ਜਦੋਂ ਉੱਦਾਂ ਦੀ ਇੱਕ ਟਰਾਂਸਫੋਰਮੇਸ਼ਨ ਦਿਖਦੀ ਹੈ, ਇਟਸ ਨੋਟ ਅਬਾਊਟ ਬਿਫੋਰ ਐਂਡ ਆਫਟਰ ਕਿ ਮੈਂ ਇੰਨੇ ਕਿਲੋ ਤੋਂ ਇੰਨੇ ਕਿਲੋ ਪਹੁੰਚਾਤਾ ਅਤੇ ਇੰਨੀ ਜ਼ਿਆਦਾ ਟਰਾਂਸਫੋਰਮੇਸ਼ਨ ਦਿਖੀ, ਇਹ ਟਰਾਂਸਫੋਰਮੇਸ਼ਨ ਮਾਇੰਡਸੈਟ ਦੀ ਹੈ ਕਿ ਫੂਡ ਨੇ ਤੁਹਾਡੇ ਅੰਦਰ ਕੀ ਕੀ ਖੁਸ਼ੀ ਲੈ ਕੇ ਆਉਂਦੀ ਅਤੇ ਕੀ એનર્ਜੀ ਤੁਹਾਡੇ ਅੰਦਰ ਉਹ ਕ੍ਰੀਏਟ ਕੀਤੀ, ਉਹ ਬਹੁਤ ਜ਼ਿਆਦਾ ਮੈਨੂੰ ਬਹੁਤ ਮੋਟੀਵੇਟ ਕਰਦੀ ਹੈ ਕਿ ਫੂਡ ਡੈਫੀਨੇਟਲੀ ਇਫੈਕਟ ਕਰਦਾ। ਸ਼ੁਰੂ ਦੀ ਕਲੀਨਿਕ ਦਾ ਜਦੋਂ ਸ਼ੁਰੂ ਹੋਇਆ ਸੀਗਾ, ਇੱਕ ਸਾਡੇ ਨਾਲ ਕਲਾਇੰਟ ਸੀਗੇ, ਉਹਨਾਂ ਦੀ ਹੁਣ ਵੀ ਮੇਰੇ ਨਾਲ ਟੱਚ ਹੈਗੀਆਂ, 14-15 ਸਾਲ ਹੋ ਗਏ ਉਹਨਾਂ ਨੂੰ, ਅਤੇ ਉਹਨਾਂ ਨੂੰ ਵਿੱਚ ਬ੍ਰੈਸਟ ਕੈਂਸਰ ਵੀ ਹੋਇਆ। ਅਤੇ ਇਹ ਨਹੀਂ ਹੈ ਕਿ ਤੁਸੀਂ ਫੂਡ ਖਾ ਰਹੇ ਹੋ ਅਤੇ ਤੁਹਾਨੂੰ ਕੁਛ ਹੋਏਗਾ ਨਹੀਂ, ਮਤਲਬ ਤੁਸੀਂ ਬਹੁਤ ਅੱਛੇ ਲਾਈਫ ਸਟਾਈਲ 'ਚ ਹੈਗੇ ਹੋ ਤਾਂ ਤੁਹਾਨੂੰ ਕੁਛ ਨਹੀਂ ਹੋਏਗਾ। ਉਹ ਟਰਾਂਸਫੋਰਮੇਸ਼ਨ ਜਿਹੜੀ ਸੀਗੀ ਨਾ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਬਹੁਤ ਅੱਛਾ ਖਾ ਰਹੀ ਹਾਂ ਅਤੇ ਬਾਅਦ 'ਚ ਮੈਨੂੰ ਬ੍ਰੈਸਟ ਕੈਂਸਰ ਵੀ ਹੋਇਆ, ਉਹ ਮੈਨੂੰ ਇਸ ਲਈ ਯਾਦ ਰਹਿੰਦੀ ਹੈ ਕਿਉਂਕਿ ਦੈਟ ਸ਼ੋਜ਼ ਕਿ ਤੁਸੀਂ ਜਿੰਨਾ ਮਰਜ਼ੀ ਕਲੀਨ ਈਟਿੰਗ ਵੀ ਕਰ ਰਹੇ ਹੋ, ਬਹੁਤ ਅੱਛਾ ਲਾਈਫ ਸਟਾਈਲ ਵੀ ਲੈ ਰਹੇ ਹੋ, ਲਾਈਫ ਨੇ ਤੁਹਾਨੂੰ ਕੋਈ ਕਰਮਾਸ ਨਹੀਂ ਅਟੈਕ ਕਰ ਦੇਣਾ, ਤੁਹਾਡੇ ਕੁਛ ਨਾ ਕਿਤੇ ਕੁਛ ਪਿੱਛੀ ਚੀਜ਼ ਐਸੀ ਹੁੰਦੀ ਜੋ ਟੋਕਸਿਟੀ ਕਲੈਕਟ ਕਰਕੇ ਬੈਠੀ ਹੈ, ਉਹ ਭਾਵੇਂ ਕਿੰਨੇ ਸਾਲਾਂ ਬਾਅਦ ਤੁਹਾਡੇ ਅੱਗੇ ਆ ਸਕਦੀ ਹੈ। ਸੋ ਯੂ ਨੀਡ ਟੂ ਬੀ ਪ੍ਰਪੇਅਰਡ ਐਂਡ ਮੈਂਟਲੀ ਪ੍ਰਪੇਅਰਡ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਨਾ ਕੋਈ ਇਸ਼ੂ ਆ ਵੀ ਸਕਦਾ, ਤਾਂ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਕਿੰਨਾ ਐਕੂਰੇਟ ਕਰਕੇ ਚੱਲਣਾ ਤਾਂ ਕਿ ਜੋ ਚੈਲੰਜ ਆਏਗੀ ਤਾਂ ਯੂ ਆਰ ਰੈਡੀ ਟੂ ਫੇਸ ਦੈਟ, ਕਿ ਤੁਹਾਨੂੰ ਪਤਾ ਹੈ ਕਿ ਮੈਂ ਹੁਣ ਆਪਣੇ ਆਪ ਨੂੰ ਮੈਂਟਲੀ ਅਤੇ ਫਿਜ਼ੀਕਲੀ ਫਿੱਟ ਕੀਤਾ ਕਿ ਜੇ ਮੈਨੂੰ ਅੱਜ ਕੋਈ ਬਿਮਾਰੀ ਆਈ ਵੀ ਹੈ ਤਾਂ ਮੈਂ ਕੁਛ ਟਾਈਮ ਦੇ ਵਿੱਚ ਉਹਨੂੰ ਰਿਕਵਰ ਕਰ ਲਾਂ, ਇਹ ਕਰ ਲਾਂ। ਸੋ ਉਹ ਚੀਜ਼ ਉਹਨਾਂ ਨੇ ਮੈਨੂੰ ਇੱਕ ਐਕਸਪੀਰੀਅੰਸ ਦਿੱਤਾ ਕਿ ਮੈਨੂੰ ਜੇ ਬ੍ਰੈਸਟ ਕੈਂਸਰ ਆਇਆ ਵੀ ਤਾਂ ਵਿਦਇਨ ਲਾਈਕ 1.5 ਈਅਰ ਦੇ ਵਿੱਚ ਉਹਨਾਂ ਨੇ ਉਹਨੂੰ ਰਿਕਵਰ ਕਰ ਲਿਆ। ਸੋ ਮੈਨੂੰ ਉਹ ਲੱਗਦਾ ਕਿ ਇੱਦਾਂ ਦੀ ਜਿਹੜੀ ਟਰਾਂਸਫੋਰਮੇਸ਼ਨ ਹੈਗੀਆਂ ਨਾ, ਮੇਰੇ ਮਾਇੰਡ 'ਚ ਹਮੇਸ਼ਾ ਰਹਿੰਦੀਆਂ, ਜੋ ਮੈਨੂੰ ਐਕਸਪੀਰੀਅੰਸ ਦੇ ਕੇ ਜਾਂਦੀਆਂ ਕਿ ਇਹ ਚੀਜ਼ਾਂ ਪੋਸੀਬਲ ਹੈਗੀਆਂ ਐਂਡ ਫੂਡ ਰਿਲੇਟਸ।
ਬਿਲਕੁਲ, ਬਾਕੀ ਜਿਵੇਂ ਤੁਸੀਂ ਕਿਹਾ ਨਾ, ਮੈਨਾਂ ਦਾ ਲਾਈਫ ਦੇ ਵਿੱਚ ਤੁਹਾਨੂੰ ਸਪੈਸ਼ਲੀ ਜਦ ਗੁੱਡ ਟਾਈਮਸ ਚੱਲ ਰਹੇ ਹੁਣ, ਤੁਹਾਨੂੰ ਈਜ਼ੀ ਨਹੀਂ ਲੈਣਾ ਚਾਹੀਦਾ।
ਬਿਲਕੁਲ ਬਿਲਕੁਲ,
ਉਦੋਂ ਹਥਿਆਰ ਤਿੱਖੇ ਕਰਦੇ ਰਹਿਣਾ।
ਬਿਲਕੁਲ ਬਿਲਕੁਲ,
ਕਿਉਂਕਿ ਜਦੋਂ ਪ੍ਰੋਬਲਮ ਆ ਗਈ, ਇਫ ਜੇ ਤੁਸੀਂ ਪ੍ਰਪੇਅਰਡ ਨਹੀਂ ਆਏਗਾ ਫਿਰ ਤੁਹਾਨੂੰ ਮੈਂਟਲੀ ਬਹੁਤ ਪ੍ਰੈਸ਼ਰ ਪੈਣਾ।
ਬਿਲਕੁਲ, ਇਟਸ ਲਾਈਕ ਐਨ ਇਨਵੈਸਟਮੈਂਟ, ਆ ਜਿਹੜੀ ਇਨਵੈਸਟਮੈਂਟ ਤੁਸੀਂ ਕਰ ਰਹੇ ਹੋ ਉਹ ਅੱਗੇ ਜਾ ਕੇ ਤੁਹਾਨੂੰ ਹੈਲਪ ਕਰਨ ਵਾਲੀ ਹੈ, ਹਰ ਰੋਜ਼ ਤੁਸੀਂ ਇਨਵੈਸਟ ਕਰਨਾ ਜ਼ਰੂਰੀ ਹੈ।
ਪੁਰਾਣੇ ਟਾਈਮ 'ਚ ਮੈਂ ਸੇਮ ਐਗਜ਼ਾਮਪਲ ਕਿਸੇ ਤੋਂ ਸੁਣੀ ਸੀ ਕਿ ਜਦੋਂ ਜੰਗਲ ਲੱਗਦੀ ਸੀ ਤਾਂ ਉਹ ਤੋਂ ਪਹਿਲਾਂ ਮਹੀਨਾ ਕੁ ਪਹਿਲਾਂ ਜਿਹੜੇ ਜੰਗ ਲੜਨ ਵਾਲੇ ਸੀ ਹਥਿਆਰ ਤੇਜ਼ ਕਰਨ ਲੱਗ ਪੈਂਦੇ, ਉਹਨਾਂ ਨੂੰ ਪਤਾ ਕਿ ਜੰਗ ਕਦੇ ਵੀ ਲੱਗ ਸਕਦੀ ਹੈ। ਸੋ ਜੇ ਉਹਨਾਂ ਦੇ ਹਥਿਆਰ ਨਹੀਂ ਤੇਜ਼ ਹੋਣਗੇ ਤਾਂ ਓਬਵੀਅਸਲੀ ਉਹ ਜੰਗ ਹਾਰ ਜਾਣਗੇ। ਸਿਮਿਲਰ ਸਿਮਿਲਰ ਸਿਨੈਰੀਓ ਕੀਤਾ, ਜੇ ਤੁਹਾਨੂੰ ਟਾਈਮ ਦਿੱਤਾ ਰੱਬ ਨੇ ਚੰਗਾ ਤਾਂ ਮੈਂਟਲ ਹੈਲਥ 'ਤੇ ਕੰਮ ਕਰਨਾ ਚਾਹੀਦਾ, ਆਪਣੀ ਫਿਜ਼ੀਕਲ ਹੈਲਥ 'ਤੇ ਕੰਮ ਕਰਨਾ ਚਾਹੀਦਾ।
ਬਾਕੀ ਮੈਨੂੰ ਜੋ ਤੁਸੀਂ ਸਟੋਰੀ ਐਕਸਪਲੇਨ ਕਰੀ ਆ, ਮੈਨੂੰ ਇਹ ਉਹਦੇ 'ਚੋਂ ਨਜ਼ਰ ਜ਼ਰੂਰ ਆਇਆ ਕਿ ਕਈ ਵਾਰੀ ਨਾ ਕੋਈ ਵੀ ਕੋਚ, ਚਾਹੇ ਤੁਸੀਂ ਫਿਟਨੈਸ ਦੇ ਵਿੱਚ ਹਾਇਰ ਕਰ ਰਹੇ ਹੋ ਜਾਂ ਲਾਈਫ ਕੋਚ ਹਾਇਰ ਕਰ ਰਹੇ ਹੋ ਜਾਂ ਡਾਈਟੀਸ਼ੀਅਨ, ਤੁਹਾਨੂੰ ਇੱਕ ਬਿਲੀਫ ਹੋਣਾ ਬਹੁਤ ਜ਼ਰੂਰੀ
ਹੈ। ਬਿਲਕੁਲ ਬਿਲਕੁਲ,
ਜੇ ਤੁਸੀਂ ਬਿਲੀਵ ਹੀ ਨਹੀਂ ਨਾ ਕਰਦੇ ਵੀ ਉਹ ਮੈਨੂੰ ਕੀ ਐਕਸਪਲੇਨ ਕਰ ਰਿਹਾ, ਫਿਰ ਤਾਂ ਮਤਲਬ ਵਰਕ ਹੀ ਨਹੀਂ ਕਰਨੀ।
ਬਿਲਕੁਲ, ਇਹ ਜਦੋਂ ਵੀ ਮੈਂ ਕੰਸਲਟੇਸ਼ਨ ਸਟਾਰਟ ਵੀ ਕਰਦੀ ਹਾਂ ਜਾਂ ਸਾਡਾ ਕੋਈ ਵੀ ਪ੍ਰੋਗਰਾਮ ਵੀ ਸਟਾਰਟ ਹੁੰਦਾ, ਤਾਂ ਸਾਡੀ ਪਹਿਲੀ ਚੀਜ਼ ਇਹੀ ਇੱਥੋਂ ਸਟਾਰਟ ਹੁੰਦੀ ਹੈ ਵਿਦ ਅਰਦਾਸ, ਏਕ ਆਸ ਰੱਖੋ ਮਨ ਮਾਏ ਸਰਬ ਰੋਗ ਨਾਨਕ ਬਣ ਜਾਏ। ਜਦੋਂ ਤੱਕ ਤੁਸੀਂ ਆਸ ਹੀ ਨਹੀਂ ਰੱਖੋਗੇ ਤਾਂ ਰੋਗ ਕਿੱਥੋਂ ਜਾਣ ਵਾਲੀ, ਅਤੇ ਇਹ ਤਾਂ ਬੇਸ ਹੈ। ਤਾਂ ਆਸ ਰੱਖਣੀ ਤਾਂ ਸਭ ਤੋਂ ਵੱਡੀ ਗੱਲ ਹੈ, ਤੁਸੀਂ ਆਸ ਰੱਖੋਗੇ, ਟਰੱਸਟ ਰੱਖੋਗੇ, ਫੇਥ ਹੈ, ਬਿਲੀਫ ਹੈ, ਤਾਂ ਹੀ ਅੱਗੇ ਵੱਧ ਪਾਓਗੇ।
ਸਹੀ ਗੱਲ ਆ। ਬਾਕੀ ਮੈਂ ਤੁਸੀਂ ਜਰਨਲੀ ਦਾ ਵੀ ਮੈਂਸ਼ਨ ਕਰਿਆ ਸੀ, ਮੈਂ ਥੋੜ੍ਹੇ
ਸਭ ਤੋਂ ਜ਼ਿਆਦਾ ਕੋਮਨ ਮਿਸਟੇਕਸ ਕਿਹੜੀਆਂ ਜਿਹੜੀਆਂ ਤੁਸੀਂ ਦੇਖੀਆਂ ਸਾਡੀ ਡਾਇਟ ਦੇ ਵਿੱਚ? ਤੁਸੀਂ ਓਬਵੀਅਸਲੀ ਇੰਡੀਅਨ ਲੋਕਾਂ ਨਾਲ ਜ਼ਿਆਦਾ ਡੀਲ ਕਰਦੇ ਹੋ ਅਸਿਊਮ, ਅਤੇ ਉਹ ਕਿਹੜੀਆਂ ਮਿਸਟੇਕਸ ਕਰਦੇ ਆ ਡਾਇਟ ਦੇ ਵਿੱਚ ਤੁਹਾਨੂੰ ਤੁਹਾਡੇ ਸਾਹਮਣੇ?
ਸਭ ਤੋਂ ਵੱਡੀ ਹੈ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਨੀ, ਚਾਹ ਅਤੇ ਨਾਲ ਰਸ ਜਾਂ ਫਿਰ ਬਿਸਕਿਟ ਹੋਏ, ਜਦੋਂ ਇਹ ਪਹਿਲੀ ਗੱਲ ਆਉਂਦੀ ਹੈ ਸਭ ਤੋਂ ਵੱਡੀ ਮਿਸਟੇਕ ਹੋਈ ਹੁੰਦੀ ਹੈ। ਕਿਉਂਕਿ ਚਾਹ ਜਿਹੜੀ ਹੈ ਨਾ ਉਹ ਇੱਕ, ਇਹ ਸੋਚੋ ਕਿ ਜਦੋਂ ਤੁਸੀਂ ਸਵੇਰੇ ਉੱਠ ਰਹੇ ਹੋ ਤਾਂ ਤੁਹਾਡਾ ਜਿਹੜਾ ਸਟਮਕ ਹੈ ਉਹ ਗ੍ਰੀਨ ਗਰਾਸ ਦੀ ਤਰ੍ਹਾਂ ਜਿਹਦੇ ਉੱਤੇ ਓਸ ਪਈ ਹੈ, ਠੀਕ ਹੈ, ਬਿਲਕੁਲ ਕਲੀਨ ਹੈ, ਠੀਕ ਹੈ। ਉਹਦੇ ਉੱਤੇ ਉੱਠਦਿਆਂ ਸਾਰ ਜਦੋਂ ਤੁਸੀਂ ਚਾਹ ਦਾ ਕੱਪ ਪਾਉਂਦੇ ਹੋ ਤਾਂ ਇੱਕਦਮ ਕੀ ਹੋਏਗਾ, ਗ੍ਰੀਨ ਗਰਾਸ ਸੜ ਜਾਏਗਾ, ਇਟਸ ਲਾਈਕ ਸੜਿਆ ਹੋਇਆ ਗ੍ਰਾਸ, ਠੀਕ ਹੈ। ਹੁਣ ਉਹਦੇ ਉੱਤੇ ਹੁਣ ਤੁਸੀਂ ਜੇ ਤੁਸੀਂ ਫਰੂਟ ਪਾਓ ਜਾਂ ਤੁਸੀਂ ਉਹ, ਮੈਂ ਜੀ ਬੜਾ ਹੈਲਦੀ ਖਾਂਦਾ, ਮੈਂ ਆਹ ਵੀ ਖਾਂਦਾ, ਬਹੁਤ ਵਧੀਆ ਕਲੀਨ ਈਟਿੰਗ ਕਰ ਰਿਹਾ, ਪਰ ਤੁਸੀਂ ਪਹਿਲਾਂ ਹੀ ਉਹਦਾ ਬੇਸ ਜਿਹੜਾ ਉਹ ਤਾਂ ਕਲੀਨ ਹੀ ਨਹੀਂ ਕੀਤਾ, ਉਹ ਜ਼ਮੀਨ ਹੀ ਨਹੀਂ ਤੁਸੀਂ ਅੱਛੀ ਉਗਾਉਣ ਲਈ ਰੱਖੀ। ਸੋ ਪਹਿਲਾਂ ਬੰਜਰ ਜ਼ਮੀਨ 'ਤੇ ਫਿਰ ਉੱਗੇਗਾ ਨਹੀਂ ਤੁਹਾਡਾ ਕੋਈ ਵੀ ਪਲਾਂਟ। ਸੋ ਪਹਿਲਾਂ ਜਦੋਂ ਸਵੇਰੇ ਉੱਠ ਕੇ ਜਦੋਂ ਆਪਾਂ ਕੋਈ ਬੀਜ ਬੋਨੇ ਆ, ਜਿਵੇਂ ਕਹਿੰਦੇ ਹਾਂ ਕੋਈ ਸੀਡਸ ਖਾ ਲਏ ਆਪਾਂ, ਬੀਜ ਬੋਜਣ ਦਾ ਮਤਲਬ ਹੀ ਹੈ ਕਿ ਆਪਾਂ ਪਲਾਂਟ ਉਗਾਤਾ। ਜਦੋਂ ਪਲਾਂਟ ਉਗਾਇਆ ਉਹਦੇ ਉੱਤੇ ਪਾਣੀ ਪਾਇਆ ਤਾਂ ਮਤਲਬ ਤੁਹਾਡੀ ਜ਼ਮੀਨ ਜਿਹੜੀ ਹੈ ਉਹ ਰੈਡੀ ਹੈ ਕੁਛ ਵੀ ਹੋਰ ਖਾਣ ਲਈ। ਤਾਂ ਸਭ ਤੋਂ ਵੱਡੀ ਮਿਸਟੇਕ ਹੈ ਚਾਹ ਪੀਣੀ, ਸਭ ਤੋਂ ਵੱਡਾ ਜਿਹੜਾ ਜਿਹੜੇ ਮੇਰੇ ਕੋਲ ਮੋਸਟਲੀ ਜਿਹੜੇ ਆਉਂਦੇ ਆ ਕਲਾਇੰਟਸ, ਇਹ ਹਮੇਸ਼ਾ ਪਹਿਲਾਂ ਕਹਿੰਦੇ ਕਿ ਚਾਹ ਤੋਂ ਬਿਨਾਂ ਨਹੀਂ ਦਿੰਦੀ ਸ਼ੁਰੂਆਤ ਸਾਡੀ ਹੁੰਦੀ, ਚਾਹ
ਮੇਰੀ ਮੰਮੀ ਆਉਂਦੀ ਹੁੰਦਾ ਅੱਖ ਹੀ ਨਹੀਂ ਖੋਲਦੀ ਚਾਹ ਤੋਂ ਬਿਨਾਂ,
ਅਤੇ ਚਾਹ ਨਹੀਂ ਮਿਲੇਗੀ ਜਾਂ ਤਾਂ ਮੈਂ ਕੋਨਸਟੀਪੇਟਡ ਹੋ ਜਾਵਾਂਗਾ ਜਾਂ ਮਾਈਗਰੇਨ ਹੋ ਜਾਏਗਾ ਜਾਂ ਮੇਰਾ ਪੂਰਾ ਦਿਨ ਨਹੀਂ ਲੰਘੇਗਾ, ਉਹ ਪ੍ਰੋਬਲਮ ਆਏਗਾ। ਸਭ ਤੋਂ ਵੱਡਾ ਤਾਂ ਚਾਹ ਇਜ਼ ਅ ਕਲਪ੍ਰਿਟ, ਤਾਂ ਉਹ ਸਭ ਤੋਂ ਵੱਡੀ ਮਿਸਟੇਕ ਹੈ। ਦੂਸਰੀ ਗੱਲ ਹੈ, ਇੰਡੀਅਨਸ ਆਲਵੇਜ਼ ਬਿਲੀਵ ਫਰੂਟ ਆ ਵੈਰੀ ਹੈਲਦੀ ਐਂਡ ਦੇ ਕੈਨ ਹੈਵ ਇਟ 2-3 ਟਾਈਮਸ ਇਨ ਅ ਡੇ, ਮਤਲਬ ਬਾਰ ਬਾਰ ਵੀ ਖਾ ਲਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਹੈ। ਬਟ ਫਰੂਟ ਇਜ਼ ਅ ਟਾਈਪ ਆਫ ਸ਼ੂਗਰ ਅਗੈਨ, ਇਟਸ ਅ ਫਰਕਟੋਸ,
ਹੈ ਨਾ,
ਐਂਡ ਫਰਕਟੋਸ ਜਿਹੜਾ ਹੈ ਉਹ ਜਿੰਨਾ ਤੁਸੀਂ ਬਾਰ ਬਾਰ ਰਿਪੀਟ ਕਰੋਗੇ ਉਹ ਗਲੂਕੋਜ਼ ਰਿਲੀਜ਼ ਕਰੇਗਾ, ਅਤੇ ਗਲੂਕੋਜ਼ ਰਿਲੀਜ਼ ਕਰਨ ਦਾ ਮਤਲਬ ਇਹ ਹੈ ਕਿ ਬੋਡੀ ਦੇ ਇੰਸੂਲਿਨ ਲੈਵਲ ਨੂੰ ਤੁਸੀਂ ਬਾਰ ਬਾਰ ਸਪਾਈਕ ਕੀਤਾ, ਫਿਰ ਉਸ ਕਰਕੇ ਤੁਹਾਨੂੰ ਯੂਰਿਕ ਐਸਿਡ ਇਸ਼ੂਜ਼ ਵੀ ਹੋ ਸਕਦੇ ਆ, ਡਾਇਬਟੀਜ਼ ਵੀ ਹੋ ਸਕਦਾ। ਮਤਲਬ ਫਰੂਟ ਖਾਓ, ਲੇਕਿਨ ਉਹਦਾ ਸਪੈਸੀਫਿਕ ਟਾਈਮ ਰੱਖੋ। ਇਹ ਨਹੀਂ ਕਿ ਆਪਾਂ ਹਰ ਵੇਲੇ ਫਰੂਟ ਹੀ ਖਾਂਦੇ ਹਾਂ, ਵੈਜੀਜ਼ ਨੂੰ ਇੰਪੋਰਟੈਂਸ ਹੀ ਨਹੀਂ ਹੈ। ਮਤਲਬ ਮੋਸਟਲੀ ਦੇਖਿਆ ਹੋਣਾ ਇੰਡੀਅਨ ਡਾਇਟੀ ਰੂਟੀਨ 'ਚ ਕਿ ਮਿਡ ਦੇ ਵਿੱਚ ਫਰੂਟ ਖਾਂਦੇ ਆ, ਬ੍ਰੈਕਫਾਸਟ ਕੀਤਾ ਵੀ ਜੇ ਖਾਣਾ ਹੋਏਗਾ ਤਾਂ ਫਰੂਟ ਖਾ ਲਿਆ ਅਤੇ ਫਿਰ ਲੰਚ, ਇਹੀ ਮੋਸਟਲੀ ਹੁੰਦਾ। ਸੋ ਮੇਜਰ ਇਹ ਹੁੰਦਾ ਕਿ ਲੈਟਸ ਵਰਕ ਔਨ ਵੈਜੀਜ਼ ਇਨ ਬਿਟਵੀਨ, ਤਾਂ ਕਿ ਫਰੂਟ ਦਾ ਇਨਟੇਕ ਸਵੇਰੇ ਹੋ ਜਾਏ ਅਤੇ ਬਾਅਦ 'ਚ ਬੋਡੀ ਜਿਹੜੀ ਆ ਉਹ ਰਿਪੇਅਰਿੰਗ ਮੋਡ 'ਤੇ ਆਏ ਅਤੇ ਵਾਰ ਵਾਰ ਸਾਨੂੰ ਲੈਣ ਦੀ ਲੋੜ ਨਾ ਪਏ ਫਰੂਟ ਨੂੰ। ਇੱਕ ਤਾਂ ਇਹ ਮਿਸਟੇਕ ਹੁੰਦੀ ਹੈ। ਤੀਜੀ ਗੱਲ ਹੈ ਕਿ ਦੇ ਆਲਵੇਜ਼ ਕੰਸਿਡਰ ਕਾਰਬੋਹਾਈਡਰੇਟ ਐਜ਼ ਅ ਮੇਜਰ ਕੰਸਰਨ। ਮਤਲਬ ਇੰਡੀਅਨ ਡਾਇਟੀ ਰੂਟੀਨ 'ਚ ਹੁੰਦੇ ਹੀ ਕਾਰਬਸ ਹੈ, ਹੈ ਨਾ, ਇਹ ਸਾਡਾ ਮੇਨ 60% ਐਨਰਜੀ ਸਾਡੀ ਉੱਥੋਂ ਹੀ ਆਉਂਦੀ ਹੈ। ਪ੍ਰੋਟੀਨ ਵਾਲੀ ਜਿਹੜੀ ਚੀਜ਼ ਹੈ ਬਹੁਤ ਘੱਟ ਹੁੰਦੀ ਹੈ, ਵੈਜੀਟੇਰੀਅਨ ਹੁੰਦੇ ਆ ਇੰਡੀਅਨਸ ਮੋਸਟਲੀ, ਸੋ ਉਹਦੇ ਵਿੱਚ ਦਾਲ ਹੋ ਗਈ ਤਾਂ ਬਹੁਤ ਘੱਟ ਅਮਾਊਂਟ 'ਚ ਆਉਂਦੀ ਹੈ। ਬਟ ਇਹ ਵੀ ਇੱਕ ਮਾਇੰਡ ਸੈੱਟ ਹੈ ਕਿ ਵੈਜੀਟੇਰੀਅਨ ਨੂੰ ਪ੍ਰੋਟੀਨ ਨਹੀਂ ਮਿਲੇਗਾ ਜਾਂ ਬਹੁਤ ਘੱਟ ਅਮਾਊਂਟ 'ਚ ਆਪਾਂ ਪ੍ਰੋਟੀਨ ਖਾ ਰਹੇ ਹਾਂ। ਇੰਡੀਅਨ ਡਾਇਟੀ ਰੂਟੀਨ ਦੇ ਵਿੱਚ ਬੈਲੈਂਸ ਹੈ, ਕਿਉਂਕਿ ਸਾਡੀ ਜਿਹੜੀ ਇੰਡੀਅਨ ਡਾਇਟੀ ਰੂਟੀਨ ਬਣਾਈ ਗਈ ਹੈ ਉਹਦੇ 'ਚ ਇੱਕ ਅਮੀਨੋ ਐਸਿਡ ਇੱਕ ਚੀਜ਼ 'ਚ ਹੁੰਦਾ ਤਾਂ ਦੂਸਰਾ ਦੂਸਰੀ ਚੀਜ਼ ਹੋਏਗਾ। ਫੋਰ ਐਗਜ਼ਾਮਪਲ ਦਾਲ ਦੇ ਵਿੱਚ ਜਿਹੜਾ ਉਹ ਮੈਥਿਓਨੀਨ ਹੋਏਗਾ ਅਤੇ ਰਾਈਸ 'ਚ ਲਾਈਸੀਨ ਹੋਏਗਾ, ਉਹ ਦੋਨੋਂ ਚੀਜ਼ਾਂ ਮਿਕਸ ਕਰਕੇ ਖਾਂਦੇ ਹੋ ਤਾਂ ਤੁਹਾਨੂੰ ਕੰਪਲੀਟ ਗੁੱਡ ਕੁਆਲਿਟੀ ਪ੍ਰੋਟੀਨ ਹੋ ਗਿਆ। ਇਟਸ ਨੋਟ ਅਬਾਊਟ ਕੁਆਂਟਿਟੀ ਆਫ ਪ੍ਰੋਟੀਨ ਕਿ ਮੈਨੂੰ ਪਨੀਰ ਇੰਨਾ ਖਾਣਾ ਪਏਗਾ ਜਾਂ ਮੈਨੂੰ ਐਗਜ਼ ਇੰਨੇ ਖਾਣੇ ਪੈਣਗੇ ਤਾਂ ਮੇਰਾ ਪਰ ਕੇ ਜੀ ਬੋਡੀ ਵੇਟ ਦੇ ਅਕੋਰਡਿੰਗਲੀ ਪ੍ਰੋਟੀਨ ਕਵਰ ਅਪ ਹੋਏਗਾ। ਤੁਸੀਂ ਕੰਬਾਈਨ ਕਰ ਲਓਗੇ ਤਾਂ ਕੰਪਲੀਟ ਪ੍ਰੋਟੀਨ ਬਣ ਜਾਏਗਾ, ਠੀਕ ਹੈ। ਸੋ ਉਹ ਚੀਜ਼ ਖਾਣੀ। ਬਟ ਇੰਡੀਅਨ ਕੀ ਕਰਦੇ ਆ, ਇੰਡੀਅਨ ਦੇ ਆਲਵੇਜ਼ ਹੋ ਕੋ ਇੰਨੀ ਜੀ ਦਾਲ ਐਂਡ ਨਾਲ ਦੋ ਰੋਟੀਆਂ ਅਤੇ ਨਾਲ ਫਿਰ ਚਾਵਲ ਖਾ ਲਏ ਤਾਂ ਉਹ ਫਿਰ ਇੰਬੈਲੈਂਸ ਹੋ ਗਿਆ, ਠੀਕ ਹੈ। ਸੋ ਵੀ ਨੀਡ ਅ ਗੁੱਡ ਕੋਂਬੀਨੇਸ਼ਨ ਕਿ ਦਾਲ ਦਾ ਅਮਾਊਂਟ ਵੀ ਠੀਕ ਹੋਏ ਅਤੇ ਨਾਲ ਰੋਟੀ 'ਚ ਭਾਵੇਂ ਇੱਕ ਹੋ ਜਾਏ, ਐਟਲੀਸਟ ਤੁਸੀਂ ਉਹ ਬੈਲੈਂਸ ਕ੍ਰੀਏਟ ਕਰ ਲਿਆ।
ਸੋ ਪੋਰਸ਼ਨ ਸਾਈਜ਼ ਨਹੀਂ ਸਹੀ,
ਪੋਰਸ਼ਨ ਸਾਈਜ਼ ਵੀ, ਪੋਰਸ਼ਨ ਸਾਈਜ਼ ਬਾਰੇ ਜੇ ਗੱਲ ਕਰੀਏ ਤਾਂ ਇਟਸ ਮਾਈਂਡਫੁਲਨੈਸ, ਕਿਉਂਕਿ ਪੋਰਸ਼ਨ ਸਾਈਜ਼ ਬਾਰੇ ਕੀ ਆਪਾਂ ਸੋਚਦੇ ਹਾਂ, ਪੋਰਸ਼ਨ ਸਾਈਜ਼ ਦਾ ਜਿਹੜਾ ਕੋਨਸੈਪਟ ਹੈਗਾ ਦੈਟਸ ਰਿਲੇਟ ਵਿਦ ਕੈਲਰੀਜ਼, ਕਿ ਇੰਨੇ ਪੋਰਸ਼ਨ ਦੇ ਵਿੱਚ ਇੰਨੀ ਕੈਲਰੀਜ਼ ਆਉਣਗੀਆਂ, ਇੰਨਾ ਪ੍ਰੋਟੀਨ ਆਏਗਾ, ਹੈ ਨਾ। ਤਾਂ ਉਹ ਕੋਨਸੈਪਟ ਜਿਹੜਾ ਬਹੁਤ ਹੀ ਕਨਫਾਈਂਡ ਹੈ ਜੋ ਥੋਰੈਟੀਕਲ ਹੈ। ਜਦੋਂ ਅਸੀਂ ਵੀ ਕਲੀਨਿਕ ਸਟਾਰਟ ਕੀਤਾ ਸੀ, ਸਾਨੂੰ ਵੀ RDA ਦੇ ਅਕੋਰਡਿੰਗਲੀ ਰਿਕਮੈਂਡਡ ਡਾਇਟਰੀ ਅਲਾਇੰਸ ਦੇ ਅਕੋਰਡਿੰਗਲੀ ਆਪਾਂ ਸੋਚਦੇ ਸੀ ਕਿ ਇੰਨੇ ਬੰਦੇ ਦੀ ਫਿਜ਼ੀਕਲ ਐਕਟੀਵਿਟੀ ਹੈ ਅਤੇ ਇੰਨਾ ਖਵਾ ਦਿਉ ਤਾਂ ਕਿ ਉਹਦਾ ਪੋਰਸ਼ਨ ਜਿਹੜਾ ਕੰਪਲੀਟ ਹੋ ਜਾਏਗਾ, ਤਾਂ ਦੈਟ ਮੀਨਸ ਉਹਦੀ ਬੋਡੀ ਲਈ ਇੰਨਾ ਰਿਕੁਆਇਰਡ ਹੈ। ਪਰ ਜਿਵੇਂ ਜਿਵੇਂ ਆਪਾਂ ਅੱਗੇ ਵਰਕ ਕੀਤਾ ਹੈ ਤਾਂ ਇੱਕ ਪ੍ਰੈਕਟੀਕਲ ਅਪਰੋਚ ਸਾਹਮਣੇ ਆਈ ਹੈ। ਪ੍ਰੈਕਟੀਕਲ ਅਪਰੋਚ ਇਹ ਹੈ ਕਿ ਕਦੀ ਵੀ ਪੋਰਸ਼ਨ ਨਾਲ ਸਿਮਿਲਰ ਨਹੀਂ ਹੋ ਸਕਦਾ, ਕਦੀ ਵੀ ਭੁੱਖ ਤੁਹਾਡੀ ਸੇਮ ਨਹੀਂ ਹੁੰਦੀ, ਕਦੀ ਭੁੱਖ ਜ਼ਿਆਦਾ ਹੋਏਗੀ, ਕਦੀ ਘੱਟ ਹੋਏਗੀ, ਕਦੀ ਮਨ ਕਰ ਰਿਹਾ, ਕਦੀ ਨਹੀਂ ਕਰ ਰਿਹਾ, ਕਦੀ ਨੀਂਦ ਆਈ ਹੈ ਤਾਂ ਭੁੱਖ ਠੀਕ ਹੈ, ਕਦੀ ਨਹੀਂ ਆਈ ਤਾਂ ਭੁੱਖ ਡਿਸਟਰਬ ਹੈ, ਕਦੀ ਹਾਰਮੋਨਲ ਇੰਬੈਲੈਂਸ ਹੈ। ਮਤਲਬ ਪੋਰਸ਼ਨ ਜਿਹੜਾ ਉਹ ਹਰ ਰੋਜ਼ ਦਾ ਡਿਫਰੈਂਟ ਹੁੰਦਾ। ਸੋ ਯੂ ਹੈਵ ਟੂ ਗੈਟ ਦੈਟ ਨੌਲੇਜ ਕਿ ਮੈਨੂੰ ਆਪਣੇ ਪੋਰਸ਼ਨ ਨੂੰ ਸਮਝਣ ਦੇ ਲਈ ਕੀ ਟੈਕਨੀਕਸ ਯੂਜ਼ ਕਰਨੀਆਂ ਚਾਹੀਦੇ। ਮਤਲਬ ਮਾਇੰਡਫੁੱਲ ਈਟਿੰਗ ਇੱਕ ਐਸੀ ਚੀਜ਼ ਹੈ ਜੋ ਅੱਜ ਕੱਲ੍ਹ ਦਾ ਇਨਵਾਇਰਮੈਂਟ ਡਿਮਾਂਡ ਕਰਦਾ ਅਤੇ ਆਪਾਂ ਉਹ ਲੈਕ ਕਰ ਰਹੇ ਹਾਂ। ਮਾਇੰਡਫੁੱਲਨੈਸ ਦਾ ਮਤਲਬ ਇਹ ਕਿ ਖਾਣ ਦੇ ਟਾਈਮ 'ਤੇ ਕਿੰਨਾ ਖਾਣ ਵੱਲ ਧਿਆਨ ਜਾ ਰਿਹਾ, ਖਾਣ ਦੇ ਟਾਈਮ ਤਾਂ ਜਦੋਂ ਭੁੱਖ ਲੱਗੀ ਹੈ ਜ਼ਿਆਦਾ ਤਾਂ ਤੁਸੀਂ ਫਿਰ ਥੋੜ੍ਹਾ ਜਿਹਾ ਗੈਪ ਦਿਓ, ਇੱਕ ਮਿੰਟ ਦਾ ਗੈਪ ਦੇ ਦਿਓ ਤਾਂ ਕਿ ਫਿਰ ਦੁਬਾਰਾ ਭੁੱਖ ਲੱਗੇ ਤਾਂ ਦੂਸਰੀ ਸਰਵਿੰਗ ਚੱਕ ਲਓ, ਇੱਕ ਟਾਈਮ 'ਤੇ ਆਪਾਂ ਜ਼ਿਆਦਾ ਨਾ ਚੱਕੀਏ। ਸੋ ਇਟਸ ਅ ਮੋਰ ਆਫ ਪ੍ਰੈਕਟੀਕਲ ਅਪਰੋਚ, ਮੋਰ ਆਫ ਮਾਈਂਡਫੁਲਨੈਸ ਰਾਦਰ ਕਾਊਂਟਿੰਗ ਦ ਕੈਲਰੀਜ਼ ਆਫ ਕੈਲਰੀ ਇਨ ਐਂਡ ਕੈਲਰੀ ਆਊਟ ਵਾਲਾ ਸਿਸਟਮ, ਪੋਰਸ਼ਨ ਸਾਈਜ਼ ਨਹੀਂ ਹੈਗਾ।
ਮੈਨੂੰ ਨਾ ਸੁਣ ਕੇ ਇਹ ਲੱਗਿਆ ਕਿ ਮਤਲਬ ਕਈ ਵਾਰੀ ਬੰਦੇ ਨੂੰ ਇੱਦਾਂ ਲੱਗਣ ਲੱਗ ਜਾਂਦਾ ਵੀ ਯਾਰ ਅਖਾਣ ਦਾ ਸਪੈਸੀਫਿਕ ਇੱਦਾਂ ਟਾਈਮ ਚਾਹੀਦਾ ਜਾਂ ਇੰਨਾ ਪੋਰਸ਼ਨ ਚਾਹੀਦਾ, ਉਹ ਚੀਜ਼ਾਂ ਨਾ ਮੈਂਟਲੀ ਇੱਦਾਂ ਲੱਗਣ ਲੱਗ ਜਾਂਦਾ ਵੀ ਮੈਂ ਪਹਿਲਾਂ ਹੀ ਇੰਨਾ ਬਿਜ਼ੀ ਹਾਂ।
ਯੈਸ ਯੈਸ,
ਮੈਂ ਹੁਣ ਇੱਦਾਂ
ਬਿਲਕੁਲ
ਐਜ਼ ਅ ਡਾਇਟੀਸ਼ੀਅਨ ਤੁਹਾਨੂੰ ਕੀ ਲੱਗਦਾ ਇਹ, ਮਤਲਬ ਕਲਾਇੰਟ ਕਾਫੀ ਕਹਿੰਦੇ ਹੋਣਗੇ ਤੁਹਾਨੂੰ ਇਹ ਚੀਜ਼, ਸੋ ਉਹ ਚੀਜ਼ ਨੂੰ ਕਿਵੇਂ ਓਵਰਕਮ ਕਰ ਸਕਦੇ ਹਾਂ ਬਈ ਆਪਾਂ ਤਾਂ ਕਿ ਈਜ਼ੀ ਹੋ ਜਾਵੇ ਡਾਇਟ ਨੂੰ ਵਿੱਚ?
ਇਹ ਮੈਂ ਕਹਾਂਗੀ ਸਭ ਤੋਂ ਵੱਡਾ ਇਹ ਅੜਚਨ ਹੀ ਇਹ ਹੈ ਕਿ ਸਾਡੇ ਤੱਕ ਲੋਕ ਅਪਰੋਚ ਹੀ ਨਹੀਂ ਇਸ ਕਰਕੇ ਕਰਦੇ ਕਿ ਇਹ ਬੜੀ ਵੱਡਾ ਸਟ੍ਰੈਸ ਹੋ ਜਾਏਗਾ ਕਿ ਕਿਸੇ ਕੋਲ ਪੁੱਛਣ ਜਾਵਾਂਗੇ, ਉਹਨਾਂ ਨੇ ਸਾਨੂੰ ਟਾਈਮ ਹਾਂ ਪਰਚਾ ਦੇਣਗੇ ਅਤੇ ਟਾਈਮ ਟੇਬਲ ਮਿਲ ਜਾਣਾ, ਇੰਨੇ ਵਜੇ ਆਹ ਖਾਓ ਜੀ, ਇੱਦਾਂ ਕਰੋ, ਉੱਦਾਂ ਕਰੋ, ਅਤੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਐਂਡ ਅਸੀਂ ਇੰਨੇ ਬਿਜ਼ੀ ਹਾਂ ਤਾਂ ਕਿੱਥੋਂ ਉਹ ਉੱਥੇ ਤੱਕ ਆਉਂਦੇ ਹੀ ਨਹੀਂ ਹੈ ਅਤੇ ਆਪਾਂ ਉਹਨਾਂ ਚੀਜ਼ਾਂ ਨੂੰ ਐਕਸਪਲੇਨ ਹੀ ਨਹੀਂ ਕਰ ਪਾਉਂਦੇ। ਇੱਕ ਤਾਂ ਇਹਦੇ 'ਚ ਨਾ ਸਟੈਪਸ ਨੇ, ਪਹਿਲੀ ਗੱਲ ਹੈ ਕਿ ਰੀਅਲਾਈਜੇਸ਼ਨ ਕਰਨਾ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਪ੍ਰਾਇਓਰਟਾਈਜ਼ ਕਰਨਾ ਚਾਹੁੰਦੇ ਹੋ, ਕਿਉਂਕਿ ਇਹ ਚੀਜ਼ਾਂ ਵੀ ਮਿਹਨਤ ਮੰਗਦੀਆਂ, ਇਹ ਥੋੜ੍ਹਾ ਨਾ ਲੌਂਗ ਕੱਟ ਹੈ, ਇਹ ਸ਼ੋਰਟਕੱਟ ਨਹੀਂ ਹੈਗਾ। ਅਤੇ ਲੌਂਗ ਕੱਟ ਲੈਣ ਲਈ ਅੱਜ ਕੱਲ੍ਹ ਲੋਕ ਰੈਡੀ ਨਹੀਂ ਹੈਗੇ, ਕਿਉਂਕਿ ਸਭ ਕੁਛ ਹੀ ਸ਼ੋਰਟਕੱਟ ਪਸੰਦ ਹੈ, ਔਨਲਾਈਨ ਤਾਂ ਸਭ ਕੁਛ ਅਵੇਲੇਬਲ ਹੈ, ਬਹੁਤ ਛੇਤੀ ਕਰਨਾ ਚਾਹੁੰਦੇ ਹਾਂ। ਸੋ ਇਹ ਚੀਜ਼ ਨੂੰ ਜੇ ਆਪਾਂ ਇਹਨੂੰ ਪਹਿਲਾਂ ਹੀ ਮਾਈਂਡਸੈਟ ਲੈ ਕੇ ਚੱਲਾਂਗੇ ਨਾ ਕਿ ਇਹ ਬਹੁਤ ਵੱਡਾ ਸਟ੍ਰੈਸ ਹੋਏਗਾ, ਤਾਂ ਨਾ ਚਾਹੁੰਦੇ ਹੋਏ ਸਟ੍ਰੈਸ ਬਣਨ ਹੀ ਵਾਲਾ, ਕਿਉਂਕਿ ਆਪਾਂ ਮਾਈਂਡਸੈਟ ਆਪਾਂ ਪਰਸਪੈਕਟਿਵ ਲੈ ਕੇ ਚੱਲ ਲਿਆ, ਜਿਸ ਚੀਜ਼ ਬਾਰੇ ਜਿੱਦਾਂ ਸੋਚੋਗੇ ਉੱਦਾਂ ਦੀ ਲੱਗਣ ਵਾਲੀ ਹੈ। ਠੀਕ ਹੈ, ਤਾਂ ਪਹਿਲਾਂ ਤਾਂ ਸਾਨੂੰ ਇਹ ਲੈ ਕੇ ਚੱਲਣਾ ਕਿ ਜੋ ਚੀਜ਼ ਆਪਾਂ ਲੈਣ ਵਾਲੇ ਹਾਂ ਇਟਸ ਨੋਟ ਅਬਾਊਟ ਰਿਸਟ੍ਰਿਕਸ਼ਨਸ, ਇਟਸ ਨੋਟ ਅਬਾਊਟ ਐਨ ਓਬਲੀਗੇਸ਼ਨ, ਜਾਂ ਆਪਾਂ ਤੁਹਾਨੂੰ ਉੱਤੇ ਕੋਈ ਇਹ ਨਹੀਂ ਲੈ ਰਹੇ ਕਿ ਡਿਊਟੀ ਹੈ ਜੀ ਕਰਕੇ ਦਿਖਾਓ। ਵੈਨ ਐਵਰ ਹੂਸ ਐਵਰ ਅਪਰੋਚ ਟੂ ਅਸ, ਵੀ ਆਲਵੇਜ਼ ਸੇਜ਼ ਕਿ ਪਹਿਲਾਂ ਨਾ ਇਹ ਚੀਜ਼ ਲੈ ਕੇ ਚੱਲੋ ਕਿ ਤੁਸੀਂ ਇੱਥੇ ਸਿਰਫ ਲਰਨ ਕਰਨ ਆਏ ਹੋ, ਤਾਂ ਕਿ ਸਿਰਫ ਤੁਹਾਨੂੰ ਰੀਜ਼ਨ ਲੌਜਿਕ ਪਤਾ ਚੱਲ ਜੇ, ਕਰਨਾ ਤੁਸੀਂ ਆਪਣੇ ਪੇਸ 'ਤੇ ਹੀ ਹੈ। ਠੀਕ ਹੈ, ਜਦੋਂ ਕੋਈ ਬੰਦਾ ਸਾਨੂੰ ਕੋਈ ਪੁੱਛ ਰਿਹਾ, ਐਕਸਪਰਟ ਹੈਲਪ ਦਾ ਮਤਲਬ ਹੀ ਹੁੰਦਾ ਕੀ ਮਤਲਬ ਹੈ, ਐਕਸਪਰਟ ਹੈਲਪ ਦਾ ਮਤਲਬ ਹੈ ਕਿ ਕਸਟਮਾਈਜ਼ ਰੂਟੀਨ ਇੱਦਾਂ ਦੀ ਬਣਾਓ ਜੀ ਕਿ ਸਾਨੂੰ ਪਤਾ ਚੱਲ ਜਾਏ ਕਿ ਜੇ ਸਾਡਾ ਰੂਟੀਨ ਇੰਨਾ ਬਿਜ਼ੀ ਹੈ ਤਾਂ ਆਪਾਂ ਕਿਵੇਂ ਬੈਲੈਂਸ ਕਰੀਏ। ਜਿਵੇਂ ਮੋਸਟਲੀ ਸਾਡੇ ਕੋਲ ਇੰਟਰਨੈਸ਼ਨਲ ਜਿਹੜੇ ਕਲਾਇੰਟਸ ਹੁੰਦੇ ਆ, ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈ ਬਣਾਉਣ ਦਾ, ਜਾਂ ਇੰਨਾ ਕੁਛ ਨਹੀਂ ਹੈ ਕਿ ਆਪਾਂ ਉਹਨਾਂ ਨੂੰ ਕਹੀ ਜੀ ਹਰ ਉਸੀ ਤੜਕੇ ਲਗਾਓ ਅਤੇ ਤੁਸੀਂ ਖਾਓ, ਦੈਟਸ ਨੋਟ ਪੋਸੀਬਲ। ਸੋ ਉਹਨਾਂ ਦੇ ਕੇਸ ਸਿਰਫ ਇਹ ਹੁੰਦਾ ਕਿ ਮਾਈਂਡ ਸੈਟ ਇਹ ਲੈ ਕੇ ਚੱਲੋ ਕਿ ਆਪਾਂ ਛੋਟੀਆਂ ਆਦਤਾਂ ਬਣਾ ਲਈਏ, ਸਿਰਫ ਹੈਬਿਟਸ ਬਣਾ ਲਓ, ਬਾਕੀ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਪੇਸ ਉਹਨੂੰ ਹੈਂਡਲ ਕਰ ਪਾਓਗੇ। ਛੋਟੀਆਂ ਆਦਤਾਂ ਮਤਲਬ ਹੈ ਉੱਠਣ ਤੋਂ ਲੈ ਕੇ ਸੌਣ ਤੱਕ ਦੇ ਟਾਈਮ ਤੱਕ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਆਪ ਨੂੰ ਪ੍ਰਾਇਓਰਟਾਈਜ਼ ਕਰਕੇ ਸੈਲਫ ਕੇਅਰ ਲਈ ਕੀ ਕੈਰੀ ਕਰਕੇ ਲੈ ਕੇ ਜਾਣਾ, ਮਤਲਬ ਇਨ ਬਿਟਵੀਨ ਮੈਂ ਕੀ ਕਰ ਸਕਦਾ, ਇਨ ਬਿਟਵੀਨ ਦੇ ਟਾਈਮ 'ਤੇ ਤੁਸੀਂ ਮੂਵਮੈਂਟ ਕਿੰਨੀ ਕਰਨੀ ਹੈ, ਐਕਟੀਵਿਟੀ ਕਰਨੀ ਹੈ, ਰਾਤੀ ਕਿੰਨੇ ਵਜੇ ਸੌਣਾ ਚਾਹੀਦਾ, 5 ਘੰਟੇ ਕਿੰਨਾ ਚੱਲ ਰਿਹਾ, ਤੁਹਾਡੀ ਬੋਡੀ ਜਿਹੜੀ ਹੈ ਉਹ ਕਿੰਨਾ ਈਜ਼ ਮਹਿਸੂਸ ਕਰ ਰਹੀ ਹੈ, ਐਨਰਜੀ ਲੈਵਲ ਕਿੱਦਾਂ ਦਾ ਹੈਗਾ, ਕੈਫੀਨ ਡਿਪੈਂਡੈਂਸੀ ਨਹੀਂ ਜਾ ਰਹੀ ਹੈ, ਛੋਟੀਆਂ ਛੋਟੀਆਂ ਹੈਬਿਟਸ। ਜੇ ਤੁਸੀਂ ਉਹ ਛੋਟੀਆਂ ਹੈਬਿਟ ਵੀ ਕਰ ਲਈਆਂ ਨਾ, ਤਾਂ ਜਿਹੜੀਆਂ ਇਹ ਇਨ ਬਿਟਵੀਨ ਵਾਲੀਆਂ ਚੀਜ਼ਾਂ ਹੁੰਦੀਆਂ ਕਿ ਆਪਾਂ ਕੋਈ ਬ੍ਰੇਕਫਾਸਟ ਆ ਖਾਣਾ, ਲੰਚ ਖਾਣਾ, ਡਿਨਰ ਖਾਣਾ, ਇਹ ਸੈਕੰਡਰੀ ਗੋਲਸ ਹੈ। ਇੱਕ ਉਦੋਂ ਕਰੋ ਜੋ ਤੁਹਾਨੂੰ ਲੱਗਦਾ ਕਿ ਮੇਰੀ ਛੋਟੀਆਂ ਆਦਤਾਂ ਅੱਛੀਆਂ ਹੋ ਗਈਆਂ, ਮੈਂ ਤਾਂ ਉਹਦੇ ਲਈ ਐਕਸਪਰਟ ਹੋ ਗਿਆ, ਫਿਰ ਇਨ ਬਿਟਵੀਨ ਵਾਲਾ ਰੂਟੀਨ ਤੁਸੀਂ ਆਪਣੇ ਆਪ ਹੀ, ਕਿਉਂਕਿ ਬੰਦਾ ਫਿਰ ਡਿਸਿਪਲਿਨ 'ਚ ਆ ਗਿਆ, ਉਹਨੂੰ ਕਰਨਾ ਔਖਾ ਨਹੀਂ ਹੋਏਗਾ। ਸੋਰੀ, ਠੀਕ ਹੈ,
ਕਿਉਂਕਿ ਕਈ ਵਾਰੀ ਜਦੋਂ ਆਪਣੇ ਕੋਲ ਕੰਮ ਵੀ ਨਹੀਂ ਨਾ ਹੁੰਦਾ, ਜਿੱਦਾਂ ਡਿਸਿਪਲਿਨ 'ਚ ਨਹੀਂ ਹੁੰਦੇ, ਜਾਂ ਆਪਾਂ ਜਿੱਦਾਂ ਤੁਸੀਂ ਦੱਸਿਆ ਛੋਟੀਆਂ ਆਦਤਾਂ ਸਹੀ ਨਹੀਂ ਹੁੰਦੀਆਂ, ਤਾਂ ਸਾਡਾ ਧਿਆਨ ਖਾਣ ਵਾਲ ਹੀ ਰਹਿੰਦਾ ਕਿ ਕੁਛ ਖਾ ਲਓ, ਕਦੀ ਆਹ ਖਾ ਲਓ, ਕਦੀ ਉਹ ਖਾ ਲਓ, ਉਹਦੇ ਨਾਲ ਬਹੁਤ ਫਰਕ ਪੈਂਦਾ। ਇੱਕ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਣਾ, ਇਹ ਬਹੁਤ ਲੋਕੀ ਪੁੱਛਦੇ ਹਨ, ਹੋਪਫੁਲੀ ਤੁਹਾਨੂੰ ਵੀ ਪੁੱਛਿਆ ਹੋਊਗਾ, ਜਿਹੜਾ ਖਾਣੇ ਦਾ ਟਾਈਮ ਆ, ਸਪੈਸ਼ਲੀ ਡਿਨਰ ਨੂੰ ਲੈ ਲਓ, ਕਿ ਕਹਿੰਦੇ ਕਿ 7 ਵਜੇ ਜਾਂ 6 ਵਜੇ, ਕੋਈ ਕਹਿੰਦਾ ਕਿ ਨਹੀਂ ਜਿੰਨੇ ਵਜੇ ਮਰਜ਼ੀ ਖਾ ਲਓ, ਜੇ ਰਾਤ ਡਿਨਰ ਖਾ ਕੇ ਨਹੀਂ ਸੁੱਤੇ ਤਾਂ ਤੁਸੀਂ ਨੈਕਸਟ ਡੇ ਐਨਰਜੀ ਨਹੀਂ ਰਹੂਗੀ। ਸੋ ਡਿਨਰ ਖਾਣ ਦਾ ਸਹੀ ਟਾਈਮ ਕੀ ਹੈ ਤੁਹਾਡੇ ਹਿਸਾਬ?
ਓਕੇ, ਸੋ ਡਿਨਰ ਐਸੀ ਚੀਜ਼ ਹੈ ਜੋ ਲਾਸਟ ਮੀਲ ਆਫ ਦ ਡੇ ਹੋਣ ਵਾਲੀ, ਮਤਲਬ ਪੂਰਾ ਦਿਨ ਤੁਸੀਂ ਚੰਗਾ ਭਲਾ ਖਾ ਚੁੱਕੇ ਹੋ, ਐਨਰਜੀ ਯੂਟੀਲਾਈਜ਼ ਕਰ ਚੁੱਕੇ ਹੋ, ਡਿਨਰ ਉਹ ਟਾਈਮ ਹੈ ਤਾਂ ਕਿ ਰਾਤੀ ਨੀਂਦ ਵਧੀਆ ਆ ਜਾਏ। ਡਿਨਰ ਇਜ਼ ਨੋਟ ਅਬਾਊਟ ਕਿ ਆਪਾਂ ਖਾਣਾ ਖਾਣਾ ਤਾਂ ਸਾਨੂੰ ਐਨਰਜੀ ਦੁਬਾਰਾ ਮਿਲਣੀ ਚਾਹੀਦੀ ਹੈ। ਸੋ ਦੈਟ ਮੀਨਸ ਤੁਹਾਡੀ ਬੋਡੀ ਨੂੰ ਐਨਰਜੀ ਰਾਤੀ ਡਾਈਜੈਸ਼ਨ ਲਈ ਚਾਹੀਦੀ ਹੈ, ਤਾਂ ਕਿ ਜਿੰਨਾ ਖਾਣਾ ਪੂਰੇ ਦਿਨ 'ਚ ਖਾਧਾ ਉਹ ਈਜ਼ਲੀ ਡਾਈਜੈਸਟ ਹੋ ਜਾਵੇ ਅਤੇ ਤੁਹਾਡੀ ਬੋਡੀ ਰਿਪੇਅਰ ਕਰੇ ਅਤੇ ਰਿਕਵਰੀ ਵੱਲ ਜਾਏ। ਠੀਕ ਹੈ, ਸੋ ਡਿਨਰ ਦਾ ਸਭ ਤੋਂ ਵੱਡੀ ਗੱਲ ਹੈ ਕਿ ਇਟਸ ਆਲ ਅਬਾਊਟ ਕਿ ਤੁਹਾਡਾ ਰੂਟੀਨ ਜੋ ਚੱਲ ਰਿਹਾ ਉੱਥੇ ਤੁਹਾਡੀ ਡਿਮਾਂਡ ਕੀ ਹੈ। ਫੋਰ ਐਗਜ਼ਾਮਪਲ, ਜੇ ਮੈਂ ਕਿਸੇ ਨੂੰ ਕਹਾਂ ਜੀ ਡਿਨਰ ਤਾਂ ਅਰਲੀ ਕਰਨਾ ਹੀ ਚਾਹੀਦਾ, ਅਤੇ ਵਿਚਾਰਾ ਬੰਦਾ ਸ਼ਿਫਟ 'ਚ ਕੰਮ ਕਰ ਰਿਹਾ ਅਤੇ ਉਹਨੇ 10-11 ਵਜੇ ਆਉਣਾ ਵਾਪਸ ਅਤੇ 12 ਵਜੇ ਤੱਕ ਕਰਨਾ, ਮੈਂ ਉਹਨੂੰ ਇਹ ਨਹੀਂ ਕਹਿ ਸਕਦੀ ਕਿ ਤੂੰ ਤਾਂ ਡਿਨਰ ਅਰਲੀ ਕਰਨਾ ਤਾਂ ਕਰਨਾ ਹੀ ਪਏਗਾ, ਇਹ ਰਿਸਟ੍ਰਿਕਸ਼ਨ ਨਹੀਂ ਰੱਖ ਸਕਦੀਆਂ। ਬਟ ਮੋਸਟਲੀ ਜਿਹੜੇ ਬੰਦੇ ਇੱਕ ਹੈਲਦੀ ਲਾਈਫ ਸਟਾਈਲ 'ਚ ਹੁੰਦੇ ਆ, ਉਹ ਹਮੇਸ਼ਾ 12 ਘੰਟੇ ਖਾਂਦੇ ਆ ਅਤੇ 12 ਘੰਟੇ ਬੋਡੀ ਨੂੰ ਰਿਪੇਅਰ ਕਰਦੇ ਆ। ਠੀਕ ਹੈ, ਮਤਲਬ ਆਪਾਂ ਰਾਤ ਦੇ ਡਿਨਰ ਦੇ ਵਿੱਚ ਅਤੇ ਸੌਣ ਦੇ ਵਿੱਚ ਸਾਡਾ 3-4 ਘੰਟੇ ਦਾ ਗੈਪ ਹੋਣਾ ਪਰ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਕਹੀਏ ਕਿ ਹੁਣ ਤਾਂ ਜੀ ਆਪਾਂ ਲਾਈਫ ਦੇ ਵਿੱਚ ਪ੍ਰੋਰਟਾਈਜ਼ ਨਹੀਂ ਕਰ ਰਹੇ ਆਪਣੀ ਹੈਲਥ ਨੂੰ, ਅਤੇ ਡਿਨਰ ਤਾਂ ਆਪਾਂ ਲੇਟ ਹੀ ਕਰਾਂਗੇ, ਫਿਰ ਤਾਂ ਐਕਸਕਿਊਜ਼ ਹੋ ਗਿਆ ਨਾ, ਫਿਰ ਤਾਂ ਤੁਸੀਂ ਕਹੋਗੇ ਕਿ ਮੈਂ ਕਦੀ ਵੀ ਡਿਨਰ ਕਰ ਲਾਂ ਕਿਉਂਕਿ ਮੇਰੇ ਲਾਈਫ ਦੇ ਵਿੱਚ ਇਹ ਚੀਜ਼ਾਂ ਮੈਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਹੈਗੀਆਂ. ਸੋ ਜੇ ਤਾਂ ਇੰਪੋਰਟੈਂਸ ਰੱਖਦੇ ਹੋ, ਸੈਲਫ ਕੇਅਰ ਕਰਦੇ ਹੋ, ਫਿਰ ਤਾਂ ਡਿਨਰ ਅਰਲੀ ਹੋਣਾ ਚਾਹੀਦਾ. ਇਹ ਨਹੀਂ ਕਿ ਆਪਾਂ ਕਿਸੇ ਨੂੰ ਕੰਸਲਟ ਕੀਤਾ ਸੀ ਤਾਂ ਆਪਾਂ ਡਿਨਰ ਅਰਲੀ ਕੀਤਾ. ਤੁਸੀਂ ਆਪਣੀ ਲਾਈਫ ਦੇ ਵਿੱਚ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਰੱਖੀ ਹੈ ਤਾਂ ਡਿਨਰ ਉਨਾ ਜਲਦੀ ਕਰੋ ਤਾਂ ਕਿ ਬੋਡੀ ਰਿਕਵਰ ਕਰਕੇ ਰਾਤੀ ਪੂਰੀ ਰਾਤ ਬੋਡੀ ਖਾਣ ਦਾ ਕੰਮ ਨਾ ਕਰੇ, ਰਾਤੀ ਬੋਡੀ ਰਿਪੇਅਰ ਦਾ ਕੰਮ ਕਰੇ. ਸਿਰਫ ਉਹ ਇੰਨਾ ਕੰਮ ਕਰੇ ਕਿ ਰਾਤੀ ਨੀਂਦ ਵਧੀਆ ਰਹੇ. ਸੌਣ ਤੋਂ 3-4 ਘੰਟੇ ਪਹਿਲਾਂ ਹੋਣਾ ਚਾਹੀਦਾ. ਬਟ ਐਜ਼ ਆਈ ਆਲਰੇਡੀ ਮੈਂਸ਼ਨ, ਕਈਆਂ ਦੇ ਕੇਸ 'ਚ ਪੋਸੀਬਿਲਿਟੀ ਨਹੀਂ ਹੁੰਦੀ, ਤਾਂ ਟਰਾਈ ਕਰੋ ਕਿ ਹੈਵੀ ਮੀਲਸ ਆਪਾਂ ਪਹਿਲਾਂ ਖਾ ਲਈਏ, ਰਾਤ ਦੇ ਟਾਈਮ 'ਤੇ ਜਿਹੜਾ ਉਨਾ ਹੋਏ ਜਿੱਦਾਂ ਕਿ ਤੁਸੀਂ ਕੰਮ ਕਰ ਸਕੋ. ਦੈਟ ਡਿਪੈਂਡਸ ਫਰੋਮ ਬੋਡੀ ਟੂ ਬੋਡੀ ਐਂਡ ਲਾਈਫ ਸਟਾਈਲ.
ਜਿਸ ਤਰ੍ਹਾਂ ਸ਼ਿਫਟ ਵਰਕ ਜਿਹੜੇ ਰਾਤ ਨੂੰ ਕੰਮ ਕਰਦੇ ਆ ਲੋਕੀ, ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਚੀਜ਼ ਨੂੰ ਫੋਲੋ ਕਰਨਾ. ਸਪੈਸ਼ਲੀ ਮੈਨੂੰ ਲੱਗਦਾ ਕਿ ਉਹਨਾਂ ਦਾ ਸਰਕੈਡੀਅਨ ਰਿਦਮ ਤਾਂ ਪਹਿਲਾਂ ਹੀ ਖਰਾਬ ਹੋ ਜਾਂਦਾ, ਕਿਉਂਕਿ ਇੱਕ ਸਟੱਡੀ ਕੀਤੀ ਸੀ ਕਿ ਜਿਹੜੇ ਲੋਕ ਸ਼ਿਫਟ ਵਰਕ ਕਰਦੇ ਆ ਜਾਂ ਨਾਈਟ ਸ਼ਿਫਟ ਕਰਦੇ ਆ, ਉਹਨਾਂ ਦੀ ਲੌਂਜੀਵਿਟੀ ਜਾਂ ਉਹਨਾਂ ਦੀ ਜਿਹੜੀ ਏਜ ਆ 20 ਸਾਲ ਨੋਰਮਲ ਲੋਕਾਂ ਨਾਲੋਂ ਘੱਟ ਹੋ ਗਈ.
ਬਿਲਕੁਲ.
ਉਹ ਤੁਹਾਨੂੰ ਕਿੱਦਾਂ ਲੱਗਦਾ ਕਿ ਸ਼ਿਫਟ ਵਰਕ ਵਾਲੇ ਲੋਕ ਡਾਇਟ ਨੂੰ ਕਿੱਦਾਂ ਮੇਨਟੇਨ ਕਰ ਸਕਦੇ?
ਯੈਸ, ਮੈਂ ਜਦੋਂ ਵੀ ਕੋਈ ਸ਼ਿਫਟ ਵਾਲਾ ਕੇਸ ਆਉਂਦਾ, ਮੈਂ ਉਹਨਾਂ ਨੂੰ ਹਮੇਸ਼ਾ ਇਹ ਸੁਜੈਸਟ ਕਰਦੀ ਹਾਂ ਕਿ ਜੇ ਤੁਹਾਨੂੰ ਅੱਗੇ ਓਪਰਚੁਨਿਟੀ ਮਿਲੇ ਤਾਂ ਹਮੇਸ਼ਾ ਡੇ ਸ਼ਿਫਟ ਲੈਣਾ, ਜੇ ਤੁਸੀਂ ਆਪਣੀ ਕੇਅਰ ਕਰਨਾ ਚਾਹੁੰਦੇ
ਹੋ. ਛੱਡ ਦਿਓ, ਮੈਂ ਤੁਹਾਨੂੰ
ਦੱਸਾਂ. ਹਾਂ, ਠੀਕ ਹੈ ਨਾ, ਜੋਬ ਅੱਗੇ ਜਾ ਕੇ, ਹਾਂ, ਚੇਂਜ ਕਰ ਸਕਦੇ ਹੋ. ਮਤਲਬ ਫਿਰ ਅੱਗੇ ਜਾ ਕੇ ਜਿਹੜੇ ਨਾਈਟ ਸ਼ਿਫਟ ਵਾਲਿਆਂ ਨੂੰ ਵੀ ਲੋਕ ਮਿਲਣੀ ਨਾ ਕਿ ਸਾਨੂੰ ਨਾਈਟ ਸ਼ਿਫਟ ਕੋਈ ਇੱਦਾਂ ਆਉਂਦੇ, ਤਾਂ ਉਹ ਸ਼ਾਇਦ ਕੋਈ ਇੱਦਾਂ ਦਾ ਰੂਟੀਨ ਚੇਂਜ ਹੋ ਜੇ ਕਿ ਮਤਲਬ ਹਰ ਇੱਕ ਨੂੰ ਨਾ ਹੈਲਥ ਬਾਰੇ ਜਦੋਂ ਇੰਪੋਰਟੈਂਸ ਸਮਝ ਆ ਜਾਏਗੀ ਤਾਂ ਓਬਵੀਅਸਲੀ ਕੰਮ ਕਰਨ ਦਾ ਤਰੀਕਾ ਉਹ ਇਨਵਾਇਰਮੈਂਟ ਹੀ ਚੇਂਜ ਹੋ ਜਾਏਗਾ, ਉਹ ਕਲਚਰ ਹੀ ਚੇਂਜ ਹੋ ਜਾਏਗਾ, ਜਿੱਥੇ ਲੋਕਾਂ ਨੂੰ ਪਤਾ ਹੋਏਗਾ ਕਿ ਰਾਤੀ ਕੰਮ ਕਰਾਉਣਾ ਕਿਸੇ ਬੰਦੇ ਤੋਂ ਲੇਬਰ ਲੈਣੀ, ਦੈਟ ਮੀਨਸ ਤੁਸੀਂ ਉਹਦੀ ਹੈਲਥ ਨਾਲ ਕੰਪਰੋਮਾਈਜ਼ ਕਰਵਾ ਰਹੇ ਹੋ, ਹੈ ਨਾ, ਉਹਨੂੰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ. ਤਾਂ ਇਹ ਕਲਚਰ ਕ੍ਰੀਏਟ ਕਰਨ ਦੀ ਗੱਲ ਹੈ ਕਿ ਤੁਸੀਂ ਪੂਰੀ ਇਨਵਾਇਰਮੈਂਟ ਕਿੱਦਾਂ ਦਾ ਪੂਰੇ ਵਰਲਡ 'ਚ ਕ੍ਰੀਏਟ ਕਰੋਗੇ ਕਿ ਪਤਾ ਹੋਏ ਕਿ ਇਹ ਟਾਈਮ ਪੀਰੀਅਡ ਅਸੀਂ ਕੰਮ ਕਰਨ ਦਾ ਅਤੇ ਇਸ ਟਾਈਮ ਪੀਰੀਅਡ 'ਚ ਹੋਏਗਾ ਅਤੇ ਰਾਤੀ ਸਾਨੂੰ ਨਹੀਂ ਕਰਨਾ ਚਾਹੀਦਾ. ਬਟ ਕਿਤੇ ਨਾ ਕਿਤੇ ਉਹ ਨਹੀਂ ਹੋ ਪਾਉਂਦਾ ਜਾਂ ਸਾਨੂੰ ਕਿਸੇ ਹੋਰ ਇੰਟਰਨੈਸ਼ਨਲੀ ਗੱਲ ਕਰਨੀ ਆ ਕੁਛ ਚੱਲੇਗਾ, ਤਾਂ ਉਹਦੇ ਵਿੱਚ ਇਹ ਨਹੀਂ ਕਿ ਆਪਾਂ ਕਹੀਏ ਕਿ ਬਹੁਤ ਰਿਸਟ੍ਰਿਕਸ਼ਨ ਲਗਾਉਣੀਆਂ. ਇਟਸ ਆਲ ਅਬਾਊਟ, ਸਪੋਜ਼ ਮੈਂ ਐਗਜ਼ਾਮਪਲ ਕਹਾਂ, 10 to 4 PM ਜੇ ਕਿਸੇ ਨੇ ਰਾਤੀ ਕੰਮ ਕਰਨਾ, 10 PM to 4 AM ਦਾ ਜੇ ਕਿਸੇ ਦਾ ਰੂਟੀਨ ਹੈਗਾ ਕਿ ਰਾਤੀ ਉਹ ਨਾਈਟ ਸ਼ਿਫਟ 'ਚ ਕੰਮ ਕਰ ਰਿਹਾ, ਤਾਂ ਕੀ ਹੋਏਗਾ, ਉਹ ਦਿਨੇ ਆ ਕੇ ਸੋਏਗਾ, ਠੀਕ ਹੈ, ਤਾਂ ਦਿਨ ਦੇ ਟਾਈਮ 'ਤੇ ਸੌਣ ਤੋਂ ਪਹਿਲਾਂ ਉਹਨੇ ਛੋਟਾ ਮੀਲ ਖਾ ਕੇ ਸੋਣਾ ਤਾਂ ਕਿ ਉਹਨੂੰ ਨੀਂਦ ਵਧੀਆ ਆਏ, ਠੀਕ ਹੈ, ਵਿਚ ਹੈਜ਼ ਅ ਗੁੱਡ ਅਮਾਊਂਟ ਆਫ ਮੈਗਨੀਸ਼ੀਅਮ, ਠੀਕ ਹੈ, ਜਿਵੇਂ ਉਹਨੇ ਆ ਕੇ ਆਪਣੇ ਕੰਮ ਤੋਂ ਵਾਪਸ ਆਇਆ, ਉਹਨੇ ਫਰੂਟ ਖਾਧਾ, ਉਹਨੇ ਕੋਈ ਕੈਸ਼ੂ ਨਟਸ ਖਾਧੇ ਅਤੇ ਉਹਨੇ ਕੋਈ ਪੰਪਕਿਨ ਸੀਡਸ ਖਾਧੇ ਅਤੇ ਬਾਅਦ 'ਚ ਥੋੜ੍ਹੀ 20-25 ਮਿੰਟ ਤੱਕ ਉਹ ਸੋ ਗਿਆ. ਦੈਟ ਮੀਨਸ ਉਹਨੇ ਮੈਗਨੀਸ਼ੀਅਮ ਵਿੱਚ ਖਾਧਾ ਤਾਂ ਕਿ ਰਾਤੀ ਬੋਡੀ ਨੇ ਅੱਛਾ ਰਿਪੇਅਰਿੰਗ ਮੋਡ ਕਰ ਲਿਆ. ਜਿਵੇਂ ਉੱਠਿਆ, ਉੱਠ ਕੇ ਆਪਣੇ ਪ੍ਰੋਪਰ ਮੀਲ ਖਾਧਾ ਕਿਉਂਕਿ ਉਹ ਇੱਕ ਟਾਈਮ ਸੀਗਾ, ਫਿਰ ਜਾਣ ਤੋਂ ਪਹਿਲਾਂ ਉਹਨੇ ਇੱਕ ਹੋਰ ਇੱਕ ਮੀਲ ਖਾਧਾ ਜਿਹਦੇ ਵਿੱਚ ਕੰਪਲੀਟ ਵੈਲ ਬੈਲੈਂਸ ਡਾਇਟ ਆ ਗਈ. ਮਤਲਬ ਪੂਰੇ ਦਿਨ ਦੇ ਵਿੱਚ ਤੁਸੀਂ ਨਰਿਸ਼ਮੈਂਟ ਕੰਪਲੀਟ ਕਰ ਲਈ. ਇਹ ਨਹੀਂ ਹੋਇਆ ਕਿ ਨਾਈਟ ਸ਼ਿਫਟ ਕਰਕੇ ਤੁਹਾਡੀ ਜਿਹੜੀ ਡਾਇਟ ਜਿਹੜੀ ਉਹ ਇੰਟਰਫੇਅਰ ਕਰ ਰਹੀ ਸੀ ਜਾਂ ਡਾਇਟ ਕੰਪਲੀਟ ਨਹੀਂ ਹੋ ਪਾ ਰਹੀ ਹੈ. ਇਟਸ ਆਲ ਅਬਾਊਟ ਪ੍ਰੋਰਟਾਈਜ਼ਿੰਗ ਯੋਰ ਸੈਲਫ ਐਂਡ ਹਾਊ ਯੂ ਆਰ ਮੈਨੇਜਿੰਗ ਯੋਰ ਰੂਟੀਨ, ਤਾਂ ਕਿ ਰਾਤ ਦੇ 10 PM ਤੋਂ ਲੈ ਕੇ 4 PM ਤੱਕ ਤੁਸੀਂ ਸਿਰਫ ਉਹ ਖਾਓਗੇ ਜੋ ਤੁਹਾਨੂੰ ਕੰਮ ਕਰਨ ਵਿੱਚ ਹੈਲਪ ਕਰ ਸਕੇ, ਬਟ ਨੋਟ ਕੈਫੀਨ. ਇਹ ਨਹੀਂ ਕਿ ਚਾਹ ਪੀਤੀ ਜਾਂ ਕੌਫੀ ਪੀਤੀ ਤਾਂ ਆਪਾਂ ਕੰਮ ਕਰ ਰਹੇ ਹਾਂ. ਸੋ ਯੂ ਕੈਨ ਹੈਵ ਅਦਰ ਕਾਇੰਡ ਆਫ ਥਿੰਗਸ ਲਾਈਕ ਤੁਸੀਂ ਪਪਾਇਆ ਖਾ ਲਓ, ਜਾਂ ਯੂ ਕੈਨ ਹੈਵ ਕੈਮੋਮਾਈਲ ਟੀ ਹੋ ਗਈ, ਜੈਸਮਿਨ ਟੀ ਹੋ ਗਈ, ਜਾਂ ਕੋਈ ਹਰਬਲ ਡਰਿੰਕ ਲੈ ਲਿਆ ਤਾਂ ਕਿ ਕੰਮ ਕਰ ਰਹੇ ਹਾਂ ਆਪਾਂ ਨਾਲ ਨਾਲ. ਲੇਕਿਨ ਕੋਈ ਹੈਵੀ ਮੀਲਸ ਨਹੀਂ ਖਾਣੇ ਕਿ ਆਪਾਂ ਕੰਮ ਕਰਨਾ ਅਤੇ ਨਾਲ ਨਾਲ ਆਪਾਂ ਹੈਵੀ ਮੀਲਸ ਖਾਈਏ, ਕਿਉਂਕਿ ਤੁਸੀਂ ਹੈਵੀ ਮੀਲਸ ਆਲਰੇਡੀ ਖਾ ਚੁੱਕੇ ਹੋ, ਤੁਸੀਂ ਦਿਨੇ ਕਰਕੇ ਆਇਓ ਕੰਮ ਸਭ.
ਰਾਤ ਨੂੰ ਕੰਮ ਕਰਨ ਵਾਲੇ ਮੋਸਟਲੀ ਕੌਫੀ ਜ਼ਰੂਰ ਪੀਂਦੇ.
ਹਾਂ, ਉਹੀ ਚੀਜ਼ ਮੈਂ ਤਾਂ ਹੀ ਹਾਈਲਾਈਟ ਕੀਤਾ. ਹਾਂ, ਹਾਈਲਾਈਟ ਕੀਤਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ. ਹਾਂ, ਕਦੀ ਕਦਾਈ ਹੋਣਾ ਇਜ਼ ਨੋਟ ਬੈਡ, ਲੇਕਿਨ ਐਜ਼ ਅ ਕੌਫੀ ਨੂੰ ਸਟਿਮੂਲੇਟਰ ਦਾ ਕੰਮ ਕਰਨਾ ਜਾਂ ਉਹਦੇ ਉੱਤੇ ਡਿਪੈਂਡੈਂਟ ਹੋ ਜਾਣਾ ਕਿ ਮੈਂ ਕੌਫੀ ਤੋਂ ਬਿਨਾਂ ਤਾਂ ਕੰਮ ਹੀ ਨਹੀਂ ਕਰ ਸਕਦਾ. ਮਤਲਬ ਕੌਫੀ ਤੁਹਾਨੂੰ ਕੰਟਰੋਲ ਕਰ ਰਹੀ ਹੈ, ਤੁਸੀਂ ਕੌਫੀ ਨੂੰ ਨਹੀਂ ਕੰਟਰੋਲ ਕਰ ਰਹੇ.
ਪਰ ਮੈਨੂੰ ਇਹ ਜ਼ਰੂਰ ਲੱਗ ਰਿਹਾ ਵੀ ਜਿਵੇਂ ਜਿਵੇਂ ਨਾ ਵਰਲਡ ਦੀ ਨਾ ਹਰੇਕ ਚੀਜ਼ ਦੀ ਸਪੀਡ ਵਧੀ ਜਾਂਦੀ ਆ, ਹਰੇਕ ਚੀਜ਼ ਸਪੀਡ ਦੇ ਹਿਸਾਬ ਨਾਲ ਚੱਲ ਰਹੀ ਆ. ਫੂਡ ਵੀ ਸਪੀਡ ਦੇ ਹਿਸਾਬ ਨਾਲ ਹੀ ਚੱਲ ਰਿਹਾ, ਮਾਈਕ੍ਰੋਵੇਵ ਕਰ ਲਓ ਛੇਤੀ, ਹੈ ਨਾ, ਫਾਸਟ ਚਾਹੀਦਾ. ਉੱਦਾਂ ਜਿਵੇਂ ਜਿਵੇਂ ਮਤਲਬ ਡਿਮਾਂਡ ਵਧੀ ਜਾਂਦੀ ਆ, ਉੱਦਾਂ ਹੀ ਕੰਪਨੀਜ਼ ਕਹਿੰਦੀਆਂ ਨੇ ਆਪਾਂ ਰਾਤ ਨੂੰ ਵੀ ਹੁਣ ਸ਼ਿਫਟ ਸ਼ੁਰੂ ਕਰੋ. ਸੋ ਉਹ ਚੀਜ਼ਾਂ, ਪਰ ਇਹ ਆ ਵੀ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦਾ ਮਾਈਂਡਸੈਟ ਸਿਰਫ ਉਹ ਜ਼ਿਆਦਾ ਰੈਵਨਿਊ ਇਨਕਰੀਜ਼ ਕਰਨੀ ਆ, ਪਰ ਲੋਕਾਂ 'ਤੇ ਕੀ ਇਫੈਕਟ ਪੈ ਰਿਹਾ ਮੈਨੂੰ ਲੱਗਦਾ ਨਹੀਂ ਉਹ ਸੋਚ ਰਹੇ.
ਬਿਲਕੁਲ ਉਹੀ ਚੀਜ਼ ਹੈ ਵੀ ਉਨੀ ਹੈਲਥ ਸਾਡੀ ਜਿਹੜੀ ਆ ਕੰਪਰੋਮਾਈਜ਼ ਹੋ ਰਹੀ ਹੈ ਅਤੇ ਉਨਾ ਹੀ ਸਾਡਾ ਕਿ ਮੈਂ ਕਹਾਂਗੀ ਜੀਵਨ ਸ਼ੈਲੀ ਉੱਦਾਂ ਹੀ ਚੇਂਜ ਹੋਈ ਜਾ ਰਹੀ ਹੈ. ਸਭ ਤੋਂ ਵੱਡੀ ਗਲਤ ਇਹੀ ਹੈ. ਉਹ ਇਹ ਮੈਂ ਇਹ ਕਹਾਂਗੀ ਕਿ ਜਦੋਂ ਤੱਕ ਲੋਕਾਂ ਦੇ ਅੰਦਰ ਉਹ ਮਾਈਂਡਸੈਟ ਆਏਗਾ ਨਹੀਂ ਨਾ, ਤੁਸੀਂ ਇਹ ਕਿਸੇ ਐਸੀ ਚੀਜ਼ ਹੈ ਜਿਹਨੂੰ ਆਪਾਂ ਕਿਸੇ ਨੂੰ ਕਹਿ ਕਹਿ ਕੇ ਨਹੀਂ ਚੇਂਜ ਕਰਾ ਸਕਦੇ. ਇਹ ਇੱਕ ਇਨਰ ਇੰਸਟਿੰਕਟ ਹੈ ਕਿ ਜਦੋਂ ਕਿਸੇ ਨੂੰ ਇਨਰ
ਜਦੋਂ ਥੋੜਾ ਝਟਕਾ ਲੱਗਦਾ ਨਾ ਜ਼ਿੰਦਗੀ ਦੇ ਵੇਰ ਹੀ ਰੀਅਲਾਈਜ਼ ਹੁੰਦਾ
ਬਿਲਕੁਲ
ਉਹਨਾਂ ਟਾਈਮ ਜਿੰਨਾ ਮਰਜ਼ੀ ਇਹਨਾਂ ਨੂੰ ਸਮਝਾਈ ਚੱਲੋ
ਕੁਛ ਨਹੀਂ ਹੋਣਾ
ਅੱਛਾ ਅੱਛਾ ਠੀਕ
ਯੈਸ ਯੈਸ ਇਹੀ ਚੀਜ਼
ਸਹੀ ਗੱਲ ਕਹੀ
ਉਹ ਜਦੋਂ ਟੈਸਟ ਰਿਪੋਰਟਸ ਆਉਂਦੀਆਂ ਨਾ ਕੋਲੇਸਟ੍ਰੋਲ ਵੱਧ ਕੇ ਆ ਗਿਆ ਫੈਟੀ ਲੀਵਰ ਆ ਗਿਆ ਸਭ ਚੀਜ਼ ਤਾਂ ਰੀਅਲਾਈਜ਼ੇਸ਼ਨ ਹੁੰਦੀ ਫਿਰ ਨੌਕ ਹੁੰਦਾ ਕਿ ਹੁਣ ਕੀ ਕਰੀਏ ਬਟ ਇਹ ਦੇ ਆਰ ਦ ਡਿਫਰੈਂਟ ਸਟੇਜਿਸ ਆਫ ਰੀਅਲਾਈਜ਼ੇਸ਼ਨ ਪਹਿਲੀ ਰੀਅਲਾਈਜ਼ੇਸ਼ਨ ਹੁੰਦੀ ਕਿ ਪਹਿਲੇ ਲੈਵਲ 'ਤੇ ਹੀ ਕਿਸੇ ਨੇ ਰੀਅਲਾਈਜ਼ ਕੀਤਾ ਅਤੇ ਇਮੀਡੀਏਟਲੀ ਕੰਟੈਕਟ ਕਰ ਲਿਆ ਜੀ ਦੱਸੋ ਜੀ ਹੁਣ ਮੈਂ ਕੀ ਕਰਾਂ ਕੀ ਹੁੰਦਾ ਕਿ ਉਹ ਵੀ ਦੇਖ ਕੇ ਹੀ ਕਈ ਹੁੰਦਾ ਕਿ ਦੇਖ ਲਿਆ ਜੀ ਫੈਟੀ ਲੀਵਰ ਹੋ ਚੁੱਕਿਆ ਫਿਰ ਵੀ ਲਾਈਫ 'ਚ ਆਪਾਂ ਧਿਆਨ ਨਹੀਂ ਦਿੱਤਾ ਕਿ ਕੰਮ ਜ਼ਿਆਦਾ ਇੰਪੋਰਟੈਂਟ ਹੈਗਾ ਆਹ ਕਰੀ ਜੋ ਕਰੋ ਫਿਰ ਉਹ ਵੱਧਦੇ 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 ਕੰਮ ਲਾਸਟ ਸਟੇਜ ਤੱਕ ਆ ਜਾਂਦਾ ਫਿਰ ਜਦੋਂ ਤੱਕ ਉਹ ਪਹੁੰਚਦੇ ਉਦੋਂ ਤੱਕ ਫਿਰ ਕੁਛ ਕਰ ਹੀ ਨਹੀਂ ਸਕਦਾ ਬੰਦਾ ਰੀਅਲਾਈਜ਼ੇਸ਼ਨ ਦੀ ਪਹਿਲੀ ਸਟੇਜ 'ਤੇ ਤੁਸੀਂ ਕੰਟੈਕਟ ਕੀਤਾ ਜਾਂ ਤੁਸੀਂ ਐਕਸਪਰਟ ਹੈਲਪ ਦਿੱਤੀ ਤਾਂ ਉਹ ਜ਼ਿਆਦਾ ਹੈਲਪ ਕਰੇਗੀ ਐਜ਼ ਕੰਪੇਅਰ ਟੂ ਦ ਥਰਡ ਸਟੇਜ
ਮੈਨੂੰ ਇਹ ਲੱਗਦਾ ਹੁੰਦਾ ਕਿ ਆਪਣੇ ਜ਼ਿੰਦਗੀ ਨਾ ਇੰਨੀ ਲੰਬੀ ਨਹੀਂ ਹੈਗੀ ਕਿ ਤੁਸੀਂ ਹਰ ਇੱਕ ਚੀਜ਼ ਟਰਾਈ ਕਰਕੇ ਸਿੱਖ ਲਓ
ਯੈਸ ਯੈਸ
ਸੋ ਕਈ ਜਗ੍ਹਾ ਤੁਹਾਨੂੰ ਦੂਜਿਆਂ ਤੋਂ ਸਿੱਖ ਲਓ ਬੁੱਕਸ ਪੜ੍ਹ ਲਓ ਕਿਸੇ ਤੋਂ ਅਗਰ ਇੰਸਪਾਇਰ ਹੋ ਸਕਦੇ ਉਹਨਾਂ ਦੇ ਜੋ ਗਲਤੀਆਂ ਹੋਈਆਂ ਨੇ ਉਹਨਾਂ ਤੋਂ ਸਿੱਖ ਸਕਦੇ
ਹੋ
ਤਾਂ ਤੁਹਾਡਾ ਜ਼ਿੰਦਗੀ ਦਾ ਬਹੁਤ ਟਾਈਮ ਸੇਵ ਹੋ ਜੂ ਥੋੜ੍ਹਾ ਇਫੈਕਟਿਵਲੀ ਜੀ ਸਕੋਗੇ ਸੋ ਉਹਦੇ ਵਿੱਚ ਕਈ ਵਾਰੀ ਜ਼ਿਆਦਾਤਰ ਤਾਂ ਕਈ ਵਾਰੀ ਚਲੋ ਕਈ ਲੋਕ ਥੋੜ੍ਹੇ ਸਟੂਪਿਡ ਹੁੰਦੇ ਨੇ ਉਹ ਕਹਿੰਦੇ ਲੈ ਉਹੀ ਬੋਲੀ ਜਾਂਦੇ ਜਾਂ ਕਿਤੇ ਈਗੋ ਦੀ ਪ੍ਰੋਬਲਮ ਆ ਜਾਂਦੀ
ਹੈ
ਫਿਰ ਉਹਨਾਂ ਨੂੰ ਐਂਦਾ ਮੈਨੂੰ ਜ਼ਿਆਦਾ ਪਤਾ ਜਾਂ ਐਂ ਜ਼ਿੰਦਗੀ ਜੀਣੀ ਚਾਹੀਦੀ ਸੋ ਥੋੜ੍ਹਾ ਅਗਰ ਓਪਨ ਮਾਈਂਡਡ ਰਹਾਂਗੇ ਆਪਾਂ ਸੋ ਕਿਤੇ ਨਾ ਕਿਤੇ ਸਿੱਖਦੇ ਰਹਾਂਗੇ ਉਨਾ ਹੀ ਆਪਣੀ ਲਾਈਫ ਬੈਟਰ ਹੁੰਦੀ ਜਾਊਗੀ
ਇਹ ਐਕਸਪੀਰੀਅੰਸ ਦੀ ਗੱਲ ਹੈ ਹੌਲੀ ਹੌਲੀ ਕਰਕੇ ਐਕਸਪੀਰੀਅੰਸ ਗੇਨ ਕਰਨਾ ਹਨਾ
ਉਹ ਤਾਂ ਹੈ ਬਿਲਕੁਲ ਅੱਜ ਕੱਲ ਫਾਸਟਿੰਗ ਦਾ ਵੀ ਬਹੁਤ ਜ਼ਮਾਨਾ ਚੱਲ ਰਿਹਾ ਲਾਈਕ ਇੰਟਰਮੀਡੀਅਟ ਫਾਸਟਿੰਗ ਜਾਂ ਪਤਾ ਨਹੀਂ 16-8 ਆਵਰਸ ਜਾਂ ਇਦਾਂ ਦਾ ਕੁਝ ਮੈਂ ਤਾਂ ਕਰਦਾ ਨਹੀਂ ਸੋ ਮੈਨੂੰ ਡੀਟੇਲ ਚ ਨਹੀਂ ਪਤਾ
ਮੈਂ ਸੌਣ ਵੇਲੇ ਕਰ ਲੈਂਦਾ ਹਾਂ
ਦੈਟਸ ਵਾਟ ਐਗਜ਼ੈਕਟਲੀ ਫਾਸਟਿੰਗ
8 ਘੰਟੇ ਸੌਣ ਵੇਲੇ ਕਰਦੇ ਆ
ਫਾਸਟਿੰਗ ਤਾਂ ਹੀ ਹੈ ਮੈਂ
ਐਜ਼ ਅ ਡਾਈਟੀਸ਼ੀਅਨ ਤੁਸੀਂ ਕਿਦਾਂ ਦੇਖਦੇ ਹੋ ਫਾਸਟਿੰਗ ਕਿਉਂਕਿ ਫੂਡ ਤੋਂ ਸਾਨੂੰ ਨਿਊਟ੍ਰੀਐਂਟਸ ਮਿਲਦੇ ਆ ਐਂਡ ਤੁਸੀਂ ਜਿੱਦਾਂ ਕਿਹਾ ਕਿ ਫੂਡ ਇਜ਼ ਇੰਪੋਰਟੈਂਟ
ਯੈਸ
ਤੇ ਤੁਹਾਨੂੰ ਕੀ ਲੱਗਦਾ ਕਿ ਭੁੱਖੇ ਰਹਿਣ ਨਾਲ ਸਾਨੂੰ ਕੁਛ ਫਾਇਦਾ ਹੁੰਦਾ
ਫਾਸਟਿੰਗ ਦਾ ਪਹਿਲਾਂ ਕਰੈਕਟ ਟਰਮ ਆਪਾਂ ਲੈ ਕੇ ਚੱਲਦੇ ਹਾਂ ਫਾਸਟਿੰਗ ਜਿਵੇਂ ਇਹਨਾਂ ਨੇ ਕਿਹਾ ਨਾ ਕਿ ਆਪਾਂ ਰਾਤੀ ਭੁੱਖੇ ਰਹਿ ਲੈਂਦੇ ਹਾਂ ਦੈਟ ਇਜ਼ ਵੋਟ ਦਾ ਕਰੈਕਟ ਫਾਸਟਿੰਗ ਇਜ਼ ਆਲ ਅਬਾਊਟ ਠੀਕ ਹੈ ਮਤਲਬ ਜਦੋਂ ਆਪਾਂ ਬੋਡੀ ਨੂੰ ਇੱਕ ਟਾਈਮ ਵਿੰਡੋ 'ਚ ਖਵਾਤਾ ਜਿਵੇਂ ਆਪਾਂ ਸਰਕੇਡੀਅਮ ਰਿਦਮ ਦੀ ਗੱਲ ਕੀਤੀ ਸੀਗੀ ਸੋ ਉਸ ਵਿੰਡੋ 'ਚ ਜੇ ਖਾ ਕੇ ਬਾਅਦ 'ਚ ਆਪਾਂ ਬੋਡੀ ਨੂੰ ਫਾਸਟਿੰਗ ਮੋਡ 'ਤੇ ਰੱਖਿਆ ਦੈਟ ਮੀਨਸ ਬੋਡੀ ਨੂੰ ਆਪਾਂ ਗੱਡੀ ਨੂੰ ਪਾਰਕਿੰਗ 'ਤੇ ਲਗਾਤਾ ਕਿ ਜਿਹੜੀ ਗੱਡੀ ਠੰਡੀ ਹੋ ਜਾਏ ਇੰਜਨ ਜਿਹੜਾ ਉਹਦਾ ਠੰਡਾ ਹੋ ਜਾਏਗਾ ਅਤੇ ਸਵੇਰ ਲਈ ਗੱਡੀ ਦੁਬਾਰਾ ਰੈਡੀ ਹੋਗੀ ਠੀਕ ਹੈ ਸੋ ਦੈਟ ਇਜ਼ ਅ ਕਰੈਕਟ ਵੇ ਆਫ ਡੂਇੰਗ ਫਾਸਟਿੰਗ ਕਿ ਆਪਾਂ ਸਵੇਰ ਤੋਂ ਲੈ ਕੇ ਸਵੇਰ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖਾਧਾ ਅਤੇ 7 PM to 7 AM ਤੱਕ ਬੋਡੀ ਨੂੰ ਰਿਪੇਅਰ ਕਰਨ ਲਈ ਰੱਖਤਾ ਉਹ ਫਾਸਟਿੰਗ ਬਿਲਕੁਲ ਰਿਕੁਆਇਰਡ ਹੈ ਅਤੇ ਉਹ ਕਰਨੀ ਵੀ ਚਾਹੀਦੀ ਹੈ ਠੀਕ ਹੈ ਇੱਕ ਹੁੰਦਾ ਜਿਹੜੀ ਅੱਜ ਕੱਲ੍ਹ ਦਾ ਟਰਮ ਹੈ ਇੰਟਰਮੀਡੈਂਟ ਫਾਸਟਿੰਗ ਸੋ ਇੰਟਰਮੀਡੈਂਟ ਫਾਸਟਿੰਗ ਜਿਹੜੀ ਹੈ ਉਹ ਇੰਡੀਅਨ ਡਾਇਟ ਰੂਟੀਨ ਜਾਂ ਕੋਈ ਵੀ ਇੰਡੀਵਿਜੁਅਲ ਜਿਹੜਾ ਡਿਸਿਪਲਿਨ ਰੱਖੇਗਾ ਨਾ ਉਹ ਕਰ ਰਿਹਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੀ ਵਿੰਡੋ ਕੀ ਹੈ ਖਾਣ ਦੀ ਠੀਕ ਹੈ ਆਲਰੇਡੀ ਉਹ ਚੱਲ ਰਹੀ ਹੈ ਬਟ ਅੱਜ ਕੱਲ੍ਹ ਦੇ ਕੀ ਹੋ ਗਿਆ ਆਪਾਂ ਇਹਨੂੰ ਇਸ ਟਰਮ ਨੂੰ ਕੀ ਕਰ ਲਿਆ ਕਿ ਆਪਾਂ ਇਹਨੂੰ ਐਕਸਟੈਂਡ ਕਰ ਰਹੇ ਹਾਂ ਕਿ 13 ਘੰਟੇ ਨਾ ਖਾਓ ਜੀ 14 ਘੰਟੇ 15 ਘੰਟੇ 16-17-18 ਘੰਟੇ ਹੁਣ ਇਹ ਕਿਉਂ ਹੋ ਰਿਹਾ ਕਿਉਂਕਿ ਆਪਾਂ ਅੰਦਰ ਜਿਹੜੀ ਬੋਡੀ ਦੇ ਨਾ ਬਹੁਤ ਸਾਰੀ ਟੋਕਸਿਟੀ ਕਲੈਕਟ ਕਰ ਲਈ ਹੈ ਇੰਨੀ ਜ਼ਿਆਦਾ ਕਲੈਕਟ ਹੋ ਚੁੱਕੀ ਹੈ ਕਿ ਬੋਡੀ ਨੂੰ ਰਿਲੈਕਸੇਸ਼ਨ ਚਾਹੀਦੀ ਕਿ ਜਦੋਂ ਤੱਕ ਭੁੱਖ ਨਹੀਂ ਲੱਗੀ ਹੈ ਤਾਂ ਨਾ ਖਾਓ ਅਨਨੈਸੈਸਰੀ ਕਿਉਂ ਬੋਡੀ ਨੂੰ ਬਾਰ ਬਾਰ ਫੀਡ ਕਰੀ ਜਾ ਰਹੇ ਹੋ ਜੇ ਤੁਹਾਡੀ ਬਕਟ ਆਲਰੇਡੀ ਫੁੱਲ ਹੈ ਉਹਦੇ ਉੱਤੇ ਫਿਰ ਪਾਣੀ ਪਾਈ ਜਾ ਰਹੇ ਹੋ ਤਾਂ ਪਾਣੀ ਤਾਂ ਬਾਹਰ ਹੀ ਆ ਜਾਣਾ ਤੋ ਇਸ ਲਈ ਕਿਸੇ ਟਾਈਮ ਵਿੰਡੋ ਲਈ ਤੁਹਾਨੂੰ ਜੇ ਕਿਤੇ ਲੱਗੇ ਦੇਰ ਆਰ ਸਰਟਨ ਕੇਸ ਜਿੱਥੇ ਹੁੰਦਾ ਕਿ ਕੁਛ ਐਸੇ ਸਪੈਸੀਫਿਕ ਡੇ ਰੱਖੋ ਜੇ ਤੁਹਾਨੂੰ ਸਵੇਰੇ ਨਹੀਂ ਲੋੜ ਹੈ ਖਾਣ ਦੀ ਤਾਂ ਉਨੀ ਦੇਰ ਤੱਕ ਨਾ ਖਾਓ ਪਰ ਜਦੋਂ ਵੀ ਫਾਸਟ ਨੂੰ ਬ੍ਰੇਕ ਕਰੋ ਤਾਂ ਐਂਟੀਆਕਸੀਡੈਂਟ ਨਾਲ ਬ੍ਰੇਕ ਕਰੋ ਕਿ ਫਰੂਟਸ ਨਾਲ ਵੈਜੀਜ਼ ਨਾਲ ਜਾਂ ਨਟਸ ਨਾਲ ਸੀਡਸ ਨਾਲ ਉਹਨੂੰ ਬ੍ਰੇਕ ਕਰੋ ਇਹ ਨਹੀਂ ਕਿ ਫਾਸਟ ਆਪਾਂ ਬ੍ਰੇਕ ਕੀਤਾ ਤਾਂ ਇਮੀਡੀਏਟਲੀ ਆਪਾਂ ਚਾਹ ਪੀ ਲਈ ਜਾਂ ਫਿਰ ਆਪਾਂ ਇੱਕਦਮ ਬ੍ਰੇਕਫਾਸਟ ਖਾ ਲਿਆ ਦੈਟਸ ਨੋਟ ਕਰੈਕਟ ਫਾਸਟਿੰਗ ਸੋ ਇੰਟਰਮੀਡੈਂਟ ਫਾਸਟਿੰਗ ਕਿਸੇ ਪੇਸ 'ਤੇ ਉਹ ਹੈਲਪ ਕਰਦੀ ਹੈ ਕਈ ਲੋਕਾਂ ਨੂੰ ਉਹ ਕਸਟਮਾਈਜ਼ਡ ਮੂਡ 'ਤੇ ਆਪਾਂ ਲੈ ਕੇ ਚੱਲੀਏ ਜਾਂ ਪਰਸਨਲ ਲੈਵਲ 'ਤੇ ਚੱਲੀਏ ਉਹ ਲੋਕਾਂ ਨੂੰ ਹੈਲਪ ਕਰਦੀ ਹੈ ਕਈ ਲੋਕ ਕਹਿੰਦੇ ਕਿ ਵੇਟ ਲੀਜੀਏ ਆਪਾਂ ਇੰਟਰਮੀਡੈਂਟ ਫਾਸਟਿੰਗ ਕਰ ਰਹੇ ਹਾਂ ਉਹ ਨਹੀਂ ਵਰਕ ਕਰਦਾ ਕਿਉਂਕਿ ਤੁਹਾਡੀ ਇੰਟੈਂਸ਼ਨ ਹੀ ਠੀਕ ਤੁਸੀਂ ਸਿਰਫ ਉਹ ਕਰਨਾ ਚਾਹੁੰਦੇ ਹੋ ਜੋ ਸਟਾਵ ਕਰਕੇ ਆਪਣੀ ਬੋਡੀ ਦੇ ਮਸਲ ਟਿਸ਼ੂ ਮਾਸ ਨੂੰ ਜਾਂ ਤਾਂ ਬ੍ਰੇਕ ਕਰੋਗੇ ਜਾਂ ਬੋਡੀ ਨੂੰ ਸਟਾਵਿੰਗ ਮੂਡ ਅਤੇ ਨਰਿਸ਼ਮੈਂਟ ਨੂੰ ਘੱਟ ਕਰ ਦੋਗੇ ਸੋ ਕਰੈਕਟ ਵੇ ਆਫ ਇੰਟਰਮੀਡੈਂਟ ਫਾਸਟਿੰਗ ਮਤਲਬ ਕਨੈਕਸ਼ਨ ਬਿਟਵੀਨ ਯੋਰ ਮਾਇੰਡ ਐਂਡ ਬੋਡੀ ਐਂਡ ਸੋਲ ਵੈਨ ਯੂ ਹੈਵ ਦੈਟ ਗੁੱਡ ਕਨੈਕਸ਼ਨ ਦੈਟ ਮੀਨਸ ਉਹ ਫਾਸਟਿੰਗ ਤੁਹਾਡੇ ਉੱਤੇ ਵਰਕ
ਜੇ ਤੁਸੀਂ ਲਾਈਫ ਸਟਾਈਲ ਬਣਾਉਣਾ ਚਾਹੁੰਦੇ
ਹੋ ਬਿਲਕੁਲ ਲਾਈਫ ਸਟਾਈਲ ਬਣਾਉਣਾ ਚਾਹੁੰਦੇ ਹੋ ਐਂਡ ਦੇਰ ਆਰ ਸਰਟਨ ਡੇਜ਼ ਵੈਨ ਯੂ ਡੂ ਸਰਟਨ ਕਾਈਂਡ ਆਫ ਇੰਟਰਮੀਡੈਂਟ ਫਾਸਟਿੰਗ ਫੋਰ ਐਗਜ਼ਾਮਪਲ ਤੁਸੀਂ 5 ਦਿਨ ਵਰਕਿੰਗ ਹੋ ਉਸ ਦਿਨ ਤੁਸੀਂ ਸਵੇਰੇ ਬ੍ਰੇਕਫਾਸਟ ਕਰਕੇ ਜਾਣਾ ਲੇਕਿਨ ਸੈਟਰਡੇ ਸੰਡੇ ਤੁਸੀਂ ਘਰ ਹੋ ਤਾਂ ਤੁਹਾਨੂੰ ਭੁੱਖ ਵੀ ਨਹੀਂ ਲੱਗੀ ਤੁਸੀਂ ਲੇਟ ਉੱਠੇ ਹੋ ਦੈਟ ਮੀਨਸ ਉਹ ਤੁਹਾਡੀ ਫਾਸਟਿੰਗ ਹੋ ਗਈ ਤੁਸੀਂ ਉਹਨੂੰ ਲੇਟ ਸਟਾਰਟ ਕੀਤਾ ਆਪਣੇ ਦਿਨ ਰੂਟੀਨ ਨੂੰ ਰਾਤੀ 9 ਵਜੇ ਖਾਧਾ ਸੀ ਰਾਤੀ 7 ਵਜੇ ਖਾਧਾ ਸੀ ਸਵੇਰੇ ਤੁਸੀਂ 11 ਵਜੇ ਖਾ ਰਹੋ ਉਹ ਇੰਟਰਮੀਡੈਂਟ ਫਾਸਟਿੰਗ ਹੋ ਗਈ ਤਾਂ 2 ਦਿਨ ਤੁਸੀਂ ਉਹ ਫਾਸਟਿੰਗ ਮੋਡ 'ਤੇ ਆ ਗਏ
ਸਹੀ ਗੱਲ ਹੈ ਨਾ ਬਾਕੀ ਮੈਨੂੰ ਇਹ ਲੱਗਦਾ ਇੱਕ ਜ਼ਰੂਰ ਫਾਇਦਾ ਹੈਗਾ ਇਹ ਸਜ਼ਾ ਦਾ
ਸਜ਼ਾ
ਕਈ ਵਾਰੀ ਆਪਣਾ ਸਕੈਜੂਲ ਚੇਂਜ ਹੋ ਗਿਆ ਹੁੰਦਾ, ਪਹਿਲਾਂ ਆਪਾਂ ਜ਼ਿਆਦਾ ਵਾਕਿੰਗ ਵਾਲੀ ਜੋਬ ਹੁੰਦੀ ਆ ਆਪਣੀ, ਹੈ ਨਾ, ਡਿਊਰਿੰਗ ਦ ਡੇ ਆਪਾਂ ਜ਼ਿਆਦਾ ਸਟੈਪਸ ਲੈ ਰਹੇ ਹੁੰਦੇ ਹਾਂ, ਅਤੇ ਫਿਰ ਆਪਣੀ ਜੋਬ ਮੰਨ ਲਓ ਆਪਾਂ ਜ਼ਿਆਦਾ ਬੈਠਣ ਲੱਗ ਗਏ, ਅਤੇ ਫਿਰ ਆਪਾਂ ਨੂੰ ਆਪਾਂ ਫਿਰ ਵੀ ਉਹੀ ਡਾਇਟ ਫੋਲੋ ਕਰੀ ਜਾਂਦੇ ਜਿਹੜੀ ਪਹਿਲਾਂ ਖਾ ਰਹੇ
ਹੁੰਦੇ,
ਵੀ ਓਨਾ ਹੀ ਖਾਣਾ ਆਪਾਂ ਤਾਂ, ਕਿਉਂਕਿ ਮੈਂ ਸਾਈਜ਼ ਗੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਜੋ ਵੀ ਮੇਰੇ ਕੋਲ ਨੇ, ਪਰ ਆਪਾਂ ਇਹ ਨਹੀਂ ਰਿਅਲਾਈਜ਼ ਕਰਦੇ ਵੀ ਆਪਾਂ એનર્ਜੀ ਵੀ ਹੁਣ ਕੰਜ਼ੂਮ ਕਰਕੇ ਕਰਦੇ ਹਾਂ।
ਬਿਲਕੁਲ ਬਿਲਕੁਲ, ਸੈਡੈਂਟਰੀ ਲਾਈਫ ਸਟਾਈਲ ਦੇ ਵਿੱਚ ਤਾਂ ਡੈਫੀਨਿਟਲੀ ਰਿਕੁਆਇਰਮੈਂਟ ਆਫ ਯੋਰ ਬਾਡੀ ਵਿਲ ਬੀ ਟੋਟਲੀ ਡਿਫਰੈਂਟ ਐਸ ਕੰਪੇਅਰ ਟੂ ਜਿਹੜਾ ਬੰਦਾ ਫਿਜ਼ੀਕਲੀ ਐਕਟਿਵ ਹੋਏਗਾ। ਇਸ ਲਈ ਸੈਡੈਂਟਰੀ ਲਾਈਫ ਸਟਾਈਲ ਦੇ ਵਿੱਚ ਤੁਹਾਡੀ ਰਿਕੁਆਇਰਮੈਂਟ ਹੈ ਕਿ ਤੁਸੀਂ ਹਰ ਇੱਕ ਘੰਟੇ ਬਾਅਦ ਆਪਣੀ ਮੂਵਮੈਂਟ ਰੱਖੋ। ਜੇ ਇੱਕ ਘੰਟਾ ਹੋ ਗਿਆ ਤੁਹਾਨੂੰ ਬੈਠੇ ਦੂੰ, ਤੁਹਾਡੀ ਤੁਹਾਨੂੰ ਅੱਜ ਕੱਲ੍ਹ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਨੋਟੀਫਿਕੇਸ਼ਨ ਲਗਾ ਲਓ ਫੋਨ 'ਤੇ, ਘੰਟਾ ਹੋ ਗਿਆ ਤਾਂ ਤੁਹਾਨੂੰ ਪੋਪਅਪ ਆਏ ਕਿ ਚਲੋ ਜੀ ਮੂਵ ਕਰੋ, ਠੀਕ ਹੈ, ਯੂ ਨੀਡ ਟੂ ਬੀ ਐਕਟਿਵ। ਤਾਂ ਤੁਹਾਡੀ ਬੋਡੀ ਜਿਹੜੀ ਉਹ ਮੂਵਮੈਂਟ ਕਰਨੀ ਜ਼ਰੂਰੀ ਹੈ, ਤੁਹਾਡੀ ਰਿਕੁਆਇਰਮੈਂਟ ਹੈਗੀ ਹੈ। ਐਂਡ ਸੈਡੈਂਟਰੀ ਲਾਈਫ ਸਟਾਈਲ ਦੇ ਵਿੱਚ ਤੁਹਾਡਾ 30 minutes ਆਫ ਐਕਟੀਵਿਟੀ ਦੈਟ ਇਜ਼ ਮੈਂਡੇਟਰੀ, ਕਿ ਸਵੇਰੇ ਉੱਠ ਕੇ ਤੁਸੀਂ ਕੋਈ ਨਾ ਕੋਈ ਐਕਟੀਵਿਟੀ ਕਰਨੀ ਹੀ ਕਰਨੀ ਹੈ। 30 minutes ਜਿਹੜਾ ਬੰਦਾ ਕਰੇਗਾ ਉਹ ਓਬਵੀਅਸਲੀ ਉਹ 60 minutes ਤੱਕ ਵੀ ਪਹੁੰਚ ਸਕਦਾ, ਉਹ ਡਿਪੈਂਡ ਕਰਦਾ। ਤਾਂ ਉਹ ਰਿਕੁਆਇਰਮੈਂਟ ਹੈ ਕਿ ਜੇ ਤੁਸੀਂ ਖਾਣਾ ਉਸ ਤਰੀਕੇ ਨਾਲ ਰੱਖਣਾ ਚਾਹੁੰਦੇ ਹੋ ਕਿ ਪਹਿਲਾਂ ਜਿਵੇਂ ਆਪਾਂ ਖਾ ਰਹੇ ਸੀ ਉਸ ਅਕੋਰਡਿੰਗਲੀ ਖਾਂਦੇ ਰਹੀਏ, ਆਪਣੀ ਐਕਟੀਵਿਟੀ ਠੀਕ ਰੱਖੋ। ਜੇ ਐਕਟੀਵਿਟੀ ਠੀਕ ਰਹੇਗੀ ਉਹ ਬਰਨਿੰਗ ਕਪੈਸਿਟੀ ਵੀ ਠੀਕ ਰਹੇਗੀ, ਆਪਣੇ ਆਪ ਭੁੱਖ ਵੀ ਉਨੀ ਲੱਗੇਗੀ ਜਿੰਨੀ ਬੋਡੀ ਦੀ ਡਿਮਾਂਡ ਹੋਏਗੀ। ਸੋ ਰਿਕੁਆਇਰਮੈਂਟ ਹੈ, ਤਾਂ ਖਾਣਾ ਖਾਣ ਤੋਂ ਇੱਕ ਤਾਂ 5 minutes ਬਾਅਦ ਵਾਲੀ ਵਾਕ ਇਜ਼ ਵੈਰੀ ਇੰਪੋਰਟੈਂਟ, ਤਾਂ ਕਿ ਤੁਹਾਡਾ ਡਾਇਬਟਿਕ ਲੈਵਲ, ਤੁਹਾਡਾ ਇੰਸੂਲਿਨ ਲੈਵਲ ਵੀ ਨੋਰਮਲਾਈਜ਼ ਰਹੇ। ਜਿਹੜਾ ਬੰਦੇ ਨੂੰ ਕਿਸੇ ਨੂੰ ਵੀ ਡਾਇਬਟੀਜ਼ ਹੈਗਾ ਨਹੀਂ ਹੈਗਾ, ਲੇਕਿਨ ਡਾਇਬਟਿਕ ਬੰਦੇ ਲਈ ਇੱਕ ਨੈਸੈਸਿਟੀ ਹੈ ਕਿ ਖਾਣਾ ਖਾਣ ਤੋਂ 5 minutes ਬਾਅਦ ਆਪਾਂ ਮੂਵ ਕਰਨਾ ਹੀ ਕਰਨਾ ਹੈ। ਜੇ ਉਹ ਨਹੀਂ ਕਰੇਗਾ ਤਾਂ ਉਹਦਾ ਇੰਸੂਲਿਨ ਲੈਵਲ ਵਧੇਗਾ ਹੀ ਵਧੇਗਾ, ਅਤੇ ਉਹਦੇ ਲਈ ਉਹ ਪ੍ਰੋਬਲਮ ਕ੍ਰੀਏਟ ਹੋਏਗੀ
ਹੋਈ। ਸਹੀ ਗੱਲ ਆ,
ਦੈਟਸ ਗੁੱਡ। ਜਿਹੜਾ ਸੈਡੈਂਟਰੀ ਲਾਈਫ ਸਟਾਈਲ, ਜਿੱਦਾਂ ਤੁਸੀਂ ਦੱਸਿਆ ਆਫਿਸ 'ਚ ਜੋਬ ਕਰਦੇ ਆ ਲੋਕ ਜਾਂ ਕੰਪਿਊਟਰ 'ਤੇ ਕੰਮ ਕਰਦੇ ਆ, ਉਹ 'ਚ ਇਹ ਪ੍ਰੋਬਲਮ ਬਹੁਤ ਆਉਂਦੀ ਆ। ਮੈਂ ਜਦੋਂ ਕਰਦਾ ਸੀ, ਮੈਂ ਵੀ ਐਕਸਪੀਰੀਅੰਸ ਕੀਤਾ ਸੀ ਕਿ ਬਾਰ ਬਾਰ ਕੁਛ ਉੱਠ ਕੇ ਖਾਣ ਨੂੰ ਦਿਲ ਕਰਦਾ, ਕੁਛ ਵੀ ਸਨੈਕ ਜਾਂ ਚਿਪਸ ਜਾਂ ਕੁਛ ਵੀ, ਯੂ ਨੋ, ਜੰਕ ਫੂਡ ਵੀ ਹੋ ਸਕਦਾ ਜਾਂ ਜੇ ਕੋਈ ਵੀ ਫੂਡ ਖੜਾ ਜਾਂ ਕੌਫੀ ਪੀਣ ਨੂੰ ਜੀ ਕਰਦਾ, ਕਿਉਂਕਿ ਬੰਦਾ ਡੈਸਕ 'ਤੇ ਬੈਠਾ ਬੋਰ ਹੋ ਰਿਹਾ, ਕੁਛ ਵਿਊ ਨਹੀਂ ਆ ਸਾਹਮਣੇ ਇੱਦਾਂ ਦਾ, ਕਿਉਂਕਿ ਮੈਨੂਅਲ ਕੰਮ 'ਚ ਕੀ ਹੁੰਦਾ ਕਿ ਤੁਸੀਂ ਰੁੱਝੇ ਰਹਿੰਦੇ ਹੋ, ਤੁਹਾਨੂੰ ਕੁਛ ਨਾ ਕੁਛ ਅਬਜ਼ਰਵ ਕਰ ਰਹੇ ਹੋ। ਆਫਿਸ ਕੰਮ ਦੇ ਵਿੱਚ ਕੰਪਿਊਟਰ ਹੈ ਤੁਹਾਡੇ ਸਾਹਮਣੇ, ਉੱਥੇ ਤੁਸੀਂ ਬੋਰ ਹੁੰਦੇ, ਉੱਥੇ ਬੰਦਾ ਆਪਣੀ ਜਿਹੜੀ ਆ ਖਾਣ ਦੀ ਜਿਹੜੀ ਹੰਗਰ ਹੈ ਉਹਨੂੰ ਕਿੱਦਾਂ ਕੰਟਰੋਲ ਕਰੇ ਜਾਂ ਕੀ ਖਾਵੇ,
ਜਾਂ ਬੋਰਡਮ ਮੀਲਸ ਨੂੰ ਆਪਾਂ ਕਹਿੰਦੇ ਹਾਂ ਕਿ ਤੁਸੀਂ ਬੋਰ ਹੋ ਰਹੇ ਹੋ ਉਸ ਟਾਈਮ 'ਤੇ ਤੁਹਾਨੂੰ ਮੀਲ ਦੀ ਜਿਹੜੀ ਆ ਇੱਛਾ ਹੁੰਦੀ ਹੈ। ਸੋ ਬੋਰਡਮ ਮੀਲ ਇਜ਼ ਆਲ ਰਿਲੇਟਡ ਟੂ ਵਟ ਕਾਇੰਡ ਆਫ ਇਮੋਸ਼ਨ ਯੂ ਆਰ ਕੈਰਿੰਗ ਐਟ ਦੈਟ ਪੁਆਇੰਟ ਆਫ ਟਾਈਮ, ਮਤਲਬ ਉਸ ਟਾਈਮ 'ਤੇ ਤੁਹਾਡੇ ਅੰਦਰ ਕੀ ਚੱਲ ਰਿਹਾ, ਕੀ ਇਮੋਸ਼ਨ ਤੁਸੀਂ ਉਹ ਕੈਰੀ ਕਰ ਰਹੇ ਹੈਗੇ ਹੋ। ਸੋ ਉਸ ਟਾਈਮ 'ਤੇ ਸਾਡਾ ਸਭ ਤੋਂ ਵੱਡੀ ਗੱਲ ਹੁੰਦੀ ਇਨਵਾਇਰਮੈਂਟ ਯੂ ਆਰ ਲਿਵਿੰਗ, ਤੁਸੀਂ ਇਨਵਾਇਰਮੈਂਟ ਤੁਸੀਂ ਬੈਠੇ ਹੋ। ਸਭ ਆਈ ਆਲਵੇਜ਼ ਸਜੈਸਟ ਟੂ ਦ ਪੀਪਲ ਦੋਜ਼ ਵਾਸ ਯੂ ਨੋ ਦੇ ਆਰ ਵਰਕਿੰਗ ਇਨ ਸਾਈਡ ਇਨਡੋਰ ਉਹ ਵਰਕ ਕਰ ਰਹੇ ਹੈਗੇ ਆ, ਕੀਪ ਲੋਟ ਆਫ ਗਰੀਨਰੀ ਆਲ ਅਰਾਊਂਡ। ਜਿੰਨਾ ਜ਼ਿਆਦਾ ਗਰੀਨਰੀ ਆਸ ਪਾਸ ਹੋਏਗੀ, ਤੁਹਾਡੇ ਪੋਟਸ ਸਾਹਮਣੇ ਹੋਣੇ ਚਾਹੀਦੇ ਹੈ, ਗਰੀਨ ਇਨਵਾਇਰਮੈਂਟ ਸਾਹਮਣੇ ਹੋਣਾ ਚਾਹੀਦਾ, ਬਿਕੋਜ਼ ਤੁਸੀਂ ਹਮੇਸ਼ਾ ਬਲੂ ਲਾਈਟ ਦੇ ਅੱਗੇ ਕੰਮ ਕਰ ਰਹੇ ਹੋ। ਉਹ ਬਲੂ ਲਾਈਟ ਜਿਹੜੀ ਹੈ ਤੁਹਾਡੇ ਹਾਰਮੋਨਸ ਨੂੰ ਉੱਦਾਂ ਰੈਗੂਲੇਟ ਨਹੀਂ ਕਰ ਪਾ ਰਹੀ ਜੋ ਤੁਹਾਡੇ ਹੰਗਰ ਹਾਰਮੋਨ ਗ੍ਰੈਲਿਨ ਲੈਪਟਿਨ ਇਹਨਾਂ ਨੂੰ ਰਿਲੀਜ਼ ਕਰੈਕਟਲੀ ਕਰਵਾ ਸਕੇ। ਸੋ ਉਸ ਟਾਈਮ 'ਤੇ ਜਿੰਨਾ ਤੁਸੀਂ ਗਰੀਨਰੀ ਨੂੰ ਦੇਖੋਗੇ ਨਾ, ਉਹ ਤੁਹਾਡੇ ਹਾਰਮੋਨਸ ਨੂੰ ਵੀ ਐਕੂਰੇਟ ਕਰਨ 'ਚ ਹੈਲਪ ਕਰਦੀ ਹੈ। ਸੋ ਬਲੂ ਲਾਈਟ ਨੂੰ ਜੇ ਕੱਟ ਕਰਨਾ ਹੈ ਤਾਂ ਗਰੀਨ ਲਾਈਟ ਤੁਹਾਡੇ ਆਸ ਪਾਸ ਹੋਣੀ ਜ਼ਰੂਰੀ ਹੈ। ਸੋ ਕੀਪ ਗਰੀਨ ਪੋਟਸ, ਗਰੀਨ ਸਰਟਨ ਥਿੰਗਸ ਇੱਦਾਂ ਦੀਆਂ ਹੋਣ, ਤਾਂ ਕਿ ਤੁਹਾਡਾ ਮਾਇੰਡ ਜਿਹੜਾ ਉਹ ਆਪਣੇ ਆਪ ਦੇ ਵਿੱਚ ਈਜ਼ ਹੋ ਜਾਵੇ, ਤੁਹਾਨੂੰ ਉਹ ਹੰਗਰ ਹਾਰਮੋਨ ਜੀ ਰਿਅਲਾਈਜ਼ ਕਰਨਾ ਈਜ਼ੀ ਹੋ ਜਾਵੇ, ਤੁਹਾਨੂੰ ਬੋਰਡਮ ਵਾਲੀ ਭੁੱਖ ਨਾ ਲੱਗੇ ਕਿ ਹੁਣ ਆ ਰਹਿ ਗਿਆ ਉਹ ਰਹਿ ਗਿਆ। ਦੈਟਸ ਨੰਬਰ ਵਨ ਥਿੰਗ। ਨੰਬਰ ਟੂ, ਕਿ ਤੁਹਾਡਾ ਐਕਸੈਸ ਕੀ ਹੈਗਾ ਉਸ ਟਾਈਮ 'ਤੇ ਖਾਣ ਦਾ, ਮਤਲਬ ਤੁਹਾਡੇ ਆਸ ਪਾਸ ਕੀ ਅਵੈਲੇਬਿਲਿਟੀ ਹੈਗੀ ਹੈ। ਜੇ ਤਾਂ ਅਵੈਲੇਬਿਲਿਟੀ ਕੌਫੀ ਦੀ ਹੋਏਗੀ ਜਾਂ ਜੰਕ ਦੀ ਹੋਏਗੀ ਜਾਂ ਪ੍ਰੋਸੈਸ ਆਈਟਮ ਦੀ ਹੋਏਗੀ, ਇਮੀਡੀਏਟਲੀ ਉੱਠੋਗੇ ਅਤੇ ਜਾਓਗੇ ਅਤੇ ਖਾਓਗੇ, ਠੀਕ ਹੈ। ਪਹਿਲਾਂ ਜੇ ਤੁਸੀਂ ਐਕਸੈਸ ਬੰਦ ਕਰੋਗੇ ਨਾ, ਉਹ ਤੁਹਾਡੇ ਲਈ ਹੈਲਪ ਹੋਏਗਾ। ਜਿਵੇਂ ਤੁਸੀਂ ਕੋਈ ਐਸੇ ਇਨਵਾਇਰਮੈਂਟ 'ਚ, ਆਫਿਸ ਇਨਵਾਇਰਮੈਂਟ 'ਚ, ਉੱਥੇ ਕਿ ਹਮੇਸ਼ਾ ਕੌਫੀ ਪਈ ਹੁੰਦੀ ਹੈ ਜਾਂ ਕੁਛ ਇੱਦਾਂ ਦਾ ਪਿਆ ਹੁੰਦਾ, ਤਾਂ ਤੁਹਾਨੂੰ ਉੱਥੋਂ ਲੰਘਣਾ ਜਾਂ ਉੱਥੇ ਦਾ ਐਕਸੈਸ ਬੰਦ ਕਰਨਾ ਪਏਗਾ ਜੇ ਮਾਇੰਡ ਨੂੰ ਪ੍ਰੋਗਰਾਮ ਕਰਨਾ ਕਿ ਮੈਂ ਉਸ ਸਾਈਡ 'ਤੇ ਜਾਣਾ ਨਹੀਂ ਹੈ, ਠੀਕ ਹੈ। ਜੇ ਜਾਵਾਂਗਾ ਤਾਂ ਦੈਟ ਮੀਨਸ ਮੈਂ ਉਸ ਦਿਨ ਦੀ ਮਿਸਟੇਕ ਕਰ ਰਿਹਾ, ਐਂਡ ਕੀਪ ਅ ਜਰਨਲ ਆਫ ਦੈਟ ਐਟ ਨਾਈਟ ਕਿ ਅੱਛਾ ਅੱਜ ਮੈਂ ਉਸ ਦਿਨ ਉਸ ਟਾਈਮ 'ਤੇ ਲੰਘਿਆ ਤਾਂ ਮੈਂ ਉਹ ਪੀ ਲਿਆ। ਤਾਂ ਹਰ ਰੋਜ਼ ਤੁਸੀਂ ਉਹ ਜਰਨਲਿੰਗ ਕਰਦੇ ਰਹੋਗੇ, ਤੁਹਾਨੂੰ ਪਤਾ ਚੱਲ ਜਾਏਗਾ ਕਿ ਮੈਂ ਕਿੰਨੀਆਂ ਮਿਸਟੇਕਸ ਕਰ ਰਿਹਾ, ਹਰ ਰੋਜ਼ ਮੈਂ ਕਿੱਥੋਂ ਲੰਘ ਰਿਹਾ ਸੀਗਾ। ਤਾਂ ਉਹਦਾ ਐਕਸੈਸ ਤੁਹਾਨੂੰ ਬੰਦ ਕਰਨਾ ਪਏਗਾ। ਤੀਸਰਾ ਹੈਗਾ ਕਿ ਜੇ ਐਕਸੈਸ ਲੈ ਕੇ ਆਉਣਾ ਤਾਂ ਦੈਨ ਯੂ ਨੀਡ ਟੂ ਸ਼ਿਫਟ ਟੂ ਅਦਰ ਕਾਇੰਡ ਆਫ ਹੈਲਦੀਅਰ ਆਪਸ਼ਨ, ਜੋ ਤੁਹਾਡੇ ਹਮੇਸ਼ਾ ਡੋਰ 'ਚ ਹੋਣੇ ਚਾਹੀਦੇ ਆ। ਕੋਈ ਤੁਸੀਂ ਹਮੇਸ਼ਾ ਆਪਣੇ ਡੋਰ 'ਚ ਰੱਖੋ ਕਿ ਮਖਾਣੇ ਪਏ ਆ, ਚਨੇ ਪਏ ਆ, ਪੀਨਟਸ ਪਏ ਆ, ਕੋਕੋਨਟ ਸਲਾਈਸਿਸ ਪਿਆ ਹੋਇਆ, ਘਰ ਦੇ ਬਣੇ ਹੋਏ ਕੋਈ ਲੱਡੂ ਪਏ ਹੋਏ ਆ, ਤਾਂ ਕੀ ਪਤਾ ਕਿ ਸਾਹਮਣੇ ਇਹ ਚੀਜ਼ ਪਈ ਹੈ ਤਾਂ ਹੈਲਦੀ ਚੱਕ ਲਾਂਗਾ, ਅਨਹੈਲਦੀ ਵੱਲ ਨਹੀਂ ਜਾਵਾਂਗਾ, ਠੀਕ ਹੈ। ਇਮੀਡੀਏਟਲੀ ਆਪਾਂ ਕੋਈ ਹੈਲਦੀਅਰ ਮੋਡ 'ਤੇ ਚੱਕ ਕੇ ਖਾ ਲਾਂਗੇ। ਸੋ ਇਹ ਚੀਜ਼ਾਂ ਸਿਰਫ ਥੋੜ੍ਹੀ ਜਿਹੀ ਐਫਰਟਸ ਮੰਗਦੀਆਂ, ਉਹ ਇਹ ਚੀਜ਼ ਗੱਲ ਉੱਥੇ ਮੁੱਕਦੀ ਹੈ ਨਾ।
ਜਿਹੜੀ ਤੁਸੀਂ ਸਕਰੀਨ ਵਾਲੀ ਗੱਲ ਦੱਸੀ ਨਾ,
ਅਤੇ ਉਹ ਕਹਿੰਦਾ ਮੈਂ ਅੱਜ ਜਿੰਮ ਲੇਟ ਹੋ ਗਿਆ। ਮੈਂ ਕਿਹਾ ਉਹ ਕਿਵੇਂ ਲੇਟ ਹੋ ਗਿਆ? ਕਹਿੰਦਾ ਮੈਂ ਨਾ ਫੂਡ ਪ੍ਰੈਪ ਕਰਨ ਲੱਗ ਗਿਆ ਸੀ ਆਪਣੇ ਵੀਕ ਦਾ, ਤੇ ਫੂਡ ਮਤਲਬ ਪੂਰੇ ਵੀਕ ਦਾ ਪ੍ਰੈਪ ਕਰਕੇ ਪਹਿਲਾਂ ਰੱਖਦਾ। ਮੈਂ ਤਾਂ ਹੈਰਾਨ ਰਹਿ ਗਿਆ, ਮੈਂ ਕਿਹਾ 5 ਦਿਨ ਦਾ ਉਹਨੇ ਫ੍ਰੀਜ਼ ਕਰਤਾ?
ਯੈਸ ਯੈਸ।
ਤੇ ਮਤਲਬ ਦੇਖਣ ਨੂੰ ਮਤਲਬ ਬੰਦਾ ਫਿੱਟ ਲੱਗ ਰਿਹਾ, ਤੇ ਪਰ ਮੈਨੂੰ ਲੱਗ ਨਹੀਂ ਰਿਹਾ ਵੀ ਅਸਲ 'ਚ ਉਹ ਅੰਦਰੋਂ ਉਹਦੀ ਬੋਡੀ ਫਿੱਟ ਹੋਊਗੀ ਜਾਂ ਫਿਊਚਰ 'ਚ ਹੋ ਸਕਦਾ ਇੱਦਾਂ ਪ੍ਰੋਬਲਮ ਆਉਣਗੀ ਅਗਰ ਫ੍ਰੀਜ਼ਡ ਫੂਡ ਤੁਸੀਂ ਮਤਲਬ ਪੂਰੇ ਵੀਕ ਦਾ ਪਹਿਲਾਂ ਰੈਡੀ ਕਰਕੇ ਰੱਖੋ।
ਦੇਖੋ ਅੱਜ ਕੱਲ੍ਹ ਦੇ ਲਾਈਫ ਸਟਾਈਲ ਦੇ ਵਿੱਚ ਨਾ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਇਟਸ ਨੋਟ ਪੋਸੀਬਲ ਟੂ ਕੁੱਕ ਐਵਰੀ ਮੀਲ ਇਨ ਫਰੈਸ਼ ਮੋਡ। ਤੁਸੀਂ ਇੰਡੀਆ ਵਿੱਚ ਹੁੰਦੇ ਹੋ, ਇੰਡੀਆ 'ਚ ਹੈਲਪ ਹੁੰਦੀ ਹੈ ਤੁਹਾਡੀ, ਤਾਂ ਹੈਲਪ ਦੇ ਕਰਕੇ ਤੁਸੀਂ ਫਰੈਸ਼ ਫੂਡ ਖਾ ਲੈਂਦੇ ਹੋ। ਲੇਕਿਨ ਜਿਹੜੇ ਸਾਡੇ ਸਾਰੇ ਇੰਡੀਅਨਸ ਇੱਥੇ ਰਹਿ ਰਹੇ ਹਨ, ਨੋਟ ਪੋਸੀਬਲ ਫੋਰ ਦੈਮ ਟੂ ਕੁੱਕ ਈਚ ਐਂਡ ਐਵਰੀ ਮੀਲ। ਠੀਕ ਹੈ, ਵੀ ਆਲਸੋ ਸੁਜੈਸਟ ਕਿ ਤੁਸੀਂ ਉਹਨੂੰ ਫ੍ਰੀਜ਼ ਕਰਕੇ ਖਾਓ।
ਓਕੇ,
ਵਾਈ? ਕਿਉਂਕਿ ਨਰਿਸ਼ਮੈਂਟ ਥੋੜ੍ਹੀ ਘੱਟ ਹੋਈ ਹੈ, ਨਿਲ ਨਹੀਂ ਹੋਈ ਹੈ। ਠੀਕ ਹੈ, ਸੋ ਬੈਟਰ ਹੈ ਕਿ ਸਟ੍ਰੈਸ ਲੈਣ ਨਾ ਲਓ ਕਿ ਮੈਂ ਤਾਂ ਫਰੈਸ਼ ਨਹੀਂ ਖਾ ਸਕਦਾ ਅਤੇ ਅਨਹੈਲਦੀ ਆਪਸ਼ਨ ਨੂੰ ਓਪਟ ਕਰਨਾ। ਫ੍ਰੀਜ਼ ਇਟ, ਇਟਸ ਓਕੇ, ਡਜ਼ਨਟ ਮੈਟਰ। ਬਿਕੋਜ਼ ਫ੍ਰੀਜ਼ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਉਹਨੂੰ ਬੈਕਟੀਰੀਅਲ ਲੈਵਲ ਨੂੰ ਉੱਥੇ ਤੱਕ ਮੇਨਟੇਨ ਕੀਤਾ ਤਾਂ ਕਿ ਉਹ ਖਰਾਬ ਨਾ ਹੋਏ। ਠੀਕ ਹੈ, ਅਤੇ ਨਰਿਸ਼ਮੈਂਟ ਆਪਾਂ ਉਹਨੂੰ ਬੈਲੈਂਸ ਤਰੀਕੇ ਨਾਲ ਮੇਨਟੇਨ ਕਰ ਲਈ। ਠੀਕ ਹੈ, ਜੇ ਤਾਂ ਬੰਦਾ ਫੂਡ ਦਾ ਹੀ ਸਟ੍ਰੈਸ ਲੈਣ ਲੱਗ ਗਿਆ ਤਾਂ ਉਹ ਹੈਲਥ ਫਿਰ ਮੇਨਟੇਨ ਹੀ ਨਹੀਂ ਕਰ ਪਾਏਗਾ। ਸੋ ਲੈਟਸ ਕ੍ਰੀਏਟ ਅ ਬੈਲੈਂਸ ਇਨ ਟੂਡੇਜ਼ ਇਨਵਾਇਰਮੈਂਟ ਕਿ ਸਾਡੀ ਨੀਡ ਹੈ ਕਿ ਜੇ ਤੁਸੀਂ ਕੰਮ ਵੀ ਕਰਨਾ ਹੈ ਅਤੇ ਆਪਣੀ ਹੈਲਥ ਵੀ ਧਿਆਨ ਰੱਖਣੀ ਹੈ ਤਾਂ ਵੀਕਐਂਡ 'ਤੇ 1-2 ਘੰਟੇ ਕੱਢੋ, ਪ੍ਰੈਪ ਕਰਕੇ ਰੱਖੋ। ਐਂਡ ਵੀ ਸੁਜੈਸਟ ਕਿ ਤੜਕੇ ਤੁਸੀਂ ਪਹਿਲਾਂ ਤਾਂ ਬਣਾ ਕੇ ਰੱਖ ਸਕਦੇ ਹੋ। ਠੀਕ ਹੈ, ਉਸ 'ਚ ਪਿਆਜ਼ ਨਾ ਹੋਏ, ਬਸ ਆਪਣਾ ਟਮਾਟਰ ਦਾ ਤੜਕਾ ਤੁਹਾਡੇ ਕੋਲ ਹੋਏ, ਬੈਟਰਸ ਬਣਾ ਕੇ ਰੱਖੋ, ਰਾਈਸ ਨੂੰ ਪਹਿਲਾਂ ਬੋਇਲ ਕਰਕੇ ਰੱਖੋ। ਇਹ ਸਭ ਚੀਜ਼ਾਂ ਪ੍ਰੈਪ ਕਰਕੇ ਰੱਖ ਲਓ ਤਾਂ ਕਿ ਜਦੋਂ ਤੁਸੀਂ ਘਰ ਆਓ ਇਮੀਡੀਏਟਲੀ ਉਹਨੂੰ ਤੁਸੀਂ ਦੁਬਾਰਾ ਤੋਂ ਰੀਹੀਟ ਕੀਤਾ ਲੋ ਟੈਂਪਰੇਚਰ 'ਤੇ ਐਂਡ ਦੈਨ ਹੈਵ ਇਟ। ਠੀਕ ਹੈ, ਸੋ ਐਟਲੀਸਟ ਤੁਸੀਂ ਉਸ ਚੀਜ਼ ਦਾ ਨਰਿਸ਼ਮੈਂਟ ਲੈ ਰਹੇ ਹੋ, ਭਾਵੇਂ ਥੋੜ੍ਹਾ ਘੱਟ ਲੈ ਰਹੇ ਹੋ ਐਸ ਕੰਪੇਅਰ ਟੂ ਦ ਫਰੈਸ਼ ਵਨ, ਬਟ ਐਟਲੀਸਟ ਲੈ ਤਾਂ ਰਹੇ ਹੋ ਜੋ ਤੁਹਾਨੂੰ ਹੈਲਦੀਅਰ ਮੀਨ ਦੇ ਫੋਰਮ ਦੇ ਵਿੱਚ ਮਿਲ ਰਿਹਾ, ਤੁਸੀਂ ਅਨਹੈਲਦੀ ਨਹੀਂ ਖਾ ਰਹੇ। ਇੱਕ ਦਿਨ ਜਾਣਾ ਜੋਬ ਤੇ ਅਗਲੇ ਦਿਨ ਤੁਹਾਨੂੰ ਛੁੱਟੀ ਹੈ, ਉਹ ਵਾਲਾ ਉਹਨਾਂ ਨੂੰ ਬੈਟਰ ਆਪਸ਼ਨਸ ਮਿਲ ਜਾਂਦੇ ਆ। ਬਟ ਜਿਨ੍ਹਾਂ ਦੇ ਪੂਰਾ 5 ਦਿਨ ਕੰਮ ਕਰਨਾ 2 ਦਿਨ ਦਾ, ਫਿਰ ਦੈਨ ਵੀ ਕੀਪ ਇਟ ਕਿ 2 ਦਿਨ ਦੇ ਵਿੱਚ ਉਦਾਂ ਦੀ ਪ੍ਰੈਪਰੇਸ਼ਨ ਕਰ ਲਓ ਕਿ ਤਾਂ ਕਿ ਪੂਰਾ ਵੀਕ ਤੁਹਾਡਾ ਈਜ਼ ਹੋ ਜਾਏ।
ਫੂਡ ਦਾ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਮੈਂਟਲ ਹੈਲਥ ਐਂਡ ਫੂਡ ਆਰ ਵੈਰੀ ਲਿੰਕਡ, ਹੈ ਨਾ? ਜਦੋਂ ਅਸੀਂ ਵੀ ਫੂਡ ਖਾਂਦੇ ਹਾਂ ਅਤੇ ਸਾਡਾ ਧਿਆਨ ਕਈ ਵਾਰੀ ਹੋਰ ਚੀਜ਼ਾਂ ਦਾ, ਸਪੈਸ਼ਲੀ ਅੱਜ ਕੱਲ੍ਹ ਟੈਕਨੋਲੋਜੀ ਦਾ ਐਰਾ ਚੱਲ ਰਿਹਾ, ਅਸੀਂ TV ਦੇਖਦੇ ਫੂਡ ਖਾਂਦੇ ਹਾਂ, ਅਸੀਂ ਫੋਨ ਦੇਖਦੇ ਫੂਡ ਖਾਂਦੇ ਹਾਂ,
ਜਾਂ
ਈਵਨ ਕੋਈ ਬੱਚਿਆਂ ਦਾ ਤਾਂ ਹਮੇਸ਼ਾ ਹੁੰਦਾ ਹੀ ਹੁੰਦਾ, ਕਿਉਂਕਿ ਉਹ ਮੈਨੂੰ ਲੱਗਦਾ ਬੱਚੇ ਦਾ ਅੱਜ ਕੱਲ੍ਹ TV ਤੋਂ ਬਿਨਾਂ ਫੂਡ ਖਾ ਨਹੀਂ ਸਕਦੇ। ਉਹਨਾਂ ਦੇ ਮਤਲਬ ਕਿ ਜਿੱਦਾਂ ਡਾਕਟਰ ਨੇ ਕਿਹਾ ਨਾ ਕਿ ਉਹਨਾਂ ਨੂੰ ਤੇਰੇ ਟੀਕਾ ਲਾਉਣਾ, ਇਹਨੂੰ ਫੋਨ ਫੜਾ ਦਿਓ, ਉਹਨੂੰ ਉੱਦਾਂ ਫੂਡ ਖਵਾ ਰਹੇ ਹਾਂ। ਚਲੋ ਬੱਚਿਆਂ ਨੂੰ ਸਾਈਡ 'ਤੇ ਕਰੋ, ਆਪਾਂ ਖੁਦ ਵੀ ਇਹ ਮਿਸਟੇਕ ਕਰ ਰਹੇ ਹਾਂ। ਤੁਹਾਨੂੰ ਲੱਗਦਾ ਉਹਦੇ ਨਾਲ ਨਰਿਸ਼ਮੈਂਟ 'ਚ ਫਰਕ ਪੈਂਦਾ ਜਦੋਂ ਅਸੀਂ TV ਵੇਖਦੇ ਫੋਨ ਵੇਖਦੇ ਫੂਡ ਖਾ ਰਹੇ ਹਾਂ ਅਤੇ ਉਹ ਅਸੀਂ ਨਿਊਟ੍ਰੈਂਟਸ ਅਬਜ਼ਰਵ ਨਹੀਂ ਕਰ ਰਹੇ, ਕਿਉਂਕਿ ਅਸੀਂ ਮੈਂਟਲੀ ਫੂਡ ਨੂੰ ਚਬਾ ਨਹੀਂ ਰਹੇ ਜਾਂ ਫੀਲ ਨਹੀਂ ਕਰ ਰਹੇ?
ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਨਾ ਆਪਾਂ ਇਸ ਤਰ੍ਹਾਂ ਦੇ ਕਲਚਰ ਨੂੰ ਐਕਸੈਪਟ ਕਰ ਲਿਆ ਕਿ ਹੁਣ ਆਪਾਂ ਹੁਣ ਇਸ ਚੀਜ਼ ਨੂੰ ਹਮੇਸ਼ਾ ਇਹ ਕਹਿੰਦੇ ਹਾਂ ਉਹ ਅੱਜ ਕੱਲ੍ਹ ਤਾਂ ਬੱਚੇ ਖਾਂਦੇ ਹੀ ਇੱਦਾਂ, ਹੈ ਨਾ? ਅੱਜ ਕੱਲ੍ਹ ਅਸੀਂ ਖਾਂਦੇ ਹੀ ਇੱਦਾਂ, ਮਤਲਬ ਆਪਾਂ ਅਕਸੈਪਟ ਕਰ ਲਿਆ ਜੀ ਇਹ ਤਾਂ ਇੱਦਾਂ ਹੋਏਗਾ ਹੀ, ਅਸੀਂ ਤਾਂ ਇੱਦਾਂ ਹੀ ਕਰ ਸਕਦੇ ਹਾਂ। ਇਹ ਕਹਿੰਦਾ ਕਿ ਤੈਨੂੰ ਤਾਂ ਗੁੱਸਾ ਆਉਂਦਾ ਹੀ ਹੈ, ਉਹ ਕਹਿੰਦਾ ਉਹ ਨਹੀਂ ਵੀ ਆਏਗਾ, ਉਹ ਕਹਿੰਦਾ ਮੈਨੂੰ ਤਾਂ ਗੁੱਸਾ ਆਉਂਦਾ ਹੀ ਹੈ ਕਿਉਂਕਿ ਮੇਰੇ ਤਾਂ ਨੇਚਰ ਬਣ ਗਿਆ, ਹੈ ਨਾ? ਠੀਕ ਹੈ, ਮੇਰੇ ਤਾਂ ਨੇਚਰ ਹੈ। ਹੁਣ ਆਪਾਂ ਅਕਸੈਪਟ ਕਰ ਲਿਆ ਕਿ ਬੱਚੇ ਨੇ ਤਾਂ TV ਦੇ ਨਾਲ ਖਾਣਾ ਹੀ ਹੈ, ਗੈਜਟਸ ਨਾਲ ਖਾਣਾ, ਅਸੀਂ ਤਾਂ ਖਾਣਾ ਹੀ ਹੈ, ਤਾਂ ਪਹਿਲਾਂ ਸਾਨੂੰ ਆਪਣਾ ਮਾਈਂਡ ਸੈਟ ਲੈ ਕੇ ਆਉਣਾ ਪਏਗਾ ਕਿ ਪੋਸੀਬਿਲਿਟੀ ਹੈਗੀ ਹੈ ਕਿਸ ਤੋਂ ਬਿਨਾਂ ਖਾਧਾ ਜਾ ਸਕਦਾ। ਠੀਕ ਹੈ, ਜਦੋਂ ਪਹਿਲਾਂ ਇਹ ਸਟੈਪ ਚੱਕ ਲਿਆ ਨਾ, ਫਿਰ ਆਪਾਂ ਇੱਦਾਂ ਦਾ ਇਨਵਾਇਰਮੈਂਟ ਘਰ 'ਚ ਬਣਾ ਪਾਵਾਂਗੇ ਕਿ ਅਸੀਂ ਬਿਨਾਂ ਗੈਜਟਸ ਤੋਂ ਖਾ ਸਕੀਏ ਅਤੇ ਬੱਚੇ ਲਈ ਵੀ ਇਨਵਾਇਰਮੈਂਟ ਕ੍ਰੀਏਟ ਹੋ ਸਕੇ। ਜਦੋਂ ਤੱਕ ਪੇਰੈਂਟਸ ਆਪਣਾ ਸਟੈਪ ਨਹੀਂ ਚੱਕਣਗੇ ਨਾ, ਉਦੋਂ ਤੱਕ ਬੱਚੇ ਨੇ ਤਾਂ ਬਿਲਕੁਲ ਵੀ ਨਹੀਂ ਕਰਨਾ। ਠੀਕ ਹੈ, ਸੋ ਪੇਰੈਂਟਸ ਦਾ ਪਹਿਲਾਂ ਇਹ ਸਟੈਪ ਹੋਏਗਾ ਕਿ ਘਰ ਆਇਓ ਤਾਂ ਤੁਹਾਡੇ ਗੈਜਟਸ ਤੁਹਾਡੇ ਤੋਂ ਕਿੰਨਾ ਦੂਰ ਹੈ, ਤਾਂ ਇੱਕ ਇਨਵਾਇਰਮੈਂਟ ਕਰਦਾ ਹੋਣਾ ਚਾਹੀਦਾ ਕਿ ਇੰਨੇ ਤੋਂ ਇੰਨੇ ਵਾਰ ਤੱਕ ਗੈਜਟਸ ਯੂਜ਼ ਹੋਣਗੇ, ਇੰਨੇ ਵਜੇ ਤੁਹਾਡੇ ਜਿਹੜੀ ਹੈ ਸਿਰਫ ਨੋਟੀਫਿਕੇਸ਼ਨਸ ਉਹ ਆਉਣਗੇ ਜੋ ਰਿਕੁਆਇਰਡ ਹੈ, ਅਦਰਵਾਈਜ਼ ਯੂ ਵੋਂਟ ਯੂਜ਼ ਦੋਜ਼ ਥਿੰਗਸ। ਨੈਟਫਲਿਕਸ ਹੋ ਗਿਆ, ਕੁਛ ਹੋ ਗਿਆ, TV ਦਾ ਟਾਈਮ ਜਿਹੜਾ ਇੱਥੇ ਤੋਂ ਇੱਥੇ ਤੱਕ ਹੀ ਹੈਗਾ, ਇਸ ਤੋਂ ਜ਼ਿਆਦਾ ਯੂਜ਼ ਨਹੀਂ ਹੈਗਾ। ਮਤਲਬ ਜੇ ਡਿਸਿਪਲਿਨ ਘਰ 'ਚ ਹੋਏਗਾ ਤਾਂ ਬੱਚੇ ਅਡੈਪਟ ਕਰਨਾ ਸਟਾਰਟ ਕਰਦੇ। ਅਸੀਂ ਡਿਸਿਪਲਿਨ ਨਹੀਂ ਲੈ, ਕਿਉਂਕਿ ਡਿਸਿਪਲਿਨ ਇਸ ਲਈ ਨਹੀਂ ਲੈ ਕੇ ਆ ਰਹੇ ਕਿਉਂਕਿ ਪੇਰੈਂਟਸ ਨੂੰ ਆਪਣਾ ਕੰਫਰਟ ਜ਼ੋਨ ਚਾਹੀਦਾ। ਪੇਰੈਂਟਸ ਨੂੰ ਵੀ ਲੱਗਦਾ ਹੈ ਕਿ ਅਸੀਂ ਆਪਣਾ ਕੰਮ ਕਰ ਲਈਏ, ਬੱਚੇ ਨੂੰ TV ਫੜਾ ਦਿੰਦੇ ਹਾਂ, ਰੋਟੀ ਫੜਾ ਦਿੰਦੇ ਹਾਂ ਤਾਂ ਖਾ ਲਏਗਾ ਤਾਂ ਫਟਾਫਟ ਫਿਨਿਸ਼ ਵੀ ਹੋ ਜਾਏਗੀ। ਤਾਂ ਇੱਥੇ ਪੇਰੈਂਟਸ ਦੀ ਐਫਰਟਸ ਦੀ ਲੋੜ ਹੁੰਦੀ ਹੈ। ਉਹ ਐਫਰਟਸ ਹੁਣ ਪੇਰੈਂਟਸ ਕੋਲ ਟਾਈਮ ਨਹੀਂ ਹੁੰਦਾ, ਐਂਡ ਦੇ ਫੀਲ ਲਾਈਕ ਕਿ ਹੁਣ ਸਾਡੇ ਕੋਲ ਟਾਈਮ ਨਹੀਂ ਤਾਂ ਹੁਣ ਬੱਚੇ ਨਾਲ ਬੈਠ ਕੇ ਕਿਵੇਂ ਖਾਵਾਂਗੇ? ਸੋ ਉਹ ਇਨਵਾਇਰਮੈਂਟ ਉੱਦਾਂ ਕ੍ਰੀਏਟ ਹੋਏਗਾ ਕਿ ਡਿਨਰ ਟਾਈਮ ਇੱਕ ਐਸਾ ਟਾਈਮ ਹੋਏਗਾ ਜਿੱਥੇ ਪੂਰੀ ਫੈਮਿਲੀ ਬੈਠ ਕੇ ਇਕੱਠੇ ਬੈਠ ਕੇ ਖਾ ਰਹੀ ਹੈ ਅਤੇ ਕੋਈ ਗੈਜਟਸ ਨਹੀਂ ਲੱਗੇ, ਅਤੇ ਬੱਚੇ ਨੂੰ ਵੀ ਪਤਾ ਜੀ ਇਹ ਟਾਈਮ ਤਾਂ ਮੈਨੂੰ ਇਸ ਟਾਈਮ 'ਤੇ ਪੇਰੈਂਟਸ ਨਾਲ ਬੈਠ ਕੇ ਹੀ ਖਾਣਾ ਅਤੇ ਵਿਦਆਊਟ ਗੈਜਟ ਹੀ ਜੋ ਕਿ ਬੱਚਿਆਂ 'ਤੇ ਕੰਡਕਟ ਹੋਈ ਹੈ, ਇੱਕ ਕੈਨੇਡਾ ਦੇ ਵਿੱਚ ਸਟੱਡੀ ਹੋਈ ਹੈ, ਹੋਰ ਵੀ ਸਟੱਡੀਜ਼ ਹੋ ਰਹੀਆਂ ਜਿਨ੍ਹਾਂ ਨੇ ਬੱਚਿਆਂ ਦੀ ਸਪੈਸੀਫਿਕ ਨਰਿਸ਼ਮੈਂਟ ਵਾਲੇ ਚੈੱਕ ਕੀਤਾ ਹੈ ਕਿ ਜਿਹੜੇ ਬੱਚੇ ਟੀ ਵੀ ਦੇਖ ਕੇ ਖਾਂਦੇ ਆ, ਗੈਜਟਸ ਦੇਖ ਕੇ ਖਾਂਦੇ ਆ, ਅਤੇ ਜਿਹੜੇ ਬੱਚੇ ਵਿਦਾਊਟ ਗੈਜਟਸ, ਗਰੁੱਪ ਡਿਵਾਈਡ ਕਰਕੇ ਉਹਨਾਂ ਨੇ ਦੇਖਿਆ, ਠੀਕ ਹੈ। ਐਂਡ ਦੈਨ ਦੇ ਕਮ ਟੂ ਦ ਕੰਕਲੂਜਨ ਕਿ ਜਿਹੜੇ ਬੱਚੇ ਗੈਜਟਸ ਨਾਲ ਖਾਂਦੇ ਆ ਉਹਨਾਂ ਦਾ ਕੈਲਸ਼ੀਅਮ ਅਤੇ ਆਇਰਨ ਐਬਜ਼ੋਰਪਸ਼ਨ ਬਹੁਤ ਘੱਟ ਹੁੰਦਾ, ਅਤੇ ਜਿਨ੍ਹਾਂ ਦੀ ਗੈਜਟਸ ਦੇ ਨਾਲ ਬਿਨਾਂ ਗੈਜਟਸ ਤੋਂ ਖਾਂਦੇ ਆ ਉਹਨਾਂ ਦਾ ਕੈਲਸ਼ੀਅਮ ਅਤੇ ਆਇਰਨ ਐਬਜ਼ੋਰਪਸ਼ਨ ਉਨਾ ਬੈਟਰ ਹੁੰਦਾ, ਉਹਨਾਂ ਦੀ ਨਰਿਸ਼ਮੈਂਟ ਉਨੀ ਬੈਟਰ ਹੁੰਦੀ ਹੈ। ਸੋ ਇਹ ਸਟੱਡੀਜ਼ ਹਜੇ ਵੀ ਚੱਲ ਰਹੀਆਂ ਕਿਉਂਕਿ ਹੁਣ ਤਾਂ ਇਨਵਾਇਰਮੈਂਟ ਟੈਕਨੋਲੋਜੀ ਵਾਲਾ ਆ ਰਿਹਾ, ਹੋਰ ਵੀ ਸਟੱਡੀਜ਼ ਹੋ ਰਹੀਆਂ, ਦੈਨ ਦੇ ਆਰ ਔਨ ਦਾ ਬੇਸਿਸ ਆਫ ਦੀਸ ਸਟੱਡੀਜ਼ ਵਟ ਦੇ ਆਰ ਡੂਇੰਗ, ਦੇ ਆਰ ਕਮਿੰਗ ਅਪ ਵਿਦ ਅ ਸਰਟਨ ਕਾਇੰਡ ਆਫ ਅ ਸਪਲੀਮੈਂਟਸ ਕਿ ਅੱਛਾ ਜੀ ਬੱਚੇ ਦੀ ਹੁਣ ਨਰਿਸ਼ਮੈਂਟ, ਬੱਚੇ ਨੇ ਤਾਂ ਖਾਣਾ ਹੀ ਟੀ ਵੀ ਦੇ ਨਾਲ ਹੈ, ਤੁਸੀਂ ਬੱਚੇ ਨੂੰ ਆਹ ਸਪਲੀਮੈਂਟ ਨਾਲ ਸਟਾਰਟ ਕਰ ਦਿਓ, ਠੀਕ ਹੈ। ਉੱਥੇ ਤੱਕ ਨਹੀਂ ਆਪਾਂ ਪਹੁੰਚਣਾ, ਆਪਾਂ ਇੱਥੇ ਹੀ ਸਟੋਪ ਲਗਾ ਦੇਣਾ ਕਿ ਹਾਂ ਪਿੱਛੋਂ ਮੋੜ ਲਓ ਕਿ ਸਪਲੀਮੈਂਟ ਤੱਕ ਜਾਣ ਦੀ ਲੋੜ ਹੀ ਨਾ ਪਏ, ਕਿਉਂਕਿ ਉਹ ਸਟੱਡੀਜ਼ ਹੋਈ ਇਸ ਤਰੀਕੇ ਨਾਲ ਰਹੀਆਂ ਕਿ ਦੇਖੋ ਤੁਹਾਡੀ ਨਰਿਸ਼ਮੈਂਟ ਘੱਟ ਰਹੀ ਹੈ, ਸਟਾਰਟ ਵਿਦ ਸਪਲੀਮੈਂਟਸ ਤਾਂ ਤੁਹਾਨੂੰ ਉਹ ਚੀਜ਼ ਮਿਲੇਗੀ। ਵੀ ਨੀਡ ਟੂ ਕਮ ਬੈਕ ਕਿ ਰੂਟਸ 'ਤੇ ਵਾਪਸ ਆ ਜਾਓ ਕਿ ਬਿਨਾਂ ਗੈਜਟਸ ਤੋਂ ਦੇਖਣਾ ਸਟਾਰਟ ਕਰੇ।
ਕੈਲਸ਼ੀਅਮ ਅਤੇ ਆਇਰਨ ਤੋਂ ਬਿਨਾਂ ਬੋਡੀ 'ਚ ਕੀ ਇਫੈਕਟ ਆਊਗਾ ਫਿਰ?
ਇਟ ਡਿਪੈਂਡ, ਇਟ ਆਲਸੋ ਡਿਪੈਂਡਸ ਔਨ ਦ ਇਮੋਸ਼ਨਲ ਹੈਲਥ ਆਲਸੋ। ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਪੇਸ਼ੈਂਸ ਬਿਲਕੁਲ ਵੀ ਨਹੀਂ ਹੈ, ਉਹਨਾਂ ਦਾ ਲੈਵਲ ਆਫ ਪੇਸ਼ੈਂਸ ਟੋਟਲੀ ਡਰੋਪ ਹੋ ਰਿਹਾ, ਉਹਨਾਂ ਨੂੰ ਹਰ ਚੀਜ਼ ਕਲਿੱਕ 'ਤੇ ਚਾਹੀਦੀ ਹੈ ਫਟਾਫਟ। ਐਂਗਰ ਅਤੇ ਇਮੋਸ਼ਨਸ ਬੱਚਿਆਂ ਸਭ ਤੋਂ ਜ਼ਿਆਦਾ ਕਿਉਂ ਹੈ, ਦੇ ਫੀਲ ਲਾਈਕ ਕਿ ਸਾਨੂੰ ਫਟਾਫਟ ਉਹ ਚੀਜ਼ ਵਾਪਸ, ਐਡਿਕਸ਼ਨ ਹੈ ਕਿ ਨਹੀਂ ਗੈਜਟ ਮਿਲੇਗਾ ਤਾਂ ਫਟਾਫਟ ਉਹ ਰੋਣਾ ਸਟਾਰਟ ਕਰ ਦੇਣਗੇ, ਕ੍ਰੈਂਕੀ ਹੋਣਾ ਸਟਾਰਟ ਹੋ ਜਾਣਗੇ। ਇਮੋਸ਼ਨਲ ਲੈਵਲ 'ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ। ਨਰਿਸ਼ਮੈਂਟ ਦੇ ਵਿੱਚ ਤਾਂ ਮਾਈਕਰੋ ਨਿਊਟ੍ਰੈਂਟ ਵੈਲਿਊ ਤਾਂ ਘੱਟਦੀ ਹੈ, ਮਾਈਕਰੋ ਨਿਊਟ੍ਰੈਂਟ 'ਚ ਕੈਲਸ਼ੀਅਮ ਹੈ ਜਾਂ ਆਇਰਨ ਹੈ, ਜ਼ਿੰਕ ਹੈ, ਸਿਲੇਨੀਅਮ ਹੈ, ਇਹ ਚੀਜ਼ਾਂ ਤਾਂ ਘੱਟਦੀਆਂ ਹੀ ਹੈ ਕਿਉਂਕਿ ਐਬਜ਼ੋਰਬ ਨਹੀਂ ਹੋ ਪਾਣੀ। ਐਬਜ਼ੋਰਪਸ਼ਨ ਕਿਸ ਚੀਜ਼ 'ਤੇ ਡਿਪੈਂਡ ਕਰਦੀ ਹੈ? ਤੁਹਾਡੇ ਇੰਟਸਟਾਈਨਲ ਬੈਕਟੀਰੀਆ 'ਤੇ, ਅਤੇ ਇੰਟਸਟਾਈਨਲ ਬੈਕਟੀਰੀਆ ਐਕਟੀਵੇਟ ਹੀ ਨਹੀਂ ਹੁੰਦਾ ਜਦੋਂ ਤੁਸੀਂ ਗੈਜਟ ਦੇਖ ਰਹੇ ਹੋ। ਐਗਜੈਕਟਲੀ ਜਿਵੇਂ ਸਾਇੰਸ ਦੱਸਾਂ, ਜਦੋਂ ਆਪਾਂ ਗੈਜਟਸ ਨੂੰ ਦੇਖਣਾ ਸਟਾਰਟ ਕਰਦੇ ਹਾਂ ਕੀ ਹੁੰਦਾ, ਜਦੋਂ ਫੂਡ ਸਾਡੇ ਸਾਹਮਣੇ ਆਉਂਦਾ ਨਾ, ਜਦੋਂ ਆਪਾਂ ਗੈਜਟ ਨਹੀਂ ਦੇਖ ਰਹੇ ਕੋਈ ਵੀ, ਟੀ ਵੀ ਨਹੀਂ ਦੇਖ ਰਿਹਾ, ਫੂਡ ਸਾਹਮਣੇ ਆਏਗਾ ਸਾਡੇ ਸੈਂਸਿਸ ਜਿਹੜੇ ਆ ਉਹ ਉੱਠ ਜਾਂਦੇ ਆ। ਸੈਂਸਿਸ ਦੇ ਵਿੱਚ ਸਾਡਾ ਟੱਚ ਹੈ, ਸਮੈਲ ਹੈ, ਟੇਸਟ ਹੈ, ਸਾਰੇ ਇੱਕਦਮ ਉੱਠਣਗੇ। ਜਦੋਂ ਉੱਠਦੇ ਹੈ ਦੈਟ ਮੀਨਸ ਸਾਡਾ ਇੰਸੂਲਿਨ ਰਿਲੀਜ਼ ਕਰੇਗਾ, ਮਤਲਬ ਤੁਹਾਡਾ ਗਲੂਕੋਜ਼ ਰਿਲੀਜ਼ ਹੋਣਾ ਸਟਾਰਟ ਹੋ ਜਾਏਗਾ ਕਿ ਖਾਣਾ ਆ ਗਿਆ। ਖਾਣ ਨੂੰ ਪਹੁੰਚਾਉਣ ਲਈ ਇੰਸੂਲਿਨ ਨੇ ਆਪਣਾ ਬਲੱਡ ਦੇ ਵਿੱਚ ਗਲੂਕੋਜ਼ ਜਿਹੜਾ ਟਰੈਵਲ ਕਰਨਾ ਸਟਾਰਟ ਕਰਦਾ ਕਿ ਖਾਣਾ ਆਏਗਾ ਤਾਂ ਪਹੁੰਚਾਉਣਾ, ਠੀਕ ਹੈ। ਜਦੋਂ ਤੁਸੀਂ ਆਪਣੇ ਸੈਂਸਿਸ ਦੇ ਨਾਲ ਖਾ ਰਹੇ ਹੋ, ਜਦੋਂ ਕਨੈਕਟੀਵਿਟੀ ਨਾਲ ਖਾ ਰਹੇ ਹੋ, ਤੁਹਾਡਾ ਗ੍ਰੈਲਿਨ, ਤੁਹਾਡਾ ਹੰਗਰ ਹਾਰਮੋਨ, ਤੁਹਾਡਾ ਲੈਪਟਿਨ ਹਾਰਮੋਨ, ਤੁਹਾਡਾ ਜਿਹੜਾ ਹੰਗਰ ਨੂੰ ਘਟਾਉਣ ਵਾਲਾ ਹਾਰਮੋਨ, ਉਹ ਰਿਲੀਜ਼ ਕਰੇਗਾ ਕਿਉਂਕਿ ਉਹ ਕਨੈਕਟ ਕਰ ਰਿਹਾ ਆਈਜ਼ ਦੇ ਨਾਲ, ਟੇਸਟ ਦੇ ਨਾਲ, ਸਮੈਲ ਦੇ ਨਾਲ, ਟੱਚ ਦੇ ਨਾਲ, ਉਹ ਸਭ ਆ ਰਿਹਾ। ਪਰ ਤੁਸੀਂ ਗੈਜਟ ਤੋਂ ਦੇਖ ਕੇ ਖਾ ਰਹੇ ਹੋ ਕਿ ਹੋਇਆ, ਖਾਣਾ ਆਇਆ, ਟੱਚ ਕੀਤਾ, ਕੁਛ ਪਤਾ ਨਹੀਂ ਚੱਲਿਆ, ਅੱਖਾਂ ਨੇ ਕੁਛ ਦੇਖਿਆ ਨਹੀਂ, ਉਹ ਸਾਹਮਣੇ ਚੀਜ਼ਾਂ ਚੱਲ ਰਹੀਆਂ ਮੂੰਹ 'ਚ ਜਾ ਰਿਹਾ, ਨਾ ਉਹ ਇੰਸੂਲਿਨ ਰਿਲੀਜ਼ ਹੋਇਆ, ਨਾ ਗ੍ਰੈਲਿਨ ਆਇਆ, ਨਾ ਲੈਪਟਿਨ ਆਇਆ, ਕੁਛ ਵੀ ਨਹੀਂ ਹੋਇਆ। ਉਹ ਖਾਣਾ ਬਸ ਅੰਦਰ ਗਿਆ, ਉਹਨੇ ਐਬਜ਼ੋਰਪਸ਼ਨ ਰੱਖੀ ਨਹੀਂ ਕਿਉਂਕਿ ਉਹ ਤਾਂ ਖਾਣੇ ਬੈਕਟੀਰੀਆ ਨੇ ਐਕਟੀਵੇਟ ਹੀ ਨਹੀਂ ਕੀਤਾ ਆਪਣੇ ਆਪ ਨੂੰ। ਵੀ ਹੈਵ ਅ ਟਨਸ, ਟ੍ਰਿਲੀਅਨਸ ਆਫ ਬੈਕਟੀਰੀਆ ਜਿਹੜੇ ਗੁੱਡ ਹੁੰਦੇ ਆ ਅਤੇ ਬੈਡ ਹੁੰਦੇ ਆ। ਸੋ ਗੁੱਡ ਬੈਕਟੀਰੀਆ ਦੀ ਜਿਹੜੀ ਕੋਲੋਨੀਜ਼ ਤਾਂ ਮਲਟੀਪਲਾਈਡ ਹੋਣਗੀਆਂ ਜਦੋਂ ਉਹਨੂੰ ਐਕਟੀਵੇਟ ਮੋਡ ਮਿਲੇਗਾ। ਬੈਡ ਬੈਕਟੀਰੀਆ ਮਲਟੀਪਲਾਈ ਹੋ ਜਾਂਦਾ ਜਦੋਂ ਉਹਨੂੰ ਕੋਈ ਵੀ ਚੀਜ਼ ਗਲਤ ਮਿਲਦੀ ਹੈ। ਤਾਂ ਜਦੋਂ ਤੁਸੀਂ ਬੈਡ ਬੈਕਟੀਰੀਆ ਮਲਟੀਪਲਾਈ ਕਰੀ ਜਾ ਰਹੇ ਹੋ ਤਾਂ ਓਬਵੀਅਸਲੀ ਬੋਡੀ ਦਾ ਕਨੈਕਸ਼ਨ ਡਰੋਪ ਕਰੀ ਜਾ ਰਹੇ ਹੋ। ਸੋ ਜਿੰਨਾ ਗੈਜਟ ਦੇਖਾਂਗੇ ਉਹਦੀ ਉਨੀ ਐਬਜ਼ੋਰਪਸ਼ਨ ਘੱਟਦੀ ਰਹੇਗੀ।
ਬਹੁਤ ਜਣੇ ਨਾ ਸ਼ੇਕ ਪੀਂਦੇ ਨੇ ਬਣਾ ਕੇ ਜਾਂ ਸਮੂਦੀਜ਼ ਪੀਂਦੇ ਨੇ,
ਹਾਂਜੀ।
ਤੁਹਾਨੂੰ ਲੱਗਦਾ ਉਹਦਾ ਕੋਈ ਹਾਰਮ ਹੈਗਾ? ਗਲਤ ਚੀਜ਼ ਜਿਹੜੀ ਆਪਾਂ ਇਕੱਠੀਆਂ ਇੰਨੀਆਂ ਚੀਜ਼ਾਂ ਮਿਕਸ ਕਰਕੇ ਪੀ ਲੈਂਦੇ ਹਾਂ?
ਓਕੇ, ਤੁਸੀਂ ਪਹਿਲਾਂ ਮੈਨੂੰ ਇਹ ਦੱਸੋ, ਤੁਸੀਂ ਸਮੂਦੀਜ਼ ਕਦੋਂ ਤੋਂ ਪੀਣੀਆਂ ਸਟਾਰਟ ਕੀਤੀਆਂ ਜਾਂ ਕਦੋਂ ਤੋਂ ਆਪਾਂ ਪੀ ਰਹੇ ਸੀਗੇ ਇਹ ਚੀਜ਼?
3-4 ਸਾਲ ਹੋ ਗਏ।
3-4 ਸਾਲ, ਮਤਲਬ ਤੁਸੀਂ ਬਚਪਨ 'ਚ ਜਾਂ ਚਾਈਲਡਹੁੱਡ ਦੇ ਟਾਈਮ ਤੋਂ ਨਹੀਂ? ਬਸ ਇਹ ਨਿਊ ਗਰੋਥ ਹੀ ਆ ਰਹੀ ਹੈ, ਹੈ ਨਾ, ਨਿਊ ਚੀਜ਼ਾਂ ਹੀ ਹੈਗੀਆਂ। ਸੋ ਸਮੂਦੀ ਦਾ ਮਤਲਬ ਹੈ ਕਿ ਜਦੋਂ ਤੁਸੀਂ ਹਰ ਚੀਜ਼ ਦੀ ਨਰਿਸ਼ਮੈਂਟ ਨੂੰ ਬਲੈਂਡ ਕਰਤਾ, ਠੀਕ ਹੈ। ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਬਲੈਂਡ ਕਰੋਗੇ, ਹੀਟ ਦੇ ਨਾਲ ਬਲੈਂਡ ਕਰੋਗੇ, ਉਹਦੇ ਨਾਲ ਉਹਦੀ ਨਰਿਸ਼ਮੈਂਟ ਘਟੇਗੀ, ਠੀਕ ਹੈ। ਹਾਊਏਵਰ ਮੈਂ ਇਹ ਨਹੀਂ ਕਹਾਂਗੀ ਕਿ ਬਹੁਤ ਜ਼ਿਆਦਾ ਨੀਲ ਹੋ ਜਾਏਗੀ, ਬਟ ਘੱਟ ਗਈ, ਠੀਕ ਹੈ। ਜਦੋਂ ਨੇਚਰ ਨੇ ਸਾਨੂੰ ਕੋਈ ਚੀਜ਼ ਦਿੱਤੀ ਹੈ ਨਾ, ਉਹ ਨੇਚਰ ਨੇ ਕਿਹਾ ਕਿ ਆਪਣੇ ਇਸ ਚੀਜ਼ ਨਾਲ ਚਬਾਓ, ਉਹਨੂੰ ਪੀ ਕੇ ਗਟਕ ਕੇ ਅੰਦਰ ਨਾਲ ਲੈ ਕੇ ਜਾਓ। ਜਿੰਨਾ ਤੁਸੀਂ ਆਪਣੇ ਟੀਥ ਨੂੰ ਯੂਜ਼ ਕਰੋਗੇ, ਉਹਨੂੰ ਚਬਾਓਗੇ, ਉਹਦੇ ਨਾਲ ਕੀ ਹੋਏਗਾ, ਤੁਹਾਡੇ ਸੈਂਸਿਸ ਜਿਹੜੇ ਆ ਉਹ ਰਿਲੇਟ ਕਰ ਪਾਉਣਗੇ ਕਿ ਅੰਦਰ ਕੀ ਜੂਸੀ ਕੰਟੈਂਟ ਆ ਰਿਹਾ। ਜਦੋਂ ਉਹ ਆਪਣੇ ਕਨੈਕਸ਼ਨ ਦੇ ਨਾਲ ਅੰਦਰ ਜਾਏਗਾ ਤਾਂ ਓਬਵੀਅਸਲੀ ਤੁਹਾਡੀ ਬੋਡੀ ਰਿਲੇਟ ਕਰ ਪਾਉਂਦੀ ਹੈ ਕਿ ਆਪਾਂ ਕਿੱਥੇ ਸਟੋਪ ਕਰਨਾ। ਸਮੂਦੀ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਫਰੂਟ ਪਾ ਲਓ, ਠੀਕ ਹੈ, ਤੁਸੀਂ ਜਿੰਨਾ ਬਲੈਂਡ ਕਰਦੇ ਰਹੋਗੇ, ਉਹਨੂੰ ਐਕਸਟਰਾ ਅਮਾਊਂਟ ਆਫ ਜਿਹੜੀ ਫਰਕਟੋਜ਼ ਹੈ ਉਹ ਜਾਂਦਾ ਰਹੇਗਾ। ਤੁਸੀਂ ਇੱਕ ਫਰੂਟ ਖਾਓਗੇ, ਉਹਦੇ ਨਾਲ ਹੀ ਤੁਸੀਂ ਫੁੱਲ ਮਹਿਸੂਸ ਕਰੋਗੇ, ਸਟਾਈਟੀ ਵੈਲਿਊ ਆ ਜਾਂਦੀ ਉਹਦੇ ਨਾਲ, ਠੀਕ ਹੈ। ਸੋ ਆਪਾਂ ਆਪਾਂ ਟਰਾਈ ਕਰਨਾ ਹੈ ਕਿ ਜਿੰਨੀਆਂ ਵੀ ਚੀਜ਼ਾਂ ਨੇਚਰ ਨੇ ਦਿੱਤੀਆਂ ਉਹਨੂੰ ਆਪਾਂ ਪ੍ਰੋਪਰਲੀ ਚਬਾ ਕੇ ਖਾਈਏ। ਫਰੂਟ ਹੈ, ਨਟਸ ਹੈ, ਸੀਡਸ ਹੈ, ਜਾਂ ਤੁਸੀਂ ਮਿਲਕ ਅਲੱਗ ਤੋਂ ਲੈਣਾ ਚਾਹੁੰਦੇ ਹੋ, ਉਹਨਾਂ ਚੀਜ਼ਾਂ ਨੂੰ ਸੈਪਰੇਟਲੀ ਆਪਾਂ ਲਈਏ ਤਾਂ ਕਿ ਥੋੜ੍ਹਾ ਥੋੜ੍ਹਾ ਵੀ ਖਾਓਗੇ ਨਾ ਤੁਹਾਨੂੰ ਫੀਲਿੰਗ ਹੋ ਜਾਏਗੀ। ਹਸਪੀਟਲ ਦੇ ਬੈੱਡ ਤੇ ਟਾਈਮ ਮਿਲੇਗਾ ਤੇ ਤੁਹਾਨੂੰ ਉੱਥੇ ਬੈਠ ਕੇ ਖਾਣਾ ਪਏਗਾ ਆਰਾਮ ਨਾਲ ਬੈਠ ਕੇ ਫਿਰ ਫਰੂਟ ਖਾਓ ਉੱਥੇ ਕਿ ਹੁਣ ਖਾ ਲਓ
ਜਿਹੜੀ ਚੀਜ਼ ਖਾਣੀ ਚਾਹੀਦੀ ਆ ਉਹ ਖਾਣੀ ਚਾਹੀਦੀ ਹੈ ਤੇ ਪੀਣੀ ਚਾਹੀਦੀ ਹੈ
ਜਿੱਦਾਂ ਨੇਚਰ ਨੇ ਬਣਾਇਆ ਉਦਾਂ
ਬਿਲਕੁਲ ਉਹਨੂੰ ਚੇਂਜ ਅਰਾਊਂਡ ਨਾ ਕਰੋ
ਜਿਹੜੇ ਅੱਜ ਕੱਲ੍ਹ ਕਹਤਾ ਨਾ ਪੀਜ਼ਾ ਉਹਨੂੰ ਪੀਜ਼ਾ ਸਾਡਾ ਪੀਜ਼ਾ ਹੀ ਨਹੀਂ ਹੈਗਾ ਅਸੀਂ ਪੀ ਪੀਂਦੇ ਨਹੀਂ ਆ ਉਹਨੂੰ ਖਾਂਦੇ ਹਾਂ ਤਾਂ ਉਹ ਪੀਜ਼ਾ ਵਾਲਾ ਜਿਹੜਾ ਕਲਚਰ ਅੱਜ ਕੱਲ੍ਹ ਚੱਲ ਰਿਹਾ ਉਹਨੂੰ ਲੱਗਦਾ ਸਮੂਦੀ ਵਾਲਾ ਕਲਚਰ ਵੀ ਅੱਜ ਕੱਲ੍ਹ ਚੱਲ ਰਿਹਾ ਸੋ ਉਸ ਚੀਜ਼ ਨੂੰ ਆਪਾਂ ਸ਼ਿਫਟ ਕਰ ਦਈਏ ਟੂਵਰਡਸ ਕਿ ਆਪਾਂ ਖਾਣਾ ਉਹਨੂੰ ਪ੍ਰੋਪਰਲੀ ਚਬਾ ਕੇ ਖਾਣਾ
ਕਿਉਂਕਿ ਡਾਈਜੈਸ਼ਨ ਮੈਨੂੰ ਲੱਗਦਾ ਮੂਡ ਤੋਂ ਸਟਾਰਟ ਹੋ ਜਾਂਦੀ ਹੈ ਸਟਾਰਟ
ਹੁੰਦੀ ਹੈ ਸਲਾਈਵਾ ਨਹੀਂ ਸਾਰਾ ਸਿਕ੍ਰੀਟ ਕਰਨਾ ਤੁਹਾਡਾ
ਮੈਨੂੰ ਮੈਂ ਪੂਰੀ ਪੋਡਕਾਸਟ ਸੁਣ ਕੇ ਅਗਰ ਮੈਂ ਕੰਕਲੂਡ ਕਰਨਾ ਹੋਵੇ ਮੈਨੂੰ ਇੱਕ ਚੀਜ਼ ਮੈਨੂੰ ਤੁਹਾਡੀ ਡੈਫੀਨੇਟਲੀ ਇੱਕ ਮੈਸੇਜ ਜੇ ਤੁਸੀਂ ਦੇਣਾ ਚਾਹੋ ਮੈਨੂੰ ਇਹ ਲੱਗ ਰਿਹਾ ਵੀ ਪ੍ਰਾਇਓਰਟੀ ਜ਼ਰੂਰ ਆਪਾਂ ਨੂੰ ਉਹਦੇ 'ਤੇ ਵਰਕ ਕਰਨਾ ਚਾਹੀਦਾ
ਬਿਲਕੁਲ ਬਿਲਕੁਲ
ਕਿ ਲੋਕਾਂ ਦੀ ਪ੍ਰਾਇਓਰਟੀ ਹੀ ਬਦਲ ਚੁੱਕੀ ਆ
ਬਿਲਕੁਲ
ਅਤੇ ਆਪਾਂ ਭੁੱਲ ਗਏ ਰੇਸ ਦੇ ਵਿੱਚ ਜਾਂ ਤਾਂ ਫਿਰ ਜਾਂ ਬਿਜ਼ੀ ਹੋ ਗਏ ਆਪ ਹੀ ਕਈ ਵਾਰੀ ਆਪਾਂ ਆਪਦੇ ਆਪ ਨੂੰ ਜ਼ਿਆਦਾ ਬਿਜ਼ੀ ਕਰ ਲੈਂਦੇ ਹਾਂ ਅਤੇ ਆਪਣੀਆਂ ਲੋੜਾਂ ਨੂੰ ਵਧਾ ਲੈਂਦੇ ਹਾਂ ਆਪਾਂ ਸੋ ਉਹ ਚੀਜ਼ ਕਰਕੇ ਪ੍ਰਾਇਓਰਟੀ ਪਹਿਲਾਂ ਨੰਬਰ ਵਨ ਹੈਲਥ ਆਉਣੀ ਚਾਹੀਦੀ
ਹੈ
ਬਾਕੀ ਮੈਂਟਲ ਹੈਲਥ ਤੋਂ ਸ਼ੁਰੂ ਹੁੰਦਾ ਅਗਰ ਤੁਸੀਂ ਆਪਣੀ ਬਾਡੀ ਵੀ ਇੰਪਰੂਵ ਕਰਨਾ ਚਾਹੁੰਦੇ ਹੋ ਡਾਈਟ ਤੋਂ ਪਹਿਲਾਂ ਵੀ
ਯੈਸ
ਤਾਂ ਮੈਂਟਲ ਹੈਲਥ 'ਤੇ ਫੋਕਸ ਕਰੋ ਆਪਾਂ ਚਾਹੇ ਉਹ ਜਰਨਲਿੰਗ ਕਹਿ ਲਓ ਮੈਡੀਟੇਸ਼ਨ ਕਹਿ ਲਓ ਅਤੇ ਚਾਹੇ ਉਹਨੂੰ ਮਾਇੰਡਫੁਲਨੈਸ ਕਹਿ ਲਓ ਜਿਵੇਂ ਤੁਸੀਂ ਕਹਿੰਦੇ ਧਿਆਨ ਨਾਲ ਆਪਾਂ ਖਾਈਏ ਪੂਰਾ ਧਿਆਨ ਦੇ ਕੇ ਟੈਕਨੋਲੋਜੀ ਤੋਂ ਦੂਰ
ਯੈਸ
ਹਾਂਜੀ ਬਾਕੀ ਤੁਸੀਂ ਲਾਸਟਲੀ ਕੁਛ ਅਗਰ ਸ਼ੇਅਰ ਕਰਨਾ ਚਾਹੁੰਦੇ
ਹੋ ਉਹੀ ਗੱਲ ਹੈ ਕਿ ਦੇਖੋ ਸਭ ਹਰ ਇੱਕ ਇੰਡੀਵਿਜੁਅਲ ਨੂੰ ਨਾ ਸਬਕੋਨਸ਼ੀਅਸ ਮਾਇੰਡ 'ਚ ਪਤਾ ਕਿ ਸਾਨੂੰ ਹੈਲਥ ਨੂੰ ਪ੍ਰੋਰਟਾਈਜ਼ ਕਰਨਾ ਚਾਹੀਦਾ ਅੱਜ ਕੱਲ੍ਹ ਜਿਹੜਾ ਬੰਦਾ ਇੱਕ ਰੀਲ ਦੇਖੇਗਾ ਨਾ ਕਿਸੇ ਇਨਫਲੂਐਂਸਰ ਦੀ ਕਿ ਉਹ ਹੈਲਥ ਨਾਲ ਰਿਲੇਟਡ ਹੈਗਾ ਉਹ 10 ਰੀਲਾਂ ਹੋਰ ਦੇਖ ਰਿਹਾ ਹੋਏਗਾ ਉਸ ਇਨਫਲੂਐਂਸਰ ਦੀਆਂ ਕਿ ਆਹ ਹੋ ਰਿਹਾ ਹੋ ਰਿਹਾ ਕਿਸੇ ਹੋਰ ਉਹ ਐਂਟਰਟੇਨਮੈਂਟ ਮੋਡ 'ਚ ਚੱਲ ਰਹੀਆਂ ਬਟ ਉਸ ਚੀਜ਼ ਨੂੰ ਕਿਵੇਂ ਇੰਪਲੀਮੈਂਟ ਕਰਨਾ ਉੱਥੇ ਸਟੈਪ ਨਹੀਂ ਚੱਕਦੇ ਕਿਉਂਕਿ ਉੱਥੇ ਉਹਨਾਂ ਨੂੰ ਡਰ ਲੱਗਦਾ ਕਿਉਂਕਿ ਹਰ ਬੰਦਾ ਆਪਣੇ ਨੈਸਟ ਆਪਣੇ ਕੰਫਰਟ ਜ਼ੋਨ 'ਚ ਜਾਣਾ ਜ਼ਿਆਦਾ ਪਸੰਦ ਕਰਦਾ ਉਹ ਲੱਗਦਾ ਕਿ ਇੰਨਾ ਹੀ ਕਰ ਲਈਏ ਨਾ ਬਹੁਤ ਹੈ ਅਸੀਂ ਇਸ ਤੋਂ ਜ਼ਿਆਦਾ ਨਹੀਂ ਕਰ ਸਕਦੇ ਸਾਡੇ ਕੋਲ ਟਾਈਮ ਨਹੀਂ ਹੈ ਜੀ ਵਰਕਆਊਟ ਕਰਨ ਦਾ ਸਾਡੇ ਕੋਲ ਟਾਈਮ ਨਹੀਂ ਆ ਬਣਾਉਣ ਦਾ ਟਾਈਮ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਡੇ ਕੋਲ ਹੁੰਦੀ ਵੀ ਹੈ ਲੇਕਿਨ ਤੁਸੀਂ ਉਸ ਚੀਜ਼ ਨੂੰ ਯੂਟੀਲਾਈਜ਼ ਕਰਨ ਦਾ ਨਾ ਟੈਕਨੀਕ ਜਾਂ ਉਸ ਚੀਜ਼ ਦਾ ਇੱਕ ਗੁਣ ਕਹੀਏ ਉਹਨੂੰ ਸਿੱਖਣ ਦੀ ਲੋੜ ਹੁੰਦੀ ਹੈ ਉੱਥੇ ਐਕਸਪਰਟ ਹੈਲਥ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਤੁਹਾਨੂੰ ਕੋਈ ਐਕਸਪਰਟ ਮਿਲ ਜਾਏ ਜੀ ਦੱਸੋ ਜੀ ਮੈਂ ਕਿਵੇਂ ਇਹਨੂੰ ਔਰਗਨਾਈਜ਼ ਕਰ ਲਾਂ ਤਾਂ ਕਿ ਪੂਰੀ ਲਾਈਫ ਦਾ ਮੈਨੂੰ ਟ੍ਰੈਜਰ ਮਿਲ ਜਾਏ ਇੱਕ ਐਸਾ ਖਜ਼ਾਨਾ ਮਿਲ ਜਾਏ ਕਿ ਜੇ ਮੈਂ ਅੱਜ ਆਪਣੀ ਹੈਲਥ ਬਾਰੇ ਕੁਛ ਕਰ ਲਿਆ ਤਾਂ ਅੱਗੇ ਜਾ ਕੇ ਮੈਨੂੰ ਪਿਲਸ ਲਈ ਮੈਡੀਸਨ ਲਈ ਦਵਾਈਆਂ ਦੀ ਜਿਹੜੀ ਹੈ ਲੋੜ ਨਾ ਪਏ ਉੱਥੇ ਮੈਨੂੰ ਨਾ ਖਰਚਣਾ ਪਏ ਲੋਕ ਇਸ ਚੀਜ਼ ਨੂੰ ਇਨਵੈਸਟ ਕਰਨ ਲੱਗਿਆ 10 ਵਾਰੀ 15 ਵਾਰੀ ਸੋਚਣਗੇ ਕਿ ਅਸੀਂ ਕਰੀਏ ਕਿ ਨਾ ਕਰੀਏ ਪਰ ਜਦੋਂ ਕੋਈ ਗੁੱਚੀ ਅਰਮਾਨੀ ਦੇ ਕੋਈ ਵੀ ਚੀਜ਼ਾਂ ਲੈਣੀਆਂ ਉੱਥੇ ਕੁਛ ਨਹੀਂ ਦੇਖਦੇ ਉਹ ਜਦੋਂ ਦਿਖਣਾ ਨਾ ਟੈਗ ਉਸ ਸਾਰਾ ਬ੍ਰਾਂਡ ਦਿਖਣਾ ਇੱਥੇ ਬ੍ਰਾਂਡ ਵਾਲੀ ਚੀਜ਼ ਨਹੀਂ ਹੁੰਦੀ ਉੱਥੇ ਹੈਲਥ ਵਾਲਾ ਬ੍ਰਾਂਡ ਨਹੀਂ ਦਿਖਦਾ ਫਿਰ
ਮਤਲਬ ਜੇ ਸਰੀਰ ਸਹੀ ਹੋਵੇ ਤਾਂ ਭਾਵੇਂ ਕੋਈ ਵੀ ਚੀਜ਼ ਪਾ ਲਓ ਤੁਹਾਨੂੰ ਬ੍ਰਾਂਡਡ ਲੱਗੂਗੀ ਤੇ ਜੇ ਸਰੀਰ ਵੀ ਖਰਾਬ ਹੋਇਆ ਭਾਵੇਂ ਜੋ ਮਰਜ਼ੀ ਪਾਈ ਹੈ
ਮਤਲਬ ਸਭ ਤੋਂ ਵੱਡੀ ਗੱਲ ਤੰਦਰੁਸਤੀ ਹੈ ਜੇ ਤੁਸੀਂ ਸਵੇਰੇ ਉੱਠ ਕੇ ਰੱਬ ਨੂੰ ਕੁਝ ਮੰਗਣਾ ਹੋਇਆ ਤਾਂ ਕਿ ਮੈਨੂੰ ਤੰਦਰੁਸਤੀ ਦੇ ਦੇ ਤੇ ਮਤਲਬ ਤੁਹਾਨੂੰ ਸਭ ਕੁਝ ਮਿਲ ਗਿਆ ਸਭ ਕੁਝ
ਜਿੱਦਾਂ ਉਹ ਗੁਰਦਾਸ ਮਾਨ ਨੇ ਕਿਹਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ
ਜ਼ਰੂਰੀ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਤਾਂ ਇਹ
ਮੈਨੂੰ ਲੱਗਦਾ ਬੁੱਕਸ ਸਾਰਿਆਂ ਨੂੰ ਅਵੇਲੇਬਲ ਨੇ ਇਨਫੋਰਮੇਸ਼ਨ ਸਾਰਿਆਂ ਨੂੰ ਅਵੇਲੇਬਲ ਹੈ
ਹਾਂਜੀ ਹਾਂਜੀ
ਪਰ ਉਹਨੂੰ ਅਪਲਾਈ ਕਰਨਾ ਹੀ ਸਭ ਤੋਂ ਔਖਾ ਐਕਸ਼ਨ ਦੀ ਕਮੀ ਹੀ ਰਹੇਗੀ
ਮੈਨੂੰ ਯੈਸ 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 ਯੈਸ
ਅਗਰ ਉਹ ਕਰ ਲੈਣ
ਐਂਡ ਇੱਕ ਹੋਰ ਗੱਲ ਐਕਸ਼ਨ ਦੀ ਵੀ ਕਮੀ ਨਹੀਂ ਹੈ ਐਕਸ਼ਨ ਕਰ ਵੀ ਲੈਂਦੇ ਹੈਗੇ ਲੋਕ ਕਿਉਂਕਿ ਉਹਨਾਂ ਨੂੰ ਨਾ ਡੈਡੀਕੇਸ਼ਨ ਕਿਤੇ ਨਾ ਕਿਤੇ ਮਿਲ ਜਾਂਦੀ ਜਿਵੇਂ ਤੁਸੀਂ ਅੱਜ ਪੋਡਕਾਸਟ ਕਰੋਗੇ ਤਾਂ ਮੋਟੀਵੇਟ ਹੋ ਜਾਣਗੇ ਲੋਕ ਕਿ ਹਾਂਜੀ ਕਰਨਾ ਕਰਨਾ ਕੰਸਿਸਟੈਂਸੀ ਇਜ਼ ਅ ਕੀ ਕੰਸਿਸਟੈਂਸੀ ਹੀ ਰਹਿੰਦੀ ਹੈ ਨਾ ਉਹ ਡਿਸਿਪਲਨ ਨੂੰ ਮੇਨਟੇਨ ਨਹੀਂ ਕਰ ਪਾਉਂਦੇ ਕਿਉਂਕਿ ਕੁਛ ਟਾਈਮ ਲਈ ਕਰਨਗੇ ਲਾਈਫ 'ਚ ਕੋਈ ਸਟ੍ਰੈਸ ਆਏਗਾ ਕੁਛ ਵੀ ਚੀਜ਼ ਹਿੱਟ ਕਰੇਗੀ ਇਲਨੈਸ ਆਏਗੀ ਪਿੱਛੇ ਹਟ ਜਾਣਗੇ ਇਹ ਹੋਇਆ ਸੀ ਜੀ ਉਸ ਤੋਂ ਬਾਅਦ ਆਪਾਂ ਕੁਛ ਕੀਤਾ ਨਹੀਂ ਉਹ ਟਰੈਕ 'ਤੇ ਵਾਪਸ ਨਹੀਂ ਆ ਪਾਉਂਦੇ ਹਾਂ ਸੋ ਕੰਸਿਸਟੈਂਸੀ ਇਜ਼ ਅ ਕੀ ਕਿ ਕਦੀ ਵੀ ਚੀਜ਼ਾਂ ਨੂੰ ਡਰੋਪ ਨਾ ਕਰੋ ਜੇ ਅੱਜ ਤੁਸੀਂ ਕੁਛ ਕੀਤਾ ਕੰਸਿਸਟੈਂਸੀ ਦਾ ਮਤਲਬ ਇਹ ਹੈ ਕਿ ਕਰੋ ਭਾਵੇਂ ਘੱਟ ਕਰੋ ਜੇ ਤੁਸੀਂ ਕਿਹਾ ਕਿ ਮੈਂ ਵਰਕਆਊਟ ਕਰਨਾ ਤਾਂ ਇੱਕ ਘੰਟਾ ਨਹੀਂ ਕਰ ਪਾ ਰਹੇ ਤੁਸੀਂ 5 ਮਿੰਟ ਲਗਾਓ ਤਾਂ ਕਿ ਬੋਏ ਨੂੰ ਪਤਾ ਹੈ ਕਿ ਪ੍ਰੋਗਰਾਮਡ ਹੈ ਅੱਜ ਕੀਤਾ ਕੁਛ ਸੀਗਾ ਅੱਜ ਹਾਰਟ ਦੀ ਹਾਰਟ ਰੇਟ ਚੇਂਜ ਹੋਈ ਹੈ ਕਾਰਡੀਅਕ ਰੇਟ ਕੋਈ ਚੇਂਜ ਹੋਇਆ ਭਾਵੇਂ ਕੁਛ ਦਿਨ ਕੋਈ ਨਾ ਕੋਈ ਸਟ੍ਰੈਸ ਸੀਗਾ ਜਾਂ ਮਾਈਂਡ ਕਿਤੇ ਵੀ ਹੋਰ ਇੰਡਲਜ ਹੋ ਰਿਹਾ ਸੀ ਬਟ ਬੀ ਕੰਸਿਸਟੈਂਟ
ਜੇ ਦੱਸਣਾ ਪੈਣਾ ਵੀ ਮੈਂ ਠੀਕ ਹਾਂ
ਬਿਲਕੁਲ ਠੀਕ ਹਾਂ ਉਹ ਦਿਮਾਗ ਵੀ ਇਹੀ ਡਿਮਾਂਡ ਕਰਦਾ ਕੰਸਿਸਟੈਂਸੀ ਚੱਲੋਗੇ ਕੰਸਿਸਟੈਂਟ ਮੋਡ 'ਤੇ ਤੁਹਾਡੀ ਬੋਡੀ ਜਿਹੜੀ ਆ ਤੁਹਾਨੂੰ ਹਮੇਸ਼ਾ ਟਰੈਕ 'ਤੇ ਰੱਖੇਗੀ
ਮੈਨੂੰ ਇੱਦਾਂ ਸੋਚ ਲੈਣਾ ਚਾਹੀਦਾ ਕਿ ਕਈ ਵਾਰੀ ਨਾ ਆਪਾਂ ਅਗਰ ਜੇ ਤੁਸੀਂ ਅਬਜ਼ਰਵ ਕਰੋ ਅਗਰ ਵਧੀਆ ਚੀਜ਼ਾਂ ਕਰਦੇ ਹੋ ਤੁਸੀਂ ਤੁਹਾਨੂੰ ਉਹ ਚੀਜ਼ ਬਾਅਦ ਚੋਂ ਵਧੀਆ ਫੀਲ ਕਰਾਉਂਦੀ ਹੈ ਥੋੜ੍ਹਾ ਸੈਲਫ ਕੋਨਫੀਡੈਂਸ ਵੱਧਦਾ
ਬਿਲਕੁਲ
ਅਤੇ ਜੇ ਤੁਸੀਂ ਅਬਜ਼ਰਵ ਕਰੋ ਵੀ ਮੈਂ ਮਨ ਮੇਰਾ ਕੁਛ ਹੋਰ ਕਰ ਰਿਹਾ ਜੋ ਮੈਂ ਫੀਲ ਕਰ ਰਿਹਾ ਉਹ ਕੁਛ ਹੋਰ ਕਹਿ ਰਿਹਾ ਮੈਨੂੰ ਵੀ ਇੱਦਾਂ ਕਰ ਲੈਂਦੇ ਹਾਂ ਰਹਿਣ ਦਿੰਦੇ ਹਾਂ ਕਿਹੜਾ ਕੁੱਕ ਕਰੂਗਾ ਪਰ ਉਹ ਬਾਅਦ ਚੋਂ ਤੁਹਾਨੂੰ ਡਿਸਅਪੋਇੰਟਮੈਂਟ ਵੱਲ ਨੂੰ ਲੈ ਜਾਂਦਾ
ਯੈਸ ਯੈਸ
ਉਹੀ ਗੱਲ ਆ ਵੀ ਲੌਂਗ ਟਰਮ ਥਿੰਕਿੰਗ ਥੋੜ੍ਹੀ ਲਿਆਉਣੀ ਪਊਗੀ
ਬਿਲਕੁਲ ਬਿਲਕੁਲ ਇੱਥੇ ਗੱਲ ਆ ਜਾਂਦੀ ਮਨ ਜਿੱਤੇ ਜਗ ਜੀਤ ਹੈ ਨਾ ਮਨ ਨੂੰ ਜਿੱਤ ਲਿਆ ਜਾਗਰੂ ਜਿੱਤ ਗਿਆ ਬਸ
ਸੱਚੀ ਸੀਰੀਅਸਲੀ ਬਹੁਤ ਮਜ਼ਾ ਆਇਆ
ਅਤੇ
ਥੈਂਕ ਯੂ ਤੁਸੀਂ ਆਏ ਪੰਜਾਬੀ
ਬੋਰਡ ਸੋ ਮਚ ਤੁਸੀਂ ਇਨ ਇੱਥੇ ਤੱਕ ਇਨਵਾਈਟ ਕੀਤਾ ਜਿਵੇਂ ਕਿਹਾ ਕਿ ਮੈਂ ਤਾਂ ਸੋਚਿਆ ਵੀ ਨਹੀਂ ਸੀ ਬਟ ਇੱਥੇ ਤੱਕ ਆਪਾਂ ਸਿਚੁਏਸ਼ਨਲੀ ਇਹ ਹੋਇਆ ਤਾਂ ਆਪ ਉਹੀ ਨਾ ਵਿਧ ਬਣਾਉਂਦਾ ਕਿਤੇ ਨਾ ਕਿਤੇ ਉਹ ਡੋਟਸ ਕਨੈਕਟਡ ਹੁੰਦੀਆਂ ਕਿਤੇ ਨਾ ਕਿਤੇ
ਅਸੀਂ ਹੋਪ ਕਰਦੇ ਹਾਂ ਕਿ ਦੁਬਾਰਾ ਆਪਾਂ ਇੱਦਾਂ ਮੌਕਾ ਮਿਲੂਗਾ ਆਪਾਂ ਬੈਠਾਂਗੇ ਗੱਲਬਾਤ ਕਰਾਂਗੇ ਆਪਾਂ ਹੋਰ ਵੀ ਚਾਹਾਂ ਕਿਉਂਕਿ ਆਪਣਾ ਕਹਿ ਲਓ ਵੀ ਸਾਰੇ ਜਿਹੜੇ ਇਨਫਲੂਐਂਸਰ ਨੇ ਮੋਸਟਲੀ ਆਪਣਾ ਪਰਪਸ ਤਾਂ ਇਕੱਠਾ ਇੱਕੋ ਹੀ ਆ ਕਿ ਆਪਾਂ ਲੋਕਾਂ ਨੂੰ ਹੈਲਪ ਕਰ ਸਕੀਏ ਸ਼ੇਅਰ ਕਰ ਸਕੀਏ ਆਪਾਂ ਨੂੰ ਉਹਦੇ ਨਾਲ ਹੀ ਖੁਸ਼ੀ ਮਿਲਦੀ ਹੈ
ਬਿਲਕੁਲ
ਅਤੇ ਡੈਫੀਨੇਟਲੀ ਉਹਦੇ ਪਿੱਛੇ ਮਤਲਬ ਆਪਾਂ ਨੂੰ ਇਨਕਮ ਜ਼ਰੂਰੀ ਹੁੰਦੀ ਆ ਨਾ ਸਾਰਿਆਂ ਨੇ ਆਪਣਾ ਘਰ ਬਾਰ ਚਲਾਉਣਾ ਉਹ ਇੱਕ ਪਾਰਟ
ਉਹ ਹੈ ਕਿ ਕਿਰਤ ਕਰਨੀ ਤਾਂ ਹਾਰਦਿਕ ਨੇ ਦਿੱਤੀ ਹੈ ਗੁਰਾਂ ਦੇ ਜੀ ਨੇ ਕਿਹਾ ਕਿ ਕਿਰਤ ਕਰਨੀ ਕਰਨੀ
ਹਾਂਜੀ ਹਾਂ
ਕਿਸ ਮੋੜ 'ਤੇ ਕਰ ਰਹੇ ਹੋ ਤਾਂ ਕਿਸ ਤਰੀਕੇ ਨਾਲ ਉਹ ਹੈਲਪ ਮਿਲ ਪਾ ਰਹੀ ਹੈ ਉਹ ਸਭ ਤੋਂ ਵੱਡੀ ਗੱਲ ਹੈ
ਹਾਂਜੀ
ਕਿਰਤ ਦੇ ਨਾਲ
ਬਿਲਕੁਲ ਬਹੁਤ ਬਹੁਤ ਧੰਨਵਾਦ
ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ